ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ, ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ, ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ। ਵੱਖਰਾ ਦਿਨ
ਵੱਖਰਾ ਦਿਨ,
ਵੱਖਰੀ ਆਵਾਜ਼
ਵੱਖਰੀ ਆਵਾਜ਼,
ਵੱਖਰੀ ਗਿਰਾਂ
ਵੱਖਰੀ ਗਿਰਾਂ।
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ।
ਕੱਕੇ ਰੇਤਿਆਂ ਦੀ ਬੋਲੀ ਮਾਰੂ ਥੱਲ ਲਿਖਦਾ, ਨੀਓ ਸਾਗਰਾਂ ਸਮੁੰਦਰਾਂ ਦੀ ਛੱਲ ਲਿਖਦਾ, ਕਦੇ ਚੰਨ ਕਦੇ ਤਾਰਿਆਂ ਦੇ ਵੱਲ ਲਿਖਦਾ, ਨੀਓ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ। ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਸੇਵ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ ਜੀ। ਤੇ ਕਿਵੇਂ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ? ਮੈਂ ਇਹੀ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ, ਆਪ ਸਭ ਦਾ ਸਮਾਂ ਸੋਹਣਾ ਬਤੀਤ ਹੋ ਰਿਹਾ ਹੋਵੇਗਾ, ਆਨੰਦਮਈ ਬਤੀਤ ਹੋ ਰਿਹਾ ਹੋਵੇਗਾ। ਤੇ ਦੋਸਤੋ, ਅੱਜ 3 ਵੀਰਵਾਰ ਹੋ ਗਿਆ, 8 ਫਰਵਰੀ 2018, ਨਾਨਕ ਸ਼ਾਹੀ 26 ਮਾਘ, ਸੰਮਤ 549 ਹੋ ਗਈ ਆ। ਹਰ ਵੀਰਵਾਰ ਦੀ ਤਰ੍ਹਾਂ ਮੈਂ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ। ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ, ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ, ਤੇ ਅੱਜ ਕਿਤਾਬ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ ਤੁਹਾਡੇ ਨਾਲ ਸਾਂਝੀ ਕਰਾਂਗੇ। ਸਾਡੇ ਨਾਲ ਕੁਲਜੀਤ ਸਿੰਘ ਖੋਸਾ ਜੀ ਜੁਆਇਨ ਕਰਨਗੇ ਪ੍ਰੋਗਰਾਮ ਦੇ ਵਿੱਚ, ਤੇ ਅਸੀਂ ਹਰ ਵੀਰਵਾਰ ਦੀ ਤਰ੍ਹਾਂ ਕਿਤਾਬ ਤੇ ਗੱਲਬਾਤ ਕਰਾਂਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਵਿਚਾਰ ਦੇ ਨਾਲ। ਸੋ ਇਸ ਵਾਰ ਵਿਚਾਰ ਹੈ ਜੀ ਦਲਾਈ ਲਾਮਾ ਦਾ, ਤੇ ਧਰਤੀ ਦੀ ਲੋੜ ਤੇ ਲਿਖਦੇ ਨੇ। ਕਹਿੰਦੇ ਹੁਣ ਸਾਡੀ ਧਰਤੀ ਨੂੰ ਹੋਰ ਸਫਲ ਲੋਕਾਂ ਦੀ ਲੋੜ ਨਹੀਂ ਆ, ਧਰਤੀ ਨੂੰ ਇਸ ਵੇਲੇ ਹੋਰ ਵੀ ਅਮਨ ਪਸੰਦ ਲੋਕਾਂ ਦੀ, ਦੁੱਖ ਦਰਦ ਦੂਰ ਕਰਨ ਵਾਲੇ ਲੋਕਾਂ ਦੀ, ਵਿਗੜੇ ਨੂੰ ਸਵਾਰਨ ਵਾਲਿਆਂ ਦੀ, ਬਾਤਾਂ ਸੁਣਾਉਣ ਵਾਲਿਆਂ ਦੀ ਅਤੇ ਹਰ ਤਰ੍ਹਾਂ ਦੇ ਪਿਆਰ ਕਰਨ ਵਾਲਿਆਂ ਦੀ ਜ਼ਬਰਦਸਤ ਜ਼ਰੂਰਤ ਆ। ਸੋ ਇਹ ਵਿਚਾਰ ਸੀ ਦਲਾਈ ਲਾਮਾ। ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਨਾ ਰਿਜਟ ਹੋ ਕੇ ਸਿੱਖਣਾ ਭੁੱਲ ਜਾਂਦੇ ਹਾਂ ਦੂਜੇ ਪਾਸਿਓਂ, ਤੇ ਸਾਨੂੰ ਲੱਗਦਾ ਹੈ ਕਿ ਅਸੀਂ ਬਾਹਰੋਂ ਨਹੀਂ ਸਿੱਖਣਾ, ਬਲਕਿ ਹੁੰਦਾ ਹੈ ਕਿ ਅਸੀਂ ਹਰ ਪਾਸਿਓਂ ਜਿੱਥੋਂ ਵੀ ਤੁਹਾਨੂੰ ਕੁਛ ਸੋਹਣਾ ਸਿੱਖਣ ਨੂੰ ਮਿਲਦਾ ਸਾਨੂੰ ਸਿੱਖਣਾ ਚਾਹੀਦਾ। ਸੋ ਇਹ ਦਲਾਈ ਲਾਮਾ ਦੇ ਵਿਚਾਰ ਬਹੁਤ ਸੋਹਣੇ ਹੁੰਦੇ ਆ, ਆਪਾਂ ਨੂੰ ਅਕਸਰ ਚਲੋ ਉਹਨਾਂ ਵੱਲੋਂ ਲਿਖੀਆਂ ਕਿਤਾਬਾਂ ਜੇਕਰ ਨਹੀਂ ਪੜ੍ਹੀਆਂ ਜਾਂ ਪੜ੍ਹਨ ਨੂੰ ਮਿਲਦੀਆਂ, ਪਰ ਸੋਸ਼ਲ ਮੀਡੀਆ ਤੇ ਉਹਨਾਂ ਦੇ ਵਿਚਾਰ ਬਹੁਤ ਸੋਹਣੇ ਹੁੰਦੇ ਆ। ਬੜੀ ਮਾਡਰਨ ਵਰਲਡ ਦੇ ਮੁਤਾਬਕ ਉਹ ਧਾਰਮਿਕ ਪਰਸਨੈਲਿਟੀ ਨੇ, ਤੇ ਮਾਡਰਨ ਵਰਲਡ ਦੇ ਮੁਤਾਬਕ ਉਹਨਾਂ ਦੇ ਵਿਚਾਰ ਦਿੰਦੇ ਨੇ ਤੇ ਇੰਸਪਾਇਰਿੰਗ ਹੁੰਦੇ ਆ। ਸੋ ਬਾਕੀ ਉਹਨਾਂ ਦੀ ਗੱਲ ਬਹੁਤ ਸੋਹਣੀ ਹੈ ਕਿ ਕਿਤੇ ਨਾ ਕਿਤੇ ਸਫਲ ਲੋਕ ਜਿਹੜੇ ਸੀ, ਸੋ ਕਾਲਡ ਸਫਲ ਲੋਕ, ਅੱਜ ਕੱਲ੍ਹ ਕੋਈ ਤਾਂ ਗਲਤੀਆਂ ਕੀਤੀਆਂ ਹੋਈਆਂ ਕਿ ਜਿਹੜਾ ਰੋਜ਼ ਦਾ ਬਦਲ ਰਿਹਾ ਤਾਪਮਾਨ ਕਦੇ ਵੱਧਦਾ ਕਦੇ ਘੱਟਦਾ ਦੱਸ ਰਿਹਾ ਸਾਨੂੰ ਕਿ ਅਸੀਂ ਸਾਡੀਆਂ ਗਲਤੀਆਂ ਦੇ ਕਾਰਨ ਇਹ ਵਾਤਾਵਰਨ ਵੀ ਅਸੀਂ ਖਰਾਬ ਕਰ ਲਿਆ। ਸੋ ਦੁੱਖ ਦਰਦ ਨਾ ਕਿ ਅਸੀਂ ਸਿਰਫ ਆਪਣੇ ਆਪ ਚ ਹੀ ਵੰਡਾਉਣੇ ਆ, ਬੰਦਿਆਂ ਨੇ ਬੰਦਿਆਂ ਨਾਲ ਨਹੀਂ ਵਟਾਉਣੇ। ਸੋ ਜਿੰਨੇ ਵੀ ਜੀਵ ਨੇ, ਦਰਖਤ ਨੇ, ਜਿੰਨੇ ਵੀ ਕਹਿ ਲਓ ਕਿ ਸ੍ਰਿਸ਼ਟੀ ਦੇ ਉੱਤੇ ਸਾਜਿਓ ਪਰਮਾਤਮਾ ਵੱਲੋਂ ਸਾਜਿਓ ਜੀਵ ਨੇ, ਅਸੀਂ ਉਹਨਾਂ ਨਾਲ ਵੀ ਸਾਂਝ ਪਾ ਕੇ ਰੱਖਣੀ, ਫੇਰ ਹੀ ਪਿਆਰ ਦੀ ਅਸੀਂ ਕਹਿ ਸਕਦੇ ਕਿ ਅਸੀਂ ਸਫਲ ਹਾਂ, ਫੇਰ ਹੀ ਕਹਿ ਸਕਦੇ ਅਸੀਂ ਪਿਆਰ ਪਾਇਆ ਇਸ ਧਰਤੀ ਦੇ ਨਾਲ। ਸੋ ਦੋਸਤੋ, ਇੱਕ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਗੀਤ ਤੋਂ ਉਸ ਪਾਰ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ, ਤੁਹਾਡੇ ਸੁਨੇਹੇ, ਤੇ ਹੋਰ ਗੱਲਾਂ ਬਾਤਾਂ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਜਾਰੀ ਰੱਖਾਂਗੇ। ਸੁਣੋ ਇਹ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਉਹ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ, ਇਹ ਸੋਚ ਸੱਚੀ ਕਰਤਾਰ ਦੀ ਹੈ। ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ, ਕਿਉਂ ਸਾਇੰਸ ਚੱਲ ਪਈ ਮਾਰਦੀ ਹੈ। ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਏ। ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆ ਡੁੱਬਣਾ ਏ। ਉਹ ਕੋਈ ਸਿਆਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ। ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ। ਬਾਬਾ ਮੱਝੀਆਂ ਚ ਰੋਂਦਾ ਦਿਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ, ਹੱਟ ਸੱਚ ਦੀ ਚਲਾਉਂਦਾ ਦਿਸਦਾ ਏ, ਨਾਲ ਲੰਗਰ ਛਕਾਉਂਦਾ ਨਹੀਂ ਜਾ ਸਕਦੀ। ਬਾਬਾ ਮੱਝੀਆਂ ਚਲਾਉਂਦਾ ਦਿਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ, ਹੱਟ ਸੱਚ ਦੀ ਚਲਾਉਂਦਾ ਦਿਸਦਾ ਏ, ਨਾਲ ਲੰਗਰ ਛਕਾਉਂਦਾ। ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ, ਹੱਟ ਸੱਚ ਦੀ ਚਰਾਉਂਦਾ ਦਿਸਦਾ ਏ, ਨਾਲ ਲੰਗਰ ਛਕਾਉਂਦਾ।
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਦਲਜੀਤ ਦੀ ਆਵਾਜ਼ ਦੇ ਵਿੱਚ ਬਹੁਤ ਹੀ ਸੋਹਣਾ ਗੀਤ ਬਾਬਾ ਮੱਝੀਆਂ ਚਰਾਉਂਦਾ ਸੁਣ ਰਹੇ ਸੀ। ਹੁਣ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ, ਤੇ ਉਸ ਤੋਂ ਬਾਅਦ ਆਸਟ੍ਰੇਲੀਆ ਅਤੇ ਵਿਦੇਸ਼ਾਂ ਦੀਆਂ ਕੁਛ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੌਸਮ ਦੀ ਜਾਣਕਾਰੀ ਇੰਝ ਆ ਕਿ ਬ੍ਰਿਸਬੇਨ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ ਉੱਥੇ ਅੱਜ ਵੱਧ ਤੋਂ ਵੱਧ 28 ਡਿਗਰੀ ਦੱਸਿਆ ਜਾ ਰਿਹਾ ਹੈ। ਸਿਡਨੀ ਵਿੱਚ ਵੀ ਤਾਪਮਾਨ 28 ਡਿਗਰੀ ਹੀ ਦੱਸਿਆ ਜਾ ਰਿਹਾ ਹੈ ਅੱਜ, ਤੇ ਰਾਜਧਾਨੀ ਕੈਨਬਰਾ ਦੇ ਵਿੱਚ ਤਾਪਮਾਨ 34 ਡਿਗਰੀ ਰਹੇਗਾ, ਤੇ ਮੈਲਬਰਨ ਦੇ ਵਿੱਚ ਵੀ 28 ਡਿਗਰੀ ਅੱਜ ਦੱਸਿਆ ਜਾ ਰਿਹਾ ਤਾਪਮਾਨ। ਐਡਲੇਡ ਦੇ ਵਿੱਚ ਤਾਪਮਾਨ 37 ਡਿਗਰੀ ਤੱਕ ਜਾਣ ਦੇ ਆਸਾਰ ਨੇ। ਪਰਥ ਦੇ ਵਿੱਚ 32 ਡਿਗਰੀ ਤੇ ਤਸਮਾਨੀਆ ਦੇ ਰਾਜਧਾਨੀ ਹੋਬਰਟ ਦੇ ਵਿੱਚ 24 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ, ਤੇ ਉੱਥੇ ਮੀਂਹ ਪੈਣ ਦੇ ਆਸਾਰ ਨੇ। ਤੇ ਪੰਜਾਬ ਦੇ ਵਿੱਚ ਵੀ ਮੌਸਮ ਸਾਫ ਦੱਸਿਆ ਜਾ ਰਿਹਾ ਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤੇ ਘੱਟ ਤੋਂ ਘੱਟ 6 ਡਿਗਰੀ ਤੱਕ ਜਾਣ ਦੇ ਆਸਾਰ ਨੇ। ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਤਾਪਮਾਨ ਤੇ ਨਾਲ ਦੇ ਨਾਲ ਪੰਜਾਬ ਦਾ ਤਾਪਮਾਨ। ਦੋਸਤੋ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ, ਸਾਨੂੰ ਸੁਨੇਹਾ ਭੇਜ ਸਕਦੇ ਹੋ, ਆਪਣੇ ਸ਼ਹਿਰ ਦਾ ਕੰਮ ਕਰਨਾ ਸਾਂਝਾ ਕਰ ਸਕਦੇ ਹੋ, ਤੁਹਾਡੇ ਸ਼ਹਿਰ ਦੇ ਵਿੱਚ ਕੋਈ ਖਾਸ ਖਬਰ ਹੋਵੇ ਜਾਂ ਤੁਹਾਡਾ ਕੋਈ ਵੀ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਅਸੀਂ ਅੱਗੇ ਤੋਂ ਸਰੋਤਿਆਂ ਨਾਲ ਸਾਂਝਾ ਕਰਾਂਗੇ। ਕਰਨਾ ਕੀ ਹੈ ਜੀ, ਈਮੇਲ ਕਰ ਸਕਦੇ ਹੋ request@harmanradio.com ਦੇ ਉੱਤੇ, ਜਾਂ ਟੈਲੀਗ੍ਰਾਮ ਐਪ ਦੀ ਵਰਤੋਂ ਕਰਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਟੈਲੀਗ੍ਰਾਮ ਐਪ ਡਾਊਨਲੋਡ ਕਰੋ ਤੇ ਹਰਮਨ ਰੇਡੀਓ ਟਾਈਪ ਕਰਕੇ ਸਾਡੀ ਪ੍ਰੋਫਾਈਲ ਆ ਜਾਏਗੀ ਤੇ ਸਾਨੂੰ ਤੁਸੀਂ ਲਿਖ ਕੇ ਮੈਸੇਜ ਭੇਜ ਸਕਦੇ ਹੋ। ਤੇ ਜੇਕਰ ਹਜੇ ਤੁਸੀਂ ਹਰਮਨ ਰੇਡੀਓ ਦਾ ਐਪ ਨਹੀਂ ਡਾਊਨਲੋਡ ਕੀਤਾ, ਉਹ ਡਾਊਨਲੋਡ ਕਰ ਲਓ ਤਾਂ ਤੁਹਾਨੂੰ ਸਾਰੀਆਂ ਆਪਸ਼ਨਸ ਮਿਲ ਜਾਣਗੀਆਂ, ਈਮੇਲ ਦੀਆਂ ਵੀ ਤੇ ਟੈਲੀਗ੍ਰਾਮ ਦੀਆਂ ਵੀ, ਡਾਇਲ ਟੂ ਲਿਸਨਸ ਦੀਆਂ ਵੀ, ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਜਾਣਗੀਆਂ। ਸੋ ਉਹ ਜ਼ਿਆਦਾ ਸੌਖਾ ਹੋਏਗਾ। ਸੋ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਦਾ ਐਪ ਡਾਊਨਲੋਡ ਕਰਕੇ ਵੀ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣ ਚੱਲਦੇ ਹਾਂ ਜੀ ਖਬਰਾਂ ਦੇ ਵੱਲ ਨੂੰ ਕਿ ਕੀ ਚੱਲ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਆਸਟ੍ਰੇਲੀਆ ਦੀਆਂ ਕੁਛ ਕੁ ਖਬਰਾਂ ਤੁਹਾਡੇ ਹਾਜ਼ਰ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਤਾਇਵਾਨ ਦੀ ਗੱਲ ਕਰਦੇ ਹਾਂ, ਜਿੱਥੇ ਕਿ ਕੱਲ 6.4 ਦੀ ਤੀਬਰਤਾ ਦੇ ਨਾਲ ਭੂਚਾਲ ਆਇਆ ਆਉਣ ਦੇ ਕਾਰਨ ਲੋਕਾਂ ਦੀ 6 ਲੋਕਾਂ ਦੀ ਮੌਤ ਹੋ ਗਈ ਆ ਤੇ 258 ਲੋਕ ਹੁਣ ਤੱਕ ਜ਼ਖਮੀ ਪਾਏ ਗਏ ਆ ਤੇ ਤਕਰੀਬਨ 60 ਲੋਕ ਹਜੇ ਵੀ ਲਾਪਤਾ ਨੇ। ਤੇ ਦੱਸਣਯੋਗ ਆ ਕਿ ਤਾਇਵਾਨ ਜਿਹੜਾ ਚਾਈਨਾ ਦੇ ਲਾਗੇ ਇੱਕ ਆਈਲੈਂਡ ਆ ਤੇ ਆਈਲੈਂਡ ਦੇ ਉੱਤੇ ਵਸਿਆ ਮੁਲਕ ਆ। ਸੋ ਉਸ ਤੋਂ ਬਾਅਦ ਖਬਰ ਸਾਂਝੀ ਕਰਦੇ ਹਾਂ ਪਾਕਿਸਤਾਨ ਦੀ, ਤੇ ਪਾਕਿਸਤਾਨ ਪਿਛਲੇ ਸਾਲ ਜਿਹੜਾ ਮਸ਼ਾਲ ਹੱਤਿਆਕਾਂਡ ਸੀ ਕਾਫੀ ਬਹੁਤ ਚਰਚਿਤ ਰਿਹਾ ਸੀ ਪਾਕਿਸਤਾਨ ਦੇ ਵਿੱਚ, ਮਸ਼ਾਲ ਹੱਤਿਆਕਾਂਡ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਦੀ ਹੱਤਿਆ ਕਰ ਦਿੱਤੀ ਗਈ ਸੀ ਭੀੜ ਵੱਲੋਂ ਲੋਕਾਂ ਵੱਲੋਂ। ਸੋ ਉਸ ਦੇ ਵਿੱਚ ਜਸਟਿਸ ਫਜ਼ਲ ਸੁਬਾਨ ਖਾਨ ਨੇ ਕੱਲ ਬੁੱਧਵਾਰ ਹਰੀਪੁਰ ਸੈਂਟਰਲ ਜੇਲ੍ਹ ਦੇ ਵਿੱਚ ਫੈਸਲਾ ਸੁਣਾਇਆ ਤੇ ਜਿਹਦੇ ਵਿੱਚ ਇੱਕ ਨੂੰ ਫਾਂਸੀ ਦੀ ਸਜ਼ਾ ਤੇ ਬਾਕੀ 5 ਮੁਜਰਮਾਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਆ ਤੇ ਇਹਨਾਂ 6 ਲੋਕਾਂ ਤੋਂ ਇਲਾਵਾ 25 ਲੋਕਾਂ ਨੂੰ 4-4 ਸਾਲ ਦੀ ਸਜ਼ਾ ਨਾਲ ਸੁਣਾਈ ਗਈ ਆ ਤੇ 26 ਲੋਕਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਤੇ ਉੱਥੇ ਸਰਕਾਰ ਦਾ ਕਹਿਣਾ ਹੈ ਕਿ ਉਮਰ ਕੈਦ ਹੋਣ ਵਾਲੇ ਲੋਕ ਅਪਰਾਧੀਆਂ ਨੂੰ ਉਹ ਅਪੀਲ ਕਰਨਗੇ, ਯਾਚਿਕਾ ਦਾਇਰ ਕਰਨਗੇ ਤਾਂ ਜੋ ਕਿ ਉਹਨਾਂ ਖਿਲਾਫ਼ ਹੋਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ। ਤੇ ਤੁਹਾਨੂੰ ਦੱਸਦੇ ਚਲੀਏ ਕਿ ਜਿਹੜਾ ਮਸ਼ਾਲ ਨਾਮਕ ਯੁਵਕ ਸੀਗਾ, ਜਿਹੜਾ ਨੌਜਵਾਨ ਸੀ ਮਸ਼ਾਲ ਨਾਮਕ, ਸੋ ਉਹ ਰਸ਼ੀਆ ਤੋਂ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਕੇ ਪਾਕਿਸਤਾਨ ਜਰਨਲਿਜ਼ਮ ਕਰਨ ਆਇਆ ਸੀਗਾ ਤੇ 13 ਅਪ੍ਰੈਲ 2017 ਨੂੰ ਉਸਨੂੰ ਅਬਦੁਲ ਵਲੀ ਖਾਨ ਯੂਨੀਵਰਸਿਟੀ ਦੇ ਕੋਸ਼ਕ ਸਟੂਡੈਂਟਸ ਵੱਲੋਂ ਇਸ਼ਰ ਨਿੰਦਾ ਦੇ ਇਲਜ਼ਾਮ ਦੇ ਵਿੱਚ ਹੱਤਿਆ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਵਿੱਚ 61 ਲੋਕਾਂ ਦਾ ਨਾਮਜ਼ਦ ਕੀਤਾ ਗਿਆ ਸੀ ਤੇ ਜਿਹਨਾਂ ਵਿੱਚੋਂ 58 ਲੋਕਾਂ ਦੀ ਗ੍ਰਿਫਤਾਰੀ ਹੋਈ ਸੀ। ਤੇ ਸਟੂਡੈਂਟਸ ਦੇ ਨਾਲ ਨਾਲ ਯੂਨੀਵਰਸਿਟੀ ਦੇ ਕਰਮਚਾਰੀ ਵੀ ਇਸ ਜੁਰਮ ਦੇ ਵਿੱਚ ਸ਼ਾਮਲ ਸਨ। ਸੋ ਹੁਣ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ। ਆਸਟ੍ਰੇਲੀਆ ਦੇ ਪਿਛਲੇ ਸਾਲ ਦਸੰਬਰ ਦੇ ਵਿੱਚ 17 ਸਾਲਾਂ ਨੌਜਵਾਨ ਵੱਲੋਂ ਹਾਈ ਪੁਆਇੰਟ ਸ਼ਾਪਿੰਗ ਸੈਂਟਰ ਦੇ ਵਿੱਚ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਸਦੇ ਆਰੋਪ ਸੀਗਾ ਕਿ ਉਸਨੇ ਇੱਕ ਪੁਲਿਸ ਕਰਮਚਾਰੀ ਤੇ ਹਮਲਾ ਕੀਤਾ ਸੀ ਜਦੋਂ ਉਹ ਪੁਲਿਸ ਕਰਮਚਾਰੀ ਸ਼ਾਪਿੰਗ ਸੈਂਟਰ ਦੇ ਵਿੱਚ ਸ਼ਾਪਲਿਫਟਰਸ ਟੀਨਸ ਨੂੰ ਫੜ ਰਿਹਾ ਸੀ। ਸੋ ਆਹ ਬਹੁਤ ਇੱਕ ਕਾਮਨ ਕ੍ਰਾਈਮ ਆ ਦੇਖਣ ਨੂੰ ਮਿਲਦਾ, ਜਦੋਂ ਸ਼ਾਪਿੰਗ ਸੈਂਟਰ ਜਾਂਦੇ ਅਕਸਰ ਆਪਣੇ ਅੱਖਾਂ ਨਾਲ ਦੇਖਣ ਨੂੰ ਮਿਲ ਜਾਂਦਾ ਕਿ ਨੌਜਵਾਨ ਟੀਨੇਜਰਸ ਇੱਥੇ ਚੋਰੀਆਂ ਕਰ ਰਹੇ ਹੁੰਦੇ ਕੱਪੜਿਆਂ ਦੀਆਂ, ਖਾਣ ਪੀਣ ਦੇ ਸਮਾਨ ਦੀਆਂ। ਸੋ ਉਹ ਸ਼ਾਪਲਿਫਟਰਸ ਨੂੰ ਗ੍ਰਿਫਤਾਰ ਕਰ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਟੀਨ ਨੇ ਤੇ ਉਹਨੂੰ ਫਲਾਈ ਕਿੱਕ ਫੇਸ ਦੇ ਉੱਤੇ ਫਲਾਈ ਕਿੱਕ ਮਾਰੀ ਸੀ ਤਾਂ ਉਸਦੇ ਜੁਰਮ ਵਿੱਚ ਉਹਨੂੰ ਕੱਲ੍ਹ ਦਸੰਬਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਉਸਨੂੰ ਹੁਣ ਰਿਲੀਜ਼ ਕਰ ਦਿੱਤਾ ਗਿਆ ਕੋਰਟ ਵੱਲੋਂ ਤਾਂ ਜੋ ਕਿ ਉਹ ਆਪਣੇ ਸਕੂਲ ਦੁਆਰਾ ਹਾਈ ਸਕੂਲ ਆਪਣਾ ਸ਼ੁਰੂ ਕਰ ਸਕੇ ਕਿ ਉਸਦੀ ਪੜ੍ਹਾਈ ਨਾ ਖਰਾਬ ਹੋਵੇ। ਪਰ ਪੁਲਿਸ ਐਸੋਸੀਏਸ਼ਨ ਦੇ ਸੈਕਟਰੀ ਵਾਈਨ ਗੈਟ ਨੇ ਇਸ ਡਿਸੀਜ਼ਨ ਤੋਂ ਨਾ ਨਾਰਾਜ਼ਗੀ ਜਤਾਈ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਜੁਰਮ ਲਈ ਸਜ਼ਾ ਮਿਲਣੀ ਚਾਹੀਦੀ ਸੀ ਤੇ ਇਸੇ ਕਰਕੇ ਹੀ ਟੀਨ ਬਿਨਾਂ ਪਰਵਾਹ ਕੀਤੇ ਜੁਰਮ ਕਰ ਰਹੇ ਆ। ਤੇ ਉਹਨਾਂ ਨੇ ਕਿਹਾ ਕਿ ਔਨ ਡਿਊਟੀ ਪੁਲਿਸ ਅਫਸਰ ਤੇ ਹਮਲਾ ਹੋਇਆ ਸੀ ਤੇ ਇਸ ਨੂੰ ਸੀਰੀਅਸ ਲੈਣਾ ਚਾਹੀਦਾ ਸੀ। ਤਾਂ ਇਸ ਦੇ ਨਾਲ ਵਿਕਟੋਰੀਆ ਦੀ ਇੱਕ ਦੂਸਰੀ ਖਬਰ ਦੇ ਵਿੱਚ ਪ੍ਰੀਮੀਅਮ ਡੈਨੀਅਲ ਐਂਡਰਿਊਸ ਨੇ ਕਿਹਾ ਕਿ ਯੂਥ ਗੈਂਗਸ ਪ੍ਰੋਬਲਮ ਤੇ ਉਹਨਾਂ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਲੇਬਰ ਗਵਰਨਮੈਂਟ ਨੇ ਕ੍ਰਿਟੀਕਲ ਇੰਸੀਡੈਂਟਸ ਰਿਸਪੌਂਸ ਟੀਮਸ, ਗੈਂਗ ਸਕਿਉਰਿਟੀਸ ਅਤੇ ਨਵੇਂ ਪੁਲਿਸ ਅਫਸਰਾਂ ਲਈ ਫੰਡਸ ਜਾਰੀ ਕੀਤੇ ਨੇ ਪਿਛਲੇ ਸਾਲਾਂ ਦੇ ਵਿੱਚ। ਤੇ ਮਿਸਟਰ ਐਂਡਰਿਊਸ ਨੇ ਕਿਹਾ ਕਿ 2016 ਤੋਂ ਲੈ ਕੇ ਹੁਣ ਤੱਕ 850 ਗ੍ਰਿਫਤਾਰੀਆਂ ਹੋਈਆਂ ਨੇ ਯੂਥ ਕ੍ਰਾਈਮਸ ਦੇ ਵਿੱਚ। ਤੇ ਕਿਉਂਕਿ ਇੱਕ ਚਰਚਾ ਚੱਲ ਰਹੀ ਸੀਗੀ ਕਿ ਗੌਰਮੈਂਟ ਕੰਮ ਨਹੀਂ ਕਰ ਰਹੀ, ਜੋ ਯੂਥ ਕ੍ਰਾਈਮਸ ਪਿਛਲੇ ਦਿਨਾਂ ਵਿੱਚ ਹਾਈ ਪੀਕ ਤੇ ਚੱਲ ਰਹੇ ਨੇ ਕਿ ਕਾਫੀ ਖਬਰਾਂ ਜਾਂ ਮਾਮਲੇ ਸਾਹਮਣੇ ਆ ਰਹੇ ਨੇ ਯੂਥ ਕ੍ਰਾਈਮਸ ਦੇ ਵਿਕਟੋਰੀਆ ਦੇ ਵਿੱਚ। ਉਸ ਤੇ ਬਿਆਨ ਦਿੰਦੇ ਹੋਏ ਆ ਮਿਸਟਰ ਐਂਡਰਿਊਸਨ ਦੇ ਬਿਆਨ ਆਇਆ। ਸੋ ਅਕਸਰ ਅਸੀਂ ਸਾਡੀ ਆ ਇਹ ਰਹਿ ਜਾਂਦੀ ਹੈ ਕਿ ਅਸੀਂ ਪੰਜਾਬ ਦੀ ਉਹ ਜ਼ਿਆਦਾਤਰ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜੋ ਕ੍ਰਾਈਮ ਹੋ ਰਿਹਾ ਆ ਆਪਣੇ ਨੌਜਵਾਨਾਂ ਵੱਲੋਂ ਅਤੇ ਪੁਲਿਸ ਦੀਆਂ ਗ੍ਰਿਫਤਾਰੀਆਂ ਜਾਂ ਜੋ ਵੀ ਮਾਮਲੇ ਸਾਹਮਣੇ ਆ ਰਹੇ ਆ। ਸੋ ਉਹੀ ਰੂਹ ਇੱਥੋਂ ਦੇ ਨੌਜਵਾਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਸਮੱਸਿਆ ਪੂਰੀ ਦੁਨੀਆ ਦੀ ਬਣ ਗਈ ਆ ਕਿ ਟੀਨਏਜਰਸ ਵੱਲੋਂ ਕਹਿ ਸਕਦੇ ਹਾਂ ਕਿ ਲੈਕ ਆਫ ਐਜੂਕੇਸ਼ਨ ਅਵੇਅਰਨੈਸ ਦੀ ਕਮੀ ਕਰਕੇ ਆ ਸਾਰੇ ਦੁਨੀਆ ਦੇ ਵਿੱਚ ਇਹ ਸਮੱਸਿਆ ਫੇਸ ਕਰਨੀ ਪੈ ਰਹੀ ਹੈ। ਸੋ ਇਸ ਤੋਂ ਅੱਗੇ ਪਿਛਲੇ ਸਾਲ ਆਸਟ੍ਰੇਲੀਅਨ ਫਿਲਮ ਮੇਕਰ 68 ਸਾਲਾ ਰਿਕਰਸਨ ਨੂੰ ਕੰਬੋਡੀਆ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਅਤੇ ਉਹਨਾਂ ਉੱਤੇ ਦੋਸ਼ ਸੀ ਕਿ ਉਹਨਾਂ ਨੇ ਡਰੋਨ ਦੀ ਵਰਤੋਂ ਕੀਤੀ ਸੀ ਜਦੋਂ ਕੰਬੋਡੀਆ ਦੀ ਰਾਜਧਾਨੀ ਦੇ ਵਿੱਚ ਇੱਕ ਪੋਲੀਟੀਕਲ ਪ੍ਰੋਟੈਸਟ ਚੱਲ ਰਿਹਾ ਸੀ। ਸੋ ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਸ਼ਾਇਦ ਜਸੂਸੀ ਕਰਨ ਆਏ ਹੋਏ ਨੇ ਕੰਬੋਡੀਆ ਦੇ ਵਿੱਚ ਅਤੇ 8 ਮਹੀਨੇ ਦੀ ਜੇਲ੍ਹ ਵਿੱਚ ਰਹਿਣ ਦੇ ਪਿੱਛੋਂ ਆਸਟ੍ਰੇਲੀਅਨ ਫੋਰਨ ਮਿਨਿਸਟਰ ਜੂਲੀਆ ਬਿਸ਼ੋਪ ਦੀ ਦਖਲ ਦੇਣ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਫਿਲਮ ਮੇਕਰ ਨੂੰ 5 ਤੋਂ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਅਤੇ ਪਿਛਲੇ ਮਹੀਨਿਆਂ ਦੇ ਵਿੱਚ ਇੱਕ ਫੇਸਬੁੱਕ 'ਤੇ ਪਟੀਸ਼ਨ ਚੱਲੀ ਸੀ ਜਿਸ ਦੇ ਵਿੱਚ 68,000 ਦੇ ਕਰੀਬ ਸਾਈਨ ਹੋਏ ਸੀ ਅਤੇ ਉਹਨਾਂ ਨੇ ਆਪਣੇ ਆਸਟ੍ਰੇਲੀਅਨ ਗੌਰਮੈਂਟ ਨੂੰ ਕਿਹਾ ਸੀਗਾ ਕਿ ਤੁਸੀਂ ਦਖਲ ਦਿਓ ਤਾਂ ਜੋ ਕਿ ਉਹਨਾਂ ਦੀ ਰਿਹਾਈ ਹੋ ਸਕੇ। ਸੋ ਉਹਨਾਂ ਦੇ ਦਖਲ ਦੇਣ 'ਤੇ ਇਹ ਰਿਹਾਈ ਸੰਭਵ ਹੋ ਸਕੀ ਆ। ਸੋ ਕੱਲ੍ਹ ਨੂੰ ਵਿੰਟਰ ਓਲੰਪਿਕਸ ਸ਼ੁਰੂ ਹੋਣ ਜਾ ਰਹੀਆਂ ਨੇ। ਸਪੋਰਟਸ ਨਾਲੋਂ ਜ਼ਿਆਦਾ ਕਿਉਂਕਿ ਇਹ ਸਾਊਥ ਕੋਰੀਆ ਦੇ ਵਿੱਚ ਹੋਣ ਜਾ ਰਹੀਆਂ ਨੇ ਅਤੇ ਨੌਰਥ ਸਾਊਥ ਦਾ ਤਾਂ ਮੈਨੂੰ ਲੱਗਦਾ ਨਹੀਂ ਕਿ ਜਾਣਕਾਰੀ ਇਹਦੇ ਮੁਹਤਾਜ ਨੇ ਜੋ ਉੱਥੇ ਦੇ ਭਾਰਤ ਅਤੇ ਪਾਕਿਸਤਾਨ ਦਾ ਕਹਿ ਰਹੇ ਆ ਅਤੇ ਉੱਥੇ ਪਰ ਉਹ ਭਾਰਤ ਪਾਕਿਸਤਾਨ ਨਾਲੋਂ ਵੱਧ ਕੇ ਉੱਥੇ ਉਹਨਾਂ ਦੇ ਆਪਸ 'ਚ ਰੰਜਸ ਚੱਲਦੀ ਆ ਨੌਰਥ ਅਤੇ ਸਾਊਥ ਕੋਰੀਆ ਦੀ। ਪਰ ਕੱਲ੍ਹ ਨੂੰ ਜਿਹੜੀ ਬਹੁਤ ਸੋਹਣੀ ਗੱਲ ਹੋਣ ਜਾ ਰਹੀ ਹੈ, ਬੇਸ਼ੱਕ ਬਹੁਤ ਗੱਲਾਂ ਸਾਹਮਣੇ ਆ ਰਹੀਆਂ ਨੇ, ਬਹੁਤ ਗੱਲਾਂ ਹੋ ਰਹੀਆਂ ਨੇ ਕਿ ਸ਼ਾਇਦ ਇਹ ਹੋਵੇ ਉਹ ਹੋਵੇ, ਪਰ ਉਹ ਕੱਲ੍ਹ ਨੂੰ ਇੱਕ ਝੰਡੇ ਦੇ ਥੱਲੇ ਪਰੇਡ ਦੇ ਵਿੱਚ ਸ਼ਾਮਲ ਹੋਣਗੇ ਨੌਰਥ ਅਤੇ ਸਾਊਥ। ਸੋ ਕੱਲ੍ਹ ਨੂੰ ਪੂਰੀ ਦੁਨੀਆ ਦੀਆਂ ਨਜ਼ਰਾਂ ਉੱਥੇ ਰਹਿਣਗੀਆਂ ਅਤੇ ਉੱਥੋਂ ਦੇ ਤਾਨਾ ਸ਼ਾਹ, ਨੌਰਥ ਕੋਰੀਆ ਦੇ ਤਾਨਾ ਸ਼ਾਹ ਦੀ ਭੈਣ ਕਿਮ ਜੋਂਗ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਅਤੇ ਹੋ ਸਕਦਾ ਕਿ ਸ਼ਾਇਦ ਉਹਨਾਂ ਨੂੰ ਬਾਰਡਰ 'ਤੇ, ਕਿਉਂਕਿ ਅਮੈਰੀਕਾ ਵੱਲੋਂ ਸ਼ਾਇਦ ਬਲੈਕ ਲਿਸਟ ਹੋਣ ਕਰਕੇ ਬਾਰਡਰ ਦੇ ਉੱਤੇ ਕੋਈ ਪ੍ਰੋਬਲਮ ਨਾ ਕ੍ਰੀਏਟ ਕਰਨ। ਸੋ ਬਾਕੀ ਸਾਰੀ ਦੁਨੀਆ ਦੀ ਨਿਗਾਹ ਹੈ ਉੱਤੇ ਅਤੇ ਹੁਣ ਕੱਲ੍ਹ ਨੂੰ ਇਹ ਦੇਖਣ ਵਾਲਾ ਹੋਏਗਾ ਕਿ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਵਿੰਟਰ ਓਲੰਪਿਕਸ ਸਾਊਥ ਕੋਰੀਆ ਦੇ ਵਿੱਚ। ਸੋ ਇਹ ਸਾਨੂੰ ਕੁਛ ਕੁ ਆਸਟ੍ਰੇਲੀਆ ਦੀਆਂ ਅਤੇ ਦੁਨੀਆ ਤੋਂ ਕੁਛ ਕੁ ਖਬਰਾਂ। ਦੋਸਤੋ ਹੁਣ ਲੈਂਦੇ ਹਾਂ ਇੱਕ ਬ੍ਰੇਕ, ਸੁਣਦੇ ਹਾਂ ਕਿ ਗੀਤ ਤੋਂ ਉਸ ਪਰ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਜੀ ਖੋਸਾ ਅਤੇ ਤੁਹਾਡੇ ਪੜ੍ਹਾਂਗੇ ਸੁਨੇਹੇ ਵੀ ਅਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਨਸ਼ੇ ਪੱਤੇ ਵਾਲਾ ਨਾ ਕੋਈ ਸ਼ੌਕ ਪਾਲਿਆ, ਮਿਹਨਤਾਂ ਤੋਂ ਕਦੇ ਨੀ ਸਰੀਰ ਟਾਲਿਆ, ਉਹ ਨਸ਼ੇ ਪੱਤੇ ਵਾਲਾ ਨਾ ਕੋਈ ਸ਼ੌਕ ਪਾਲਿਆ, ਮਿਹਨਤਾਂ ਤੋਂ ਕਦੇ ਨੀ ਸਰੀਰ ਟਾਲਿਆ। Music
Yo ਮਾਰਦਾ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਗੀਤ ਭਾਜੀ ਨੇ ਬਹੁਤ ਘੈਂਟ ਜਿਹਾ ਲਾਤਾ ਸੀ ਭਾਜੀ, ਮੈਂ ਤਾਂ ਗੱਲ ਤਾਂ ਲੁੱਡੋ ਲਿਆਉਣ ਬਾਰੇ ਸੋਚਦਾ ਪਿਆ ਸੀ, ਤੇ ਖੈਰ ਹੁਣ ਕੈਂਸਲ ਕਰਨਾ ਪੈਣਾ। ਕਬੱਡੀ ਜੱਡੀ ਹੋਈ ਹੈ, ਗੁੱਟ ਗਿੱਟੇ ਦੁਖਦੇ ਆ, ਤੁਸੀਂ ਕਬੱਡੀ ਦੀ ਗੱਲ ਨਾ ਕਰੋ। ਸੋ ਦੋਸਤੋ, ਸਰਬਜੀਤ ਭਾਜੀ ਪਟਿਆਲੇ ਤੋਂ ਸਾਥ ਦੇ ਰਹੇ ਨੇ ਪ੍ਰੋਗਰਾਮ ਦੇ ਵਿੱਚ, ਪਰ ਉਹਨਾਂ ਦੀ ਆਵਾਜ਼ ਸਿਰਫ ਮੇਰੇ ਤੱਕ ਹੀ ਆ ਰਹੀ ਆ। ਸੋ ਹੈਰਾਨ ਨਾ ਹੋਇਓ ਕਿ ਮੈਂ ਸ਼ਾਇਦ ਇਕੱਲਾ ਹੀ ਗੱਲਾਂ ਕਰੀ ਜਾਂਦਾ। ਸੋ ਹੁਣ ਤੁਹਾਡੇ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੀ। ਸੁਨੇਹੇ ਸਾਡੇ ਨਾਲ ਬਿੱਟੂ ਭਾਜੀ ਮਲਡੂਰਾ ਤੋਂ, ਰਾਜਮਿੰਦਰ ਜੀ, ਦਲਜੀਤ ਸਿੰਘ ਜੀ ਢਿੱਲੋਂ ਭਾਜੀ ਮੈਲਬਨ ਤੋਂ, ਮਹਿਤਾ ਚੌਂਕ ਵਾਲੇ ਮੈਲਬਨ ਤੋਂ, ਤੇ ਚਾਲ ਸਾਹਿਬ ਜੀ ਜੁੜ ਚੁੱਕੇ ਆ ਪ੍ਰੋਗਰਾਮ ਦੇ ਵਿੱਚ। ਸੋ ਸਾਰਿਆਂ ਦੇ ਸੁਨੇਹੇ, ਤੇ ਸਭ ਤੋਂ ਪਹਿਲਾਂ ਬਿੱਟੂ ਗੋਪਾ ਰਾਏ ਜੀ ਮਲਡੂਰਾ ਤੋਂ ਤਾਪਮਾਨ ਸਾਂਝਾ ਕਰ ਰਹੇ ਆ ਮਲਡੂਰਾ ਦਾ। ਵਾਹ ਕਿਆ ਬਾਤ ਆ ਭਾਜੀ, ਪੱਕਾ ਹੀ ਇੰਨਾ ਰੱਖਿਆ ਹੋਇਆ ਤੁਸੀਂ 44 degree ਤੱਕ ਤਾਪਮਾਨ ਜਾਣ ਦੇ ਸਾਰ ਨੇ ਮਲਡੂਰਾ ਜੀ ਜੀ। ਸੋ ਮਲਡੂਰਾ ਦਾ ਤਾਪਮਾਨ ਅੱਜ ਵੱਧ ਤੋਂ ਵੱਧ 44 degree ਤੱਕ ਜਾਣ ਦੇ ਸਾਰ ਨੇ ਭਾਜੀ, ਬਚਾਅ ਰੱਖੋ ਜੀ, ਪਾਣੀ ਵੱਧ ਤੋਂ ਵੱਧ ਪੀਓ, ਤੇ ਹੋ ਸਕੇ ਬਾਹਰੇ ਨਾ ਜਾਓ ਜੀ, ਬਹੁਤ ਜ਼ਿਆਦਾ ਤਾਪਮਾਨ ਹੈ 44 degree। ਸੋ ਇਹ ਸਨ ਬਿੱਟੂ ਬੋਪਾ ਰਾਏ ਜੀ ਮਲਡੂਰਾ ਤੋਂ, ਤੇ ਆਪਣੇ ਰਾਜਮਿੰਦਰ ਭਾਜੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਇੱਕ ਮੁਨੀ ਫੋਟੋ ਭੇਜੀ ਆ ਤੇ ਕੋਟੇਸ਼ਨਸ ਨੇ, ਵਿਚਾਰ ਨੇ, ਕਹਿੰਦੇ ਲਾਈਫ ਇਸ ਆਲਵੇਸ ਨਾਟ ਪਰਫੈਕਟ, ਐਨੀ ਟਾਈਮ ਇਟ ਮੇ ਹੈਵ ਪ੍ਰੋਬਲਮ ਐਂਡ ਦਿਸ ਪ੍ਰੋਬਲਮ ਇਸ ਨਾਟ ਦਾ ਐਂਡ ਆਫ ਦੀ ਵਰਲਡ, ਇਟ ਇਜ਼ ਅ ਨਿਊ ਐਂਡ ਡਿਫਰੈਂਟ ਸਟਾਰਟਿੰਗ ਆਫ ਲਾਈਫ। ਸੋ ਹੁਣ ਉਹਨੇ ਜਿਹੜੀ ਆ ਫੋਟੋ ਭੇਜੀ ਆ, ਉਹਦੇ ਵਿੱਚ ਇੱਕ ਪੈਨਸਲ ਆ, ਤੋ ਪੈਨਸਲ ਜਦੋਂ ਕਹਿੰਦੇ ਆ ਕਿ ਜਦੋਂ ਕੋਈ ਪ੍ਰੋਬਲਮ ਆਉਂਦੀ ਉਹ ਪੈਨਸਲ ਟੁੱਟ ਗਈ, ਐਂਡ ਦਿਸ ਪ੍ਰੋਬਲਮ ਇਜ਼ ਨੋਟ ਦਾ ਐਂਡ ਆਫ ਦੀ ਵਰਲਡ, ਜਦੋਂ ਪੈਨਸਲ ਟੁੱਟ ਗਈ ਤਾਂ ਮਤਲਬ ਕਿ ਜੇ ਕੋਈ ਪ੍ਰੋਬਲਮ ਆ ਗਈ ਆ, ਕਈ ਵੇਲੇ ਹੁੰਦਾ ਕਿ ਸੋਲੂਸ਼ਨ ਨਹੀਂ ਨਿਕਲਦਾ, ਸੋ ਇਟਸ ਨੋਟ ਦਾ ਐਂਡ ਆਫ ਦੀ ਵਰਲਡ। ਤੇ ਉਹ ਹੁਣ ਪੈਨਸਲ, ਇੱਕ ਪੈਨਸਲ ਨੂੰ ਦੋ ਪਾਸਿਓਂ ਘੜ ਲਿਆ, ਦੂਜੀ ਪੈਨਸਲ ਵੀ ਘੜ ਲਈ, ਹੁਣ 3 ਮੂੰਹਾਂ ਵਾਲੀ ਪੈਨਸਲ ਹੋ ਗਈ। ਸੋ ਇਸ ਨੂੰ ਅਸੀਂ ਲੈ ਸਕਦੇ ਹਾਂ ਕਿ ਨਿਊ ਸਟਾਰਟਿੰਗ ਹੈ, ਇਟ ਇਜ਼ ਅ ਨਿਊ ਐਂਡ ਡਿਫਰੈਂਟ ਸਟਾਰਟਿੰਗ ਆਫ ਲਾਈਫ। ਸੋ ਹੁਣ ਆਪਣੇ ਤੇ ਆ ਤੇ ਅਸੀਂ ਉਹ ਚੀਜ਼ ਨੂੰ, ਸਮੱਸਿਆ ਨੂੰ, ਸਮੱਸਿਆ ਤੋਂ ਬਾਅਦ ਉੱਠਣਾ, ਉਹਨੂੰ ਅਸੀਂ ਕਿਸ ਤਰ੍ਹਾਂ ਲੈਣਾ ਆ। ਸੋ ਬਹੁਤ ਬਹੁਤ ਧੰਨਵਾਦ ਰਾਜਮਿੰਦਰ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ। ਸੋ ਆਪਣੇ ਦਲਜੀਤ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ, ਤੇ ਬਹੁਤ ਧੰਨਵਾਦ ਭਾਜੀ, ਪ੍ਰੋਗਰਾਮ ਇੰਜੋਏ ਕਰ ਰਹੇ ਨੇ। ਚਾਹਲ ਸਾਹਿਬ ਨੇ ਵੀ ਇੱਕ ਖਬਰ ਸਾਂਝੀ ਕੀਤੀ ਆ ਭਾਜੀ, ਕਰਦੇ ਹਾਂ ਜੀ ਬਾਅਦ ਚੋਂ ਖਬਰਾਂ ਦੇ ਵਿੱਚ ਲੈਂਦੇ ਹਾਂ। ਖਬਰ ਤੋਂ ਬਾਅਦ ਫਿਰ ਇੱਕ ਖਬਰ ਸਾਂਝੀ ਕੀਤੀ ਭਾਜੀ, ਆ ਵੀ ਸਾਂਝੀ ਕਰਦੇ ਹਾਂ। ਬਹੁਤ ਧੰਨਵਾਦ ਤੁਸੀਂ ਜੁਆਇਨ ਕੀਤਾ, ਮੈਸੇਜ ਭੇਜੇ, ਤੇ ਹੁਣ ਸਾਡੇ ਨਾਲ ਜੁਆਇਨ ਕਰ ਚੁੱਕੇ ਆ ਕੁਲਜੀਤ ਸਿੰਘ ਖੋਸਾ ਜੀ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਭਾਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਹਰਮਨ, ਹਾਂਜੀ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਭਾਜੀ ਮੈਂ ਨਾ ਪਹਿਲਾਂ ਹੀ ਮੈਂਸ਼ਨ ਕਰ ਚੁੱਕਾ ਹਾਂ ਕਿ ਆਪਾਂ ਨੂੰ ਹੁਣ ਤਕਰੀਬਨ 4 ਹਫ਼ਤੇ ਹੋ ਗਏ ਕਿਤਾਬਾਂ ਬਾਰੇ ਗੱਲਾਂ ਬਾਤਾਂ ਕਰਦਿਆਂ ਨੂੰ, ਤੇ ਅੱਜ ਮੈਂ ਮੈਂਸ਼ਨ ਕਰ ਚੁੱਕਾ ਕਿ ਅੱਜ ਆਪਣੀ ਗੱਲਬਾਤ ਹੋਏਗੀ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ। ਆਪਾਂ, ਮੈਂ ਕਹਿੰਦਾ ਬਿਨਾਂ ਦੇਰੀ ਕੀਤੇ ਆਪਾਂ ਗੱਲਬਾਤ ਸ਼ੁਰੂ ਕਰੀਏ, ਦੱਸੋ ਜੀ ਰਾਈਟਰ ਕੌਣ ਜੀ, ਕਿੱਦਾਂ ਆ ਜੀ ਕਿਤਾਬ ਦਾ, ਕਿਤਾਬ ਦੇ ਬਾਰੇ।
ਹਾਂਜੀ, ਇਹ ਕਿਤਾਬ ਦੇ ਜਿਹੜੇ ਰਾਈਟਰ ਨੇ ਉਹ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ, ਤੇ ਪਹਿਲੀ ਵਾਰ ਜਿਹੜੀ ਇਹ ਕਿਤਾਬ ਦਾ ਪਹਿਲਾ ਹੀ ਐਡੀਸ਼ਨ ਹੈ ਸਤੰਬਰ 2015 ਦੇ ਵਿੱਚ ਛਪਿਆ ਹੈ, ਤੇ ਜਿਹੜੇ ਪ੍ਰਕਾਸ਼ਕ ਨੇ ਉਹ ਸਿੰਘ ਬ੍ਰਦਰਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਤੇ ਜਿੱਥੋਂ ਤੱਕ ਮੈਂ ਲੇਖਕ ਬਾਰੇ ਗੱਲ ਕਰਾਂ ਜੀ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਬਾਰੇ ਉਹਨਾਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ ਕਿਤਾਬ ਦੇ ਵਿੱਚ, ਜਾਂ ਉਹਨਾਂ ਦਾ ਪਿੰਡ ਕਿਹੜਾ ਹੈ, ਕਿੱਥੇ ਰਹਿੰਦੇ ਨੇ, ਬਸ ਇੱਕ ਉਹਨਾਂ ਦਾ ਐਡਰੈਸ ਲਿਖਿਆ ਹੋਇਆ ਜਿੱਥੋਂ ਉਹਨਾਂ ਦੇ ਪਿੰਡ ਦਾ ਥੋੜਾ ਜਿਹਾ ਪਤਾ ਚੱਲਦਾ ਗਿਆ। ਇਸ ਵਕਤ ਉਹ ਮਣੀ ਮਾਜਰਾ ਚ ਰਹਿ ਰਹੇ ਨੇ। ਤੇ ਇਸ ਕਿਤਾਬ ਦੇ ਜਿਹੜੇ ਕੁੱਲ ਪੰਨੇ ਨੇ ਉਹ 168 ਨੇ। ਤੇ ਜੇ ਆਪਾਂ ਪੰਜਾਬ ਦੇ ਮੁੱਲ ਦੇ ਹਿਸਾਬ ਨਾਲ ਗੱਲ ਕਰੀਏ ਤਾਂ 200 ਰੁਪਈਏ ਮੁੱਲ ਆ ਜੀ ਇਸ ਕਿਤਾਬ ਦਾ। ਤੇ ਹੁਣ ਜੀ ਜਿਹੜੀ ਅੱਗੇ ਇਸ ਕਿਤਾਬ ਬਾਰੇ ਗੱਲ ਕਰਾਂ ਜੀ, ਇਹਦੇ ਵਿੱਚ ਜਨਰਲ ਹਰਬਖਸ਼ ਸਿੰਘ ਦੇ ਜੀਵਨ ਬਾਰੇ, ਉਹ ਕਿਵੇਂ ਫੌਜ ਚ ਭਰਤੀ ਹੋਏ, ਫਿਰ ਉਹਨਾਂ ਨੇ ਦੂਜੇ ਵਿਸ਼ਵ ਯੁੱਧ ਚ ਉਹਨਾਂ ਨੂੰ ਜਦੋਂ ਅੰਗਰੇਜ਼ਾਂ ਵੱਲੋਂ ਲੜਨ ਲਈ ਭੇਜਿਆ ਗਿਆ ਉੱਥੇ ਉਹ ਕਿਸ ਤਰ੍ਹਾਂ ਰਹੇ, ਠੀਕ ਹੈ ਜੀ, ਤੇ ਫਿਰ ਯੁੱਧ ਤੋਂ ਵਾਪਸ ਆ ਗਏ ਜਦੋਂ ਉਹਨਾਂ ਨੂੰ 1947-48 ਚ ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨੀ ਨੇ ਘੁਸਪੈਠ ਕੀਤੀ ਸੀ, ਉਹਨਾਂ ਨੂੰ ਜਿਵੇਂ ਉਹਨਾਂ ਨੇ ਖਦੇੜਿਆ, ਓਹਦੀ ਜਾਣਕਾਰੀ ਹੈ ਜੀ। ਤੇ ਵੱਡੀ ਗੱਲ ਜੀ, ਜਦੋਂ ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਵਿੱਚ ਜਪਾਨ ਵੱਲੋਂ ਬੰਦੀ ਵੀ ਬਣਾ ਲਏ ਗਏ ਸੀਗੇ, ਤੇ ਉਸ ਵਕਤ ਦਾ ਉਹਨਾਂ ਦਾ ਜੀਵਨ ਹੈ ਕਿ ਉਹਨਾਂ ਨੇ ਆਪਦੀ ਜੰਗੀ ਕੈਦੀ ਕਿਸ ਤਰ੍ਹਾਂ ਕੱਟੀ, ਤੇ ਫਿਰ 1947 ਤੇ 48 ਦਾ ਜੋ ਉਹਨਾਂ ਨੇ ਕਸ਼ਮੀਰ ਚ ਭੂਮਿਕਾ ਨਿਭਾਈ ਉਹ ਹੈ ਜੀ। ਫਿਰ 1962 ਦੀ ਇੱਕ ਬੜੀ ਉਹਨਾਂ ਦੀ ਖਬਰ ਆਉਂਦੀ ਹੈ, ਜਦੋਂ ਇੰਡੀਆ ਤੇ ਚੀਨ ਦੀ ਜੰਗ ਲੱਗੀ ਸੀ ਤਾਂ ਜਨਰਲ ਹਰਭਗਤ ਸਿੰਘ ਨੂੰ ਉੱਥੋਂ ਦਾ ਇੰਚਾਰਜ ਸੰਭਾਲਣ ਲਈ ਕਿਹਾ ਗਿਆ, ਪਰ ਜੋ ਉਸ ਵਕਤ ਲੈਫਟੀਨੈਂਟ ਜਨਰਲ ਸੀਗੇ ਬਿਜੀ ਕੌਲ, ਤਾਂ ਉਹ ਇੱਕ ਖਾਰ ਖਾਂਦੇ ਸੀ ਇਹਨਾਂ ਨਾਲ, ਤੇ ਇਹਨਾਂ ਨੂੰ ਉੱਥੇ ਭੇਜਿਆ ਨਹੀਂ ਗਿਆ ਇੰਚਾਰਜ ਸੰਭਾਲਣ ਲਈ। ਉਹਦਾ ਵੀ ਸਾਰਾ ਬਸ ਇੱਕ ਵਾਰ ਵੇਖ ਕੇ ਮੋੜ ਆਏ, ਤੇ ਉਹਦਾ ਜਿਹੜਾ ਬਾਅਦ ਚ ਨਤੀਜਾ ਭੁਗਤਣਾ ਪਿਆ ਇੰਡੀਆ ਨੂੰ। ਸੋ ਅਗਲਾ ਜਿਹੜਾ 1965 ਸਭ ਤੋਂ ਵੱਡੀ ਜਿਹੜੀ ਅਹਿਮ ਭੂਮਿਕਾ ਉਹਨਾਂ ਨੇ ਨਿਭਾਈ 1965 ਦੀ ਜੰਗ ਸਮੇਂ, ਜਦੋਂ ਉਹਨਾਂ ਨੂੰ ਮਹਾਵੀਰ ਚੱਕਰ ਵੀ ਮਿਲਿਆ ਬਹਾਦਰੀ ਦੇ ਲਈ, ਤੇ ਜਦੋਂ ਉਹਨਾਂ ਨੇ ਪੰਜਾਬ ਨੂੰ ਬਚਾਇਆ ਜੀ। ਠੀਕ ਹੈ ਜੀ, ਤੇ ਫਿਰ ਉਹਨਾਂ ਦੇ ਜੋ ਉਸ ਤੋਂ ਬਾਅਦ ਦੇ ਜੀਵਨ ਬਾਰੇ ਥੋੜਾ ਦੱਸਿਆ ਗਿਆ ਹੈ ਇਸ ਲੜਾਈ ਚ, ਤੇ ਹੋਰ ਇਸ ਕਿਤਾਬ ਦੇ ਵਿੱਚ ਜਨਰਲ ਹਰਭਗਤ ਸਿੰਘ ਜੀ ਦੇ ਨਾਲ ਨਾਲ ਇੱਕ ਨਾਇਬ ਸੂਬੇਦਾਰ ਆਨੰਦ ਸਿੰਘ ਦੀ ਬਹਾਦਰੀ ਦਾ ਵੀ ਜ਼ਿਕਰ ਹੈ ਜੀ। ਤੇ ਉਸ ਤੋਂ ਬਾਅਦ ਜੀ ਸਾਰਾਗੜੀ ਦੀ ਲੜਾਈ ਬਾਰੇ ਵੀ ਦੱਸਿਆ ਗਿਆ, ਤੇ 1965 ਦੀ ਜੰਗ ਵਿੱਚ ਜਿਹੜਾ ਮੇਘਦੂਤ ਫੋਰਸ ਜਿਹੜੀ ਬਣੀ ਸੀ ਉਹਦੇ ਪ੍ਰਦਰਸ਼ਨ ਬਾਰੇ ਥੋੜਾ ਜਿਹਾ ਦੱਸਿਆ ਗਿਆ ਇਹਦੇ ਵਿੱਚ। ਤੇ ਆਖਰ ਤੇ ਜਿਹੜਾ ਉਹਨਾਂ ਦੇ ਇੱਕ ਇੰਟਰਵਿਊ ਹੈ ਜਨਰਲ ਹਰਭਗਤ ਸਿੰਘ ਜੀ ਦੀ,
ਅੱਛਾ ਜੀ,
ਉਹ ਡਾਕਟਰ ਰਜਿੰਦਰ ਕੌਰ ਜੀ ਨਾਲ ਹੋਈ ਸੀ, ਸੰਤ ਸਿਪਾਹੀ ਮੈਗਜ਼ੀਨ ਜਿਹੜਾ ਉਦੋਂ ਚੱਲਦਾ ਹੁੰਦਾ ਸੀ ਉਹਨਾਂ ਨਾਲ, ਸੋ ਹੂ ਬਹੂ ਛਾਪੀ ਹੋਈ ਹੈ ਹਾਂਜੀ ਇਹ ਸਾਰੀ ਕਿਤਾਬ ਆ। ਤੇ ਸੋ ਆਪਾਂ ਸ਼ੁਰੂ ਉਹਨਾਂ ਦੇ ਜਾਣੀ ਜੀਵਨ ਤੋਂ ਕਰਾਂਗੇ, ਉਹ ਕਿੱਥੋਂ ਦੇ ਸਨ
ਜੀ, ਜ਼ਰੂਰ
ਰਹਿਣ ਵਾਲੇ ਜੀ। ਹਰਭਗਤ ਸਿੰਘ ਦਾ ਜਿਹੜਾ ਜਨਮ ਆ ਉਹਨਾਂ ਨੇ ਲਿਖਿਆ ਜੀ ਕਿ 1 ਅਕਤੂਬਰ 1913 ਨੂੰ ਹੋਇਆ, ਤੇ ਉਹਨਾਂ ਦਾ ਜਿਹੜਾ ਪਿੰਡ ਸੀ ਉਹ ਬਡਰੁੱਖਾਂ ਸੀ, ਜੋ ਉਸ ਵਕਤ ਜੀਂਦ ਰਿਆਸਤ ਦੇ ਵਿੱਚ ਆਉਂਦਾ ਸੀ, ਤੇ ਇਸ ਵਕਤ ਉਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਜੀ। ਤਾਂ ਇੱਥੇ ਜੀ ਮੈਂ ਸਭ ਤੋਂ ਜੋ ਗੱਲ ਕਰਨਾ ਚਾਹਾਂਗਾ ਕਿ ਉਹ ਜਨਰਲ ਹਰਭਗਤ ਸਿੰਘ ਜੀ ਦੇ ਪਿਤਾ ਜੀ ਬਾਰੇ, ਡਾਕਟਰ ਹਰਨਾਮ ਸਿੰਘ ਜੀ ਬਾਰੇ, ਕਿ ਉਹ ਇੱਕ ਬਹੁਤ ਹੀ ਉੱਚੀ ਸ਼ਖਸੀਅਤ ਸਨ। ਉਹਨਾਂ ਨੇ ਵੀ ਕਈ ਜੰਗਾਂ ਦੇ ਵਿੱਚ ਇੱਕ ਡਾਕਟਰ ਦੇ ਤੌਰ ਤੇ ਬੜੀ ਬਹਾਦਰੀ ਨਾਲ ਭੂਮਿਕਾ ਨਿਭਾਈ ਹੈ। ਪਹਿਲੀ ਵਿਸ਼ਵ ਜੰਗ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੂੰ ਭੂਮਿਕਾ ਨਿਭਾਉਣ ਤੋਂ ਬਾਅਦ ਮਹਾਰਾਣੀ ਵਿਕਟੋਰੀਆ ਵੱਲੋਂ ਕਈ ਕ੍ਰਾਸ ਵੀ ਮਿਲੇ ਨੇ, ਇਨਾਮ ਮਿਲੇ ਸਨ। ਤੇ ਇਸ ਤੋਂ ਇਲਾਵਾ ਕਿ ਜਨਰਲ ਹਰਭਗਤ ਸਿੰਘ ਜੀ ਦੇ ਪਿਤਾ ਜੀ ਇੱਕ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੇ ਸਾਕਾ ਸਾਰਾਗੜੀ ਜਦੋਂ ਹੋਇਆ, ਸਾਰਾਗੜੀ ਦੀ ਲੜਾਈ ਹੋਈ ਹੈ ਉਹਨੂੰ ਬਹੁਤ ਕਰੀਬ ਤੋਂ ਵੇਖਿਆ ਇਹਨਾਂ ਨੇ।
ਅੱਛਾ ਜੀ,
ਤੇ ਹਾਂਜੀ, ਤੇ ਸਮਾਜ ਸੇਵਾ ਉਹਨਾਂ ਚ ਇੰਨੀ ਕੁ ਕਰਦੇ ਸਨ ਕਿ ਜਦੋਂ ਉਦੋਂ ਪਿੰਡਾਂ ਦੇ ਵਿੱਚ ਆਮ ਪਲੇਗ ਦੀਆਂ ਬਿਮਾਰੀ ਫੈਲ ਜਾਂਦੀ ਸੀ, ਸੋ ਇੱਕ ਆਮ ਇਨਸਾਨ ਦੀ ਤਰ੍ਹਾਂ, ਇੱਕ ਨਾ ਕਿ ਡਾਕਟਰ ਹੋਣ ਦੇ ਨਾਂ ਤੇ, ਇੱਕ ਲੋਕਾਂ ਦੀ ਵੱਧ ਚੜ੍ਹ ਕੇ ਜੋ ਮਦਦ ਕਰਦੇ ਸਨ, ਤੇ ਕਈ ਬੱਚੇ ਉਹਨਾਂ ਨੇ ਗੋਦ ਵੀ ਲਏ ਜਿਹੜੇ ਅਨਾਥ ਹੋ ਗਏ ਸਨ, ਜਾਣੀ ਜਿਹਨਾਂ ਨੂੰ ਆਪਣੇ ਬੱਚਿਆਂ ਵਾਂਗ ਉਹਨਾਂ ਨੇ ਪਾਲਿਆ ਜਨਰਲ ਹਰਭਗਤ ਸਿੰਘ ਜੀ ਦੇ ਪਿਤਾ ਜੀ ਨੇ।
ਠੀਕ ਹੈ,
ਤਾਂ ਇਹ ਜੀ ਉਹਨਾਂ ਦੇ ਪਿਤਾ ਜੀ ਬਾਰੇ ਥੋੜਾ ਜਿਹਾ ਸੀਗਾ। ਤੇ ਜਨਰਲ ਹਰਭਗਤ ਸਿੰਘ ਦੀ ਜੋ ਪੜ੍ਹਾਈ ਬਾਰੇ ਆ, ਤਾਂ ਉਹਨਾਂ ਨੂੰ ਪੰਜਾਬੀ, ਉਰਦੂ ਤੇ ਫਾਰਸੀ ਦਾ ਵੀ ਇਲਮ ਸੀਗਾ ਜੀ, ਚੰਗੀ ਤਰ੍ਹਾਂ ਉਹ ਪੜ੍ਹ ਲਿਖ ਲੈਂਦੇ ਸੀ। ਤੇ ਹਾਂ, ਉਹਨਾਂ ਨੇ ਖੇਡਾਂ ਜਿਵੇਂ ਘੋੜ ਸਵਾਰੀ, ਗੱਤਕਾ ਤੇ ਹਾਕੀ ਦੇ ਵਿੱਚ ਉਹਨਾਂ ਦੀ ਖਾਸ ਰੁਚੀ ਸੀ, ਤੇ ਕਈ ਮਿਲਟਰੀ ਅਕੈਡਮੀਆਂ ਵੱਲੋਂ ਕੈਪਟਨ ਵੀ ਰਹਿ ਚੁੱਕੇ ਆ, ਇੱਥੋਂ ਤੱਕ ਕਿ ਉਸ ਸਮੇਂ ਦੇ ਇੱਕ ਮੰਨੇ ਪਰਮੰਨੇ ਸਾਡੇ ਜੋ ਹਿੰਦੁਸਤਾਨ ਦੇ ਸੀਗੇ ਜਿਨ੍ਹਾਂ ਨੇ ਜੋ ਕੈਪਟਨ ਵੀ ਰਹੇ ਨੇ ਟੀਮ ਦੇ, ਧਿਆਨ ਚੰਦ ਜੀ, ਸੋ ਉਹਨਾਂ ਨੂੰ ਵੀ ਟੱਕਰ ਦਿੱਤੀ ਪੂਰੀ ਹਾਕੀ ਦੇ ਵਿੱਚ ਕਈ ਮੈਚਾਂ ਦੇ ਵਿੱਚ ਮਿਲਟਰੀ ਦੇ ਵੱਲੋਂ, ਇਹ ਉਹਨਾਂ ਦਾ ਜੀ ਸ਼ੌਂਕ ਸੀ। ਤਾਂ ਮੈਂ ਜੀ ਇੱਥੇ ਮੈਂ ਮੋਟਾ ਮੋਟਾ ਜਿਹਾ ਦੱਸਾਂਗਾ, ਕਿਉਂਕਿ ਜੇ ਪੂਰਾ ਇਹਨਾਂ ਦੇ ਬਾਰੇ ਜਾਣਕਾਰੀ ਲੈਣੀ ਹੈ ਤਾਂ ਉਹ ਪੂਰੀ ਕਿਤਾਬ ਵੀ ਪੜ੍ਹਨੀ ਪਵੇਗੀ, ਆਪਣੇ ਕੋਲੇ ਤੁਹਾਨੂੰ ਪਤਾ ਜੀ ਇੰਨਾ ਟਾਈਮ ਨਹੀਂ ਹੁੰਦਾ ਗਾ।
ਜਿਨ੍ਹਾਂ ਨੂੰ ਮੋਟਾ ਮੋਟਾ ਦੱਸ ਦੋ ਫਿਰ ਕਿਤਾਬ ਵੀ ਪੜ੍ਹਨ ਗੇ ਨਾ, ਮੇਨ ਤਾਂ ਇਹ ਹੈ ਕਿਤਾਬ ਨਾਲ ਵੀ ਜੋੜਿਆ ਜਾਵੇ ਕਿ ਸਰੋਤੇ ਸਮਾਂ ਕੱਢ ਕੇ ਕਿਤਾਬ ਪੜ੍ਹ ਗਏ ਵਿਹਲੇ ਸਮੇਂ ਆਪਣੇ।
ਹਾਂਜੀ 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 ਬਿਲਕੁਲ ਜੀ। ਅੱਛਾ ਜੀ, ਫਿਰ ਉਹ ਮਿਲਟਰੀ ਦੇ ਵਿੱਚ ਭਰਤੀ ਹੁੰਦੇ ਨੇ ਆਪਣੀ ਪੜ੍ਹਾਈ ਲਿਖਾਈ ਪੂਰੀ ਕਰਕੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਸਤੰਬਰ 1938 ਦੇ ਵਿੱਚ ਉਹਨਾਂ ਨੂੰ ਦੂਸਰੇ ਵਿਸ਼ਵ ਯੁੱਧ ਦੇ ਲਈ ਅੰਗਰੇਜ਼ਾਂ ਵੱਲੋਂ ਮਲਾਇਆ ਦੀ ਧਰਤੀ ਤੇ, ਜੋ ਹੁਣ ਮਲੇਸ਼ੀਆ ਦੇ ਨਾਂ ਨਾਲ ਜਾਣੀ ਜਾਂਦੀ ਹੈ, ਉੱਥੇ ਭੇਜ ਦਿੱਤਾ ਜਾਂਦਾ। ਸੋ 1941 ਦੇ ਵਿੱਚ ਜਿਹੜਾ ਕੁਛ ਮੁਆਇਨਾ ਕਰਨ ਲਈ ਬਾਹਰ ਜਾ ਰਹੇ ਹੁੰਦੇ ਨੇ, ਜਿੱਥੇ ਜਪਾਨੀਆਂ ਦੀ ਫੌਜ ਵੱਲੋਂ ਹਮਲਾ ਹੁੰਦਾ, ਇਹ ਜ਼ਖਮੀ ਹੁੰਦੇ ਨੇ ਜਨਰਲ ਹਰਬਖਸ਼ ਸਿੰਘ ਜੀ। ਤੇ ਉਸ ਤੋਂ ਬਾਅਦ ਜਦੋਂ ਸਿੰਗਾਪੁਰ ਤੇ ਏਰੀਏ ਤੇ ਸਾਰਾ ਕਬਜ਼ਾ ਹੋ ਜਾਂਦਾ ਜਪਾਨ ਦੀ ਫੌਜ ਦਾ, ਤੇ ਉਹ ਇਹਨਾਂ ਨੂੰ ਆਤਮ ਸਮਰਪਣ ਕਰਨ ਲਈ ਆਖਦੀ ਹੈ, ਜੋ ਉਸ ਵਕਤ ਅੰਗਰੇਜ਼ ਕਮਾਂਡਰ ਸੀ ਫੌਜ ਦਾ। ਸੋ ਉਹ ਆਪਣੇ ਜਿੰਨੇ ਵੀ ਸਿੱਖ ਫੌਜੀ ਸੀ, ਸੋ ਉਹਨਾਂ ਨੂੰ ਉਹਨਾਂ ਤੋਂ ਆਤਮ ਸਮਰਪਣ ਕਰਵਾ ਦਿੰਦਾ ਹੈ ਅੱਗੇ, ਸੋ ਆਪਣੀਆਂ ਫੌਜਾਂ ਨੂੰ ਪਿੱਛੇ ਖਿੱਚ ਲੈਂਦਾ ਜੀ, ਯਾਨੀ ਸਿੱਖਾਂ ਨੂੰ ਅੱਗੇ ਕਰ ਦਿੰਦਾ ਇਸ ਚੀਜ਼ ਲਈ। ਇੱਥੇ ਉਹਨਾਂ ਦੀ ਪੂਰੀ ਜਿਹੜੀ ਉਹ ਸਥਿਤੀ ਲਿਖੀ ਹੈ ਕਿ ਉਹਨਾਂ ਨੇ 2 ਸਾਲ ਤੱਕ 1941 ਤੋਂ 1945 ਤੱਕ ਕਿ ਕਿਹੜੇ ਮੁਸ਼ਕਲਾਂ ਦੇ ਵਿੱਚ ਉੱਥੇ ਕੱਟੇ ਜਪਾਨੀਆਂ ਦੇ ਕੈਂਪਾਂ ਦੇ ਵਿੱਚ, ਕਈ ਵਾਰੀ ਮੌਤ ਦੇ ਮੂੰਹ ਵਿੱਚੋਂ ਵੀ ਬਚੇ ਨੇ, ਤੇ ਕੈਂਪਾਂ ਦੇ ਹਾਲਾਤ ਏਦਾਂ ਦੇ ਸੀ ਜਿੱਥੇ ਇਹਨਾਂ ਨੂੰ ਜੰਗੀ ਕੈਦੀ ਬਣਾ ਕੇ ਭੇਜਿਆ ਗਿਆ, ਕਿ ਕਈ ਉੱਥੇ ਬਿਮਾਰੀਆਂ ਫੈਲ ਜਾਂਦੀਆਂ, ਖੁਦ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋਏ। ਸੋ 1945 ਦੇ ਵਿੱਚ ਜਦੋਂ 1945-46 ਚ ਜਾ ਕੇ ਜਦੋਂ ਅਮਰੀਕਾ ਦੇ ਵੱਲੋਂ ਹੀਰੋਸ਼ੀਮਾ ਨਾਗਾਸਾਕੀ ਤੇ ਬੰਬ ਸੁੱਟਿਆ ਜਾਂਦਾ, ਉਸ ਤੋਂ ਬਾਅਦ ਜਪਾਨੀ ਫੌਜ ਆਤਮ ਸਮਰਪਣ ਕਰਨਾ ਸ਼ੁਰੂ ਕਰਦੀ ਹੈ, ਪਿੱਛੇ ਹਟਣਾ ਸ਼ੁਰੂ ਕਰਦੀ ਹੈ, ਤਾਂ ਇਹਨਾਂ ਨੂੰ ਛੱਡਿਆ ਜਾਂਦਾ, ਰਿਹਾਈ ਹੁੰਦੀ ਹੈ, ਤੋ ਇਹ ਉਦੋਂ ਵਾਪਸ ਇੰਡੀਆ ਆਉਂਦੇ ਨੇ।
ਠੀਕ ਹੈ
ਜੀ। ਤੇ ਫਿਰ ਇਹਨਾਂ ਦੀ ਅਗਲੀ ਜਿਹੜੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਜੀ, ਫਿਰ ਇਹਨਾਂ ਨੂੰ ਉਸ ਵਕਤ ਜਿਸ ਤਰ੍ਹਾਂ ਕਿ ਇੱਕ ਦੇਸ਼ ਆਜ਼ਾਦ ਹੋਣ ਦੀਆਂ ਗੱਲਾਂ ਚੱਲ ਪੈਂਦੀਆਂ ਨੇ, ਤੇ ਉਸ ਵਕਤ ਦੇਸ਼ ਦੀ ਵੰਡ ਸਮੇਂ ਜੀ ਦੱਸਦੇ ਆ ਕਿ 65 ਰਿਆਸਤਾਂ ਇਹੋ ਜਿਹੀਆਂ ਸੀ ਜਿਨ੍ਹਾਂ ਨੂੰ ਇਹ ਹੱਕ ਦਿੱਤਾ ਗਿਆ ਕਿ ਉਹ ਹਿੰਦੁਸਤਾਨ ਜਾਂ ਪਾਕਿਸਤਾਨ ਚ ਸ਼ਾਮਿਲ ਹੋ ਸਕਦੀਆਂ ਨੇ 1947-48 ਦੇ ਨੇੜੇ।
ਕਿੰਨੀਆਂ ਰਿਆਸਤਾਂ?
565 ਰਿਆਸਤਾਂ, 565 ਰਿਆਸਤਾਂ ਸੀਗੀਆਂ। ਹਾਂਜੀ, ਤੇ ਕਸ਼ਮੀਰ ਦੇ ਵਿੱਚ ਉਸ ਸਮੇਂ ਮਹਾਰਾਜਾ ਹਰੀ ਸਿੰਘ ਦਾ ਰਾਜ ਸੀ, ਹਰੀ ਸਿੰਘ ਦਾ ਪਿਤਾ ਪੁਰਖੀ ਰਾਜ ਸੀ, ਜੋ ਕਿ ਪਿਛਲੇ ਕਾਫੀ ਇੱਕ ਸ਼ਤਾਬਦੀ ਤੋਂ ਚਲਾ ਆ ਰਿਹਾ ਸੀਗਾ। ਤਾਂ ਉਹਨਾਂ ਨੇ ਆਪਦਾ ਉਦੋਂ ਇਹ ਮਨ ਬਣਾਉਣ ਚ ਕਾਫੀ ਦੇਰੀ ਕਰ ਦਿੱਤੀ ਕਿ ਮੈਂ ਕਿਹੜੇ ਪਾਸੇ ਜਾਣਾ ਹੈ, ਤੇ ਜਦੋਂ ਪਾਕਿਸਤਾਨੀ ਰੇਡਰਾਂ ਨੇ 1947 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਬਾਰਡਰ ਪਾਰ ਕਰਕੇ ਜੰਮੂ ਕਸ਼ਮੀਰ ਚ ਪ੍ਰਵੇਸ਼ ਕਰਨਾ ਸ਼ੁਰੂ ਕੀਤਾ ਹੈ, ਤਾਂ ਮਹਾਰਾਜਾ ਹਰੀ ਸਿੰਘ ਨੇ ਉਸ ਵਕਤ ਜੋ ਸਾਡੇ ਪ੍ਰਧਾਨ ਮੰਤਰੀ ਸੀ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੂੰ ਬੇਨਤੀ ਕੀਤੀ, ਪਹੁੰਚ ਗਏ ਕਿ ਮੈਂ ਭਾਰਤ ਚ ਸ਼ਾਮਿਲ ਹੋਣਾ ਸੀ, ਤੇ ਪਰ ਉਦੋਂ ਨਹਿਰੂ ਨੇ ਇੱਕ ਸ਼ਰਤ ਰੱਖੀ ਕਿ ਪਹਿਲਾਂ ਜੋ ਸ਼ੇਖ ਅਬਦੁੱਲਾ ਜੋ ਮੁਸਲਮਾਨਾਂ ਦਾ ਲੀਡਰ ਸੀ ਕਿ ਉਹਨੂੰ ਰਿਹਾ ਕਰਕੇ ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ, ਤੇ ਇਹ ਜਿਹੜੀ ਉਦੋਂ ਪ੍ਰਧਾਨ ਮੰਤਰੀ ਦੀ ਮੰਗ ਸੀ ਹਰੀ ਸਿੰਘ ਨੇ ਉਦੋਂ ਠੁਕਰਾਤੀ ਕਿ ਨਹੀਂ ਅਜਿਹਾ ਨਹੀਂ ਹੋ ਸਕਦਾ। ਸੋ ਇਸ ਮੰਗ ਤੋਂ ਬਾਅਦ ਇੱਕ ਚੁੱਪ ਰਹੀ, ਤੇ ਜਿਹਦਾ ਫਾਇਦਾ ਪਾਕਿਸਤਾਨੀ ਰੇਡਰਾਂ ਨੂੰ ਮਿਲਿਆ, ਉਹ ਕਸ਼ਮੀਰ ਦੇ ਏਰੀਏ ਅੰਦਰ ਘੁਸਪੈਠ ਲਗਾਤਾਰ ਕਰਦੇ ਆਏ, ਅੰਦਰ ਤੱਕ ਚਲੇ ਆਉਂਦੇ ਰਹੇ, ਤੇ ਆਖਿਰਕਾਰ ਉਹਨਾਂ ਨੂੰ ਮਜਬੂਰਨ ਹਰੀ ਸਿੰਘ ਨੂੰ ਸ਼ੇਖ ਅਬਦੁੱਲਾ ਨੂੰ ਰਿਹਾ ਕਰਕੇ ਨਹਿਰੂ ਦੇ ਕੋਲ ਜਾਣਾ ਪਿਆ, ਤੇ ਇਹ ਦਸਖਤ ਕਰਨੇ ਪਏ ਕਿ ਅਸੀਂ ਭਾਰਤ ਦੀ ਰਿਆਸਤ ਦੇ ਅੰਦਰ ਦਾ ਆਉਣਾ ਚਾਹੁੰਦੇ ਹਾਂ, ਭਾਰਤ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਜੋ ਮਿਲਟਰੀ ਉਹ ਜੰਮੂ ਕਸ਼ਮੀਰ ਚ ਭੇਜੀ ਗਈ, ਤੇ ਜਨਰਲ ਹਰਬਖਸ਼ ਸਿੰਘ ਜੀ ਦੀ ਅਗਵਾਈ ਦੇ ਵਿੱਚ, 3-4 ਹੋਰ ਕਮਾਂਡਰਾਂ ਦੀ ਅਗਵਾਈ ਦੇ ਵਿੱਚ ਜੋ ਮਿਲਟਰੀ ਆ 1947-48 ਦੇ ਦਰਮਿਆਨ 1947 ਦੇ ਅਖੀਰ ਚ ਜਾ ਕੇ 1948 ਦੇ ਵਿੱਚ ਪੂਰਾ ਉੱਥੇ ਲੜਦੀ ਰਹੀ ਕਸ਼ਮੀਰ ਦੇ ਵਿੱਚ ਪਾਕਿਸਤਾਨੀ ਰੇਡਰਾਂ ਨੂੰ ਖੰਡੇੜਨ ਦੇ ਲਈ। ਤੋ ਇਹ ਸਾਰੀ ਇੱਕ ਉਸ ਵਕਤ ਜਨਰਲ ਹਰਬਖਸ਼ ਸਿੰਘ ਦੀ ਰਣਨੀਤੀ ਸੀ ਕਿ ਪਾਕਿਸਤਾਨੀ ਰੇਡਰ ਇੱਕ ਵਾਰ ਲਿਖਿਆ ਕਿ ਸ਼੍ਰੀਨਗਰ ਦੇ ਹਵਾਈ ਅੱਡੇ ਤੱਕ ਆ ਗਏ ਸਨ ਜੋ ਇੱਕੋ ਇੱਕ ਸੀਗਾ ਤੇ ਉਹਨਾਂ ਨੂੰ ਪੂਰਾ ਉੱਥੋਂ ਖਦੇੜਿਆ ਫਿਰ ਪੂਰੇ ਕਸ਼ਮੀਰ ਚੋਂ ਉਹਨਾਂ ਨੂੰ ਭਜਾਇਆ ਇਹ ਸਿਰਫ ਇੱਕ ਜਨਰਲ ਹਰਬਖਸ਼ ਸਿੰਘ ਦੀ ਰਣਨੀਤੀ ਸੀ ਤੇ ਇਹਦੇ ਵਿੱਚ ਹੋਰ ਵੀ ਗੱਲਾਂ ਲਿਖੀਆਂ ਨੇ ਉਹਨਾਂ ਨੇ ਕਿ ਜਿਸ ਬਹਾਦਰੀ ਨਾਲ ਜਨਰਲ ਹਰਬਖਸ਼ ਸਿੰਘ ਲੜਿਆ ਹੈ ਕਿ ਇਹਨੂੰ ਸਿਰਫ ਇੱਕ ਉਦੋਂ ਵੀਰ ਚੱਕਰ ਹੀ ਮਿਲਿਆ ਕਿ ਜਦ ਕੇ ਮੈਡਲ ਕਿਸੇ ਨੇ ਹੋਰ ਟੰਗ ਲਿਆ ਉਹਦੇ ਨਾਲ ਜੋ ਉਸ ਵਕਤ ਵੱਡੇ ਅਫਸਰ ਸੀ ਉਹਨਾਂ ਨੇ ਜਦ ਕੇ ਸਾਰੀ ਜੋ ਰਣਨੀਤੀ ਦਾ ਮਾਹਰ ਸੀਗਾ ਜਿਹਨਾਂ ਨੇ ਘੜੀ ਸੀ ਇਹ ਜਨਰਲ ਹਰਬਖਸ਼ ਸਿੰਘ ਸੀ
ਠੀਕ ਹੈ ਜੀ
ਹਾਂਜੀ ਉਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਜੇ ਕਸ਼ਮੀਰ ਦਾ ਮਸਲਾ ਹੱਲ ਕੀਤਾ ਹੈ ਕਸ਼ਮੀਰ ਨੂੰ ਸੇਫ ਕੀਤਾ ਹੈ ਹਾਂਜੀ ਇੱਕ ਗੱਲ ਇੱਥੇ ਹੋਰ ਹੁੰਦੀ ਹੈ ਕਿ ਜਨਰਲ ਹਰਬਖਸ਼ ਸਿੰਘ ਨੂੰ ਪਤਾ ਲੱਗਦਾ ਹੈ ਕਿ ਸ਼੍ਰੀਨਗਰ ਦੇ ਕੋਲੇ ਇੱਕ ਸ਼੍ਰੀਨਗਰ ਦੇ ਵਿੱਚ ਇੱਕ ਗੁਰੂ ਘਰ ਆ ਜਿੱਥੇ ਸਿੱਖ ਬੱਚੇ ਭੀਖ ਮੰਗ ਰਹੇ ਨੇ ਉਸ ਟਾਈਮ
ਅੱਛਾ
ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਸਿੱਖ ਬੱਚੇ ਭੀਖ ਮੰਗ ਰਹੇ ਨੇ ਕਿ ਉਸ ਵਕਤ ਹਾਲਾਤ ਇੱਦਾਂ ਦੇ ਸੀ ਇੱਕ ਜੰਗ ਲੱਗੀ ਹੋਈ ਸੀ ਲਗਾਤਾਰ ਕਸ਼ਮੀਰ ਦੇ ਹਾਲਾਤ ਨਹੀਂ ਠੀਕ ਸੀ ਤੇ ਅਨਾਥ ਸਾਨੂੰ ਬੱਚੇ ਮਾਂ ਬਾਪ ਦਾ ਜੋ ਸਾਇਆ ਸੀ ਉਹ ਵੀ ਸਿਰ ਤੋਂ ਉੱਠ ਗਿਆ ਜੀ ਤੇ ਜਨਰਲ ਹਰਬਖਸ਼ ਸਿੰਘ ਨੇ ਫੌਰੀ ਤੌਰ ਤੇ ਪਹੁੰਚੇ ਆ ਉਹਨਾਂ ਬੱਚਿਆਂ ਨੂੰ ਮੈਰਿਟ ਦੀ ਇੱਕ ਰੈਜੀਮੈਂਟ ਆ ਜਿੱਥੇ ਉਹਨਾਂ ਦੇ ਨਾਲ ਭੇਜਿਆ ਹੈ ਇੱਕ ਕੈਂਪ ਉੱਥੇ ਕੈਂਪ ਦੇ ਵਿੱਚ ਬਾਅਦ ਚ ਇੱਕ ਅਨਾਥ ਆਸ਼ਰਮ ਦੇ ਵਿੱਚ ਉਹਨਾਂ ਨੂੰ ਆਪਣੀ ਦੇਖ ਰੇਖ ਦੇ ਹੇਠ ਰੱਖਿਆ ਬੱਚਿਆਂ ਨੂੰ ਜਨਰਲ ਹਰਬਖਸ਼ ਸਿੰਘ ਨੇ ਉਹ ਬੱਚਿਆਂ ਦੀ ਸਾਰੀ ਪੜ੍ਹਾਈ ਲਿਖਾਈ ਦਾ ਜੋ ਖਰਚਾ ਉਹ ਜਨਰਲ ਹਰਬਖਸ਼ ਸਿੰਘ ਨੇ ਆਪਣੇ ਜੁੰਮੇ ਲਿਆ ਤਾਂ ਉਹਨਾਂ ਦੇ ਬਾਰੇ ਜੀ ਦੱਸਿਆ ਜਾਂਦਾ ਕਿ ਉਹ ਬੱਚੇ ਵੀ ਅੱਗੇ ਫੌਜ ਚ ਜਾ ਕੇ ਬਹੁਤ ਕਾਬਲ ਅਫਸਰ ਬਣੇ ਵੱਡੇ ਅਹੁਦਿਆਂ ਤੱਕ ਪਹੁੰਚੇ ਨੇ ਤਾਂ ਇਹ ਉਹ ਜਨਰਲ ਹਰਬਖਸ਼ ਸਿੰਘ ਦੀ ਵਜ੍ਹਾ ਨਾਲ ਸੀ ਸਰ
ਠੀਕ ਹੈ ਜੀ
ਹਾਂਜੀ ਤੇ
1947-48 ਫੌਜੀਆਂ ਦਾ ਕੰਮ ਸ਼ਾਇਦ ਲੜਨਾ ਹੀ ਆ ਕਿ ਹਥਿਆਰ ਚਲਾ ਲੇ ਬੇਸ਼ੱਕ ਪੁਰਾਤਨ ਇਤਿਹਾਸ ਦੇ ਵਿੱਚ ਹੁਣ ਪੁਰਾਤਨ ਹਥਿਆਰ ਹੁਣ ਜਾਂ ਅੱਜ ਦੇ ਹੁਣ ਪਰ ਸਹੀ ਰਣਨੀਤੀ ਦੇਖੋ ਕਿ ਲੋਕਾਂ ਦੇ ਵਿੱਚ ਬੇਸ਼ੱਕ ਕਸ਼ਮੀਰ ਦੇ ਬੇਸ਼ੱਕ ਇੱਥੇ ਰੈਫਰੈਂਸ ਸਿੱਖ ਬੱਚਿਆਂ ਦੀ ਮਿਲੀ ਹੈ ਨਾ ਪਰ ਲੋਕਾਂ ਦੇ ਵਿੱਚ ਪਿਆਰ ਜਿਹੜੇ ਜਿੱਥੇ ਲੜਾਈ ਕੀਤੀ ਜਾ ਰਹੀ ਹੈ ਉੱਥੇ ਦੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਪਿਆਰ ਨਾਲ ਉਹਨਾਂ 'ਚ ਵਿਚਰਨਾ ਕਿੰਨਾ ਜ਼ਰੂਰੀ ਆ ਮੈਨੂੰ ਲੱਗਦਾ ਹੈ ਰਣਨੀਤੀ ਦਾ ਇੱਕ ਹਿੱਸਾ ਹੀ ਹੁੰਦਾ ਹੈ ਜੇਕਰ ਉੱਥੇ ਲੋਕਲ ਲੋਕ ਤੁਹਾਡਾ ਸਾਥ ਨਹੀਂ ਦਿੰਦੇ ਮੈਨੂੰ ਲੱਗਦਾ ਕੋਈ ਵੀ ਜਨਰਲ ਕੋਈ ਵੀ ਜੰਗ ਜਿੱਤ ਸਕਦਾ
ਜੀ ਬਿਲਕੁਲ ਜੀ ਇੱਥੇ ਹੋਰ ਵੀ ਇਕੱਲੀ ਇਹੀ ਉਦਾਹਰਨ ਨਹੀਂ ਜੀ ਬਹੁਤ ਉਦਾਹਰਨਾਂ ਨੇ ਕਿ ਜਨਰਲ ਹਰਬਖਸ਼ ਸਿੰਘ ਜੀ ਨੇ ਰਿਟਾਇਰ ਹੋਣ ਤੋਂ ਬਾਅਦ ਜੋ ਮਿਲਟਰੀ ਤੋਂ ਜਿਹੜੀ ਸਮਾਜ ਸੇਵਾ ਕੀਤੀ ਹੈ ਕਿ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਨ ਲੱਗ ਪਏ ਸੀ ਤੇ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਵੋਟਾਂ ਦੇ ਵਿੱਚ ਖੜੇ ਹੋਵੋ ਤੇ ਉਹ ਹੋਏ ਨਹੀਂ ਤਾਂ ਲੀਡਰਾਂ ਨੇ ਵੱਡੇ ਵੱਡੇ ਲੀਡਰਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਜਨਰਲ ਹਰਬਖਸ਼ ਸਿੰਘ ਤੱਕ ਕਿ ਸਾਡੀ ਸਪੋਰਟ ਕਰੇ
ਠੀਕ ਹੈ
ਸਾਡੀ ਸਪੋਰਟ ਕਰੇ ਜਨਰਲ ਹਰਬਖਸ਼ ਸਿੰਘ ਇਹ ਇੱਕ ਸਿਰਫ ਉਹਨਾਂ ਦੀ ਸਮਾਜ ਸੇਵਾ ਦਾ ਨਤੀਜਾ ਸੀ ਲੋਕਾਂ ਦੇ ਵਿੱਚ ਪਿਆਰ ਦਾ ਹੀ ਨਤੀਜਾ ਸੀ ਬਹੁਤ ਉਹਨਾਂ ਨੇ ਜਿਹੜੇ ਲੋਕ ਭਲਾਈ ਦੇ ਕੰਮ ਵੀ ਕੀਤੇ ਨੇ ਰਿਟਾਇਰ ਹੋਣ ਤੋਂ ਬਾਅਦ
ਅੱਛਾ
ਜੀ ਤੇ ਹੁਣ ਜੀ ਹਾਂਜੀ ਹੁਣ 1962 ਦੀ ਜਿਹੜੀ ਚੀਨ ਦੀ ਜੰਗ ਬਾਰੇ ਮੈਂ ਥੋੜਾ ਜਿਹਾ ਦੱਸ ਹੀ ਚੁੱਕਿਆ ਕਿ ਕਿਸ ਤਰ੍ਹਾਂ ਕਿ ਜਿਹੜਾ ਇਹਨਾਂ ਨੂੰ ਚਾਰਜ ਸੰਭਾਲਣ ਲਈ ਕਿਹਾ ਗਿਆ ਪਰ ਬਾਅਦ ਚੋਂ ਇਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਤੇ ਉਹਦਾ ਜਿਹੜਾ ਨਤੀਜਾ ਹੈ ਉਹ ਫਿਰ ਹੁਣ ਭੁਗਤਿਆ ਇੰਡੀਆ ਨੇ ਸਾਰਾ ਤੇ ਇੱਥੇ ਲੇਖਕ ਦੱਸਦਾ ਕਿ ਜੇ ਵੀ ਚਾਰਜ ਜਨਰਲ ਹਰਬਖਸ਼ ਸਿੰਘ ਸਾਂਭ ਲੈਂਦਾ ਵੀ ਘੱਟੋ ਘੱਟ ਹੋ ਸਕਦਾ ਲੜਾਈ ਨਾ ਜਿੱਤਦੇ ਪਰ ਜੋ ਚੀਨ ਦੀ ਫੌਜ ਸੀ ਉਹਨੂੰ ਇੰਡੀਆ ਦੇ ਵਿੱਚ ਉਹ ਕਦੇ ਵੀ ਦਾਖਲ ਨਾ ਹੋਣ ਦਿੰਦਾ ਉਹਨੂੰ ਰੋਕਦਾ ਵੀ ਉਹ ਰਣਨੀਤੀ ਘਾਟ ਦਾ ਇਹ ਏਡਾ ਮਾਹਰ ਬੰਦਾ ਸੀ ਜਨਰਲ ਹਰਬਖਸ਼ ਸਿੰਘ ਹਾਂਜੀ ਫਿਰ 1965 ਦੀ ਜੰਗ ਤੇ ਆਉਣੇ ਆ ਜੀ ਜੋ ਪਾਕਿਸਤਾਨ ਨਾਲ ਹੋਈ ਆ ਸੋ ਇਹ ਜੀ ਇੱਕ ਮਹੱਤਵਪੂਰਨ ਜੰਗ ਜਿਹਦੇ ਵਿੱਚ ਵਿਖਾਈ ਬਹਾਦਰੀ ਦੇ ਕਰਕੇ ਜਨਰਲ ਹਰਬਖਸ਼ ਸਿੰਘ ਨੂੰ ਮਹਾਂਵੀਰ ਚੱਕਰ ਵੀ ਪ੍ਰਦਾਨ ਕੀਤਾ ਗਿਆ ਸੀ
ਅੱਛਾ ਜੀ
ਇਸ ਬਹਾਦਰੀ ਦੇ ਵਿੱਚ ਇਹ ਇਹਨਾਂ ਦੀ ਡਿਊਟੀ ਜਿਹੜੀ ਤਰਨ ਤਾਰਨ ਦੇ ਨੇੜੇ ਸੀਗੇ ਜਦੋਂ ਪਾਕਿਸਤਾਨੀ ਰੇਂਜਰ ਖੇਮ ਕਰਨ ਦੇ ਏਰੀਏ ਤੋਂ ਅੱਗੇ ਵੱਧ ਰਹੇ ਸੀਗੇ ਅਟਾਰੀ ਵੱਲੋਂ
ਠੀਕ ਹੈ ਜੀ
ਪਹਿਲਾਂ ਇਹਨਾਂ ਦੀ ਜਿਹੜੀ ਡਿਊਟੀ ਸੀ ਉਹ ਲਗਾਈ ਗਈ ਕਸ਼ਮੀਰ ਦੇ ਇੱਕ ਸੰਭ ਜੋੜੀਆ ਸੈਕਟਰ ਸੀ ਉੱਥੇ ਲਾਈ ਗਈ ਸੀ ਤੇ ਉੱਥੇ ਪਹਾੜੀ ਪੋਜੀਸ਼ਨ ਐਸੀ ਸੀ ਕਿ ਇਹਨਾਂ ਨੇ ਸਿੱਧਾ ਕਹਿਤਾ ਕਿ ਵੀ ਮੈਂ ਇੱਥੋਂ ਨਹੀਂ ਲੜ ਸਕਦਾ ਹੈਗਾ ਇਹ ਪੋਜੀਸ਼ਨ ਸਾਡੇ ਵਾਸਤੇ ਸਹੀ ਨਹੀਂ ਫੌਜ ਲਈ ਸਹੀ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਸਿੱਧਾ ਲਾਹੌਰ ਤੇ ਹਮਲਾ ਕਰਨ ਦਿਓ ਜਨਰਲ ਹਰਬੰਸ ਸਿੰਘ ਕਹਿੰਦਾ ਹੈ ਕਿ ਮੈਨੂੰ ਸਿੱਧਾ ਲਾਹੌਰ ਤੇ ਹਮਲਾ ਕਰਨ ਦਿਓ ਤਾਂ ਕਿ ਪਾਕਿਸਤਾਨ ਨੂੰ ਲਾਹੌਰ ਬਚਾਉਣ ਵਾਸਤੇ ਕਸ਼ਮੀਰ ਤੋਂ ਫੌਜ ਵਾਪਸ ਬੁਲਾਉਣੀ ਪਵੇ ਤੇ ਜਿਹੜੇ ਉਤਲੇ ਰੈਂਕ ਦੇ ਅਫਸਰ ਸੀ ਉਹਨਾਂ ਨੇ ਮਨਾ ਕਰਤਾ ਤੇ ਜਨਰਲ ਹਰਬੰਸ ਸਿੰਘ ਕਹਿੰਦਾ ਹੈ ਕਿ ਜਿੱਤਣਾ ਮੈਂ ਆ ਤਿਆਰੀ ਮੈਂ ਕਰਨੀ ਆ ਤੁਸੀਂ ਮੇਰੇ ਤੇ ਛੱਡ ਦਿਓ ਮੈਂ ਤੁਹਾਨੂੰ ਜਿੱਤ ਕੇ ਵਿਖਾਵਾਂਗਾ ਤੇ ਇਹ ਗੱਲ ਉਸ ਵਕਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਕੋਲ ਪਹੁੰਚੀ ਸੀ ਕਿ ਜਨਰਲ ਹਰਬੰਸ ਸਿੰਘ ਇਸ ਤਰ੍ਹਾਂ ਕਹਿ ਰਿਹਾ ਤੇ ਲਾਲ ਬਹਾਦਰ ਸ਼ਾਸਤਰੀ ਨੇ ਆਗਿਆ ਦਿੱਤੀ ਸੀ ਕਿ ਉਹ ਜੋ ਕਰ ਸਕਦਾ ਉਹਨੂੰ ਕਰਨ ਦਿਓ ਜੇ ਉਹ ਕਹਿ ਰਿਹਾ ਮੈਂ ਜਿੱਤਣੀ ਆ ਤੇ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ
ਠੀਕ ਹੈ
ਜੀ ਤੇ ਜਨਰਲ ਹਰਬੰਸ ਸਿੰਘ ਦੀ ਸਲਾਹ ਮੰਨੀ ਗਈ ਤੇ ਉਹਦਾ ਜੋ ਨਤੀਜਾ ਹੈ ਫਿਰ ਉਹ ਵਾਕਈ ਜਨਰਲ ਹਰਬੰਸ ਸਿੰਘ ਦੇ ਪੱਖ ਦੇ ਵਿੱਚ ਹੀ ਗਿਆ ਜੇ ਤਰਨ ਤਾਰਨ ਦੇ ਨੇੜੇ ਖੜੇ ਨੇ ਜੀ ਪਾਕਿਸਤਾਨੀ ਜੋ ਫੌਜ ਆ ਉਹ ਅੱਗੇ ਵੱਧ ਰਹੀ ਆਪਣੇ ਪੈਂਟੂਨ ਟੈਂਕਾਂ ਦੇ ਨਾਲ ਜਨਰਲ ਹਰਬੰਸ ਸਿੰਘ ਨੂੰ ਇੱਕ ਕਾਲ ਜਾਂਦੀ ਹੈ ਕਿ ਤੁਸੀਂ ਆਪਣੀ ਜਿਹੜੀ ਫੌਜ ਆ ਉਹ ਪਿੱਛੇ ਬਿਆਸ ਦਰਿਆ ਤੇ ਲੈ ਆਓ ਆਪਾਂ ਇੱਥੋਂ ਟਾਕਰਾ ਕਰਦੇ ਹਾਂ ਕਿਉਂਕਿ ਪਾਕਿਸਤਾਨੀ ਫੌਜ ਕਾਫੀ ਅੱਗੇ ਆ ਗਈ ਹੈ ਇਹਨਾਂ ਨੂੰ ਰੋਕਣਾ ਮੁਸ਼ਕਲ ਆ ਇੱਥੋਂ ਤੇ ਜਨਰਲ ਹਰਬੰਸ ਸਿੰਘ ਕਹਿੰਦਾ ਕਿ ਮੈਂ ਆਪਣੇ ਗੁਰੂ ਘਰ ਛੱਡ ਕੇ ਤਰਨ ਤਾਰਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਘਰ ਛੱਡ ਕੇ ਮੈਂ ਪਿੱਛੇ ਨਹੀਂ ਆ ਸਕਦਾ ਮੈਂ ਇੱਥੋਂ ਹੀ ਲੜਾਂਗਾ ਇਹਨਾਂ ਦਾ ਜੋ ਬਾਅਦ ਚ ਹਾਲ ਹੋਵੇਗਾ ਕਿ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਾਂਗੇ ਤੇ ਇਸ ਤੋਂ ਪਹਿਲਾਂ ਹੀ ਕਿ ਅਸੀਂ ਰੋਕ ਲਈਏ ਇੱਥੇ ਰੋਕਾਂਗਾ ਮੈਂ ਮਾਰਿਆ ਜਾਵਾਂ ਕੁਛ ਵੀ ਹੋ ਜੇ ਮੈਨੂੰ ਕੋਈ ਪਰਵਾਹ ਨਹੀਂ ਆਪਣੀ ਜਾਨ ਦੀ ਪਰਵਾਹ ਨਹੀਂ ਪਰ ਮੈਂ ਆਪਣੇ ਗੁਰੂ ਘਰਾਂ ਨੂੰ ਛੱਡ ਕੇ ਪਿੱਛੇ ਨਹੀਂ ਆ ਸਕਦਾ ਤੇ ਉਸ ਵਕਤ ਜਨਰਲ ਹਰਬੰਸ ਸਿੰਘ ਨੇ ਇੱਕ ਪ੍ਰਭਾਵਸ਼ਾਲੀ ਜਿਹੜੀ ਸਪੀਚ ਹੁੰਦੀ ਹੈ ਸਿੱਖ ਫੌਜੀਆਂ ਦੇ ਵਿੱਚ ਕੀਤੀ ਤੇ ਜੋ ਰਣਨੀਤੀ ਘੜੀ ਕਿ 90 ਫੌਜੀ 90 ਪੈਂਟੂਨ ਟੈਂਕ ਸੀ ਜਿਹੜੇ ਕਹਿੰਦੇ ਕੋਈ ਨਸ਼ਟ ਨਹੀਂ ਕਰ ਸਕਦਾ ਹੈਗਾ 90 ਸਿੱਖ ਫੌਜੀ ਜਿਹੜੇ ਉਸ ਵਕਤ ਮਨੁੱਖੀ ਬੰਬ ਬਣੇ ਸਨ ਟੈਂਕਾਂ ਨੂੰ ਨਸ਼ਟ ਕਰਨ ਵਾਸਤੇ ਉਦੋਂ ਹਾਂਜੀ ਉਹਨਾਂ ਨੇ ਆਪਣੀ ਇਸ ਰਣਨੀਤੀ ਦੇ ਅਧੀਨ ਇੱਕ ਐਸਾ ਹੱਲਾ ਕੀਤਾ ਕਿ ਪੈਂਟੂਨ ਟੈਂਕ ਵੀ ਨਸ਼ਟ ਕਰਤੇ ਸਾਰੇ ਪਾਕਿਸਤਾਨੀ ਫੌਜ ਨੂੰ ਵੀ ਪਿੱਛੇ ਭੱਜਣਾ ਪਿਆ ਕਸ਼ਮੀਰ ਦੇ ਵਿੱਚੋਂ ਵੀ ਫੌਜ ਨੂੰ ਹਟਣਾ ਪਿਆ ਸਿਰਫ ਉਹਨਾਂ ਦੇ ਇੱਕ ਹੱਲੇ ਨੇ ਅਜਿਹਾ ਹੱਲ ਕਰਤਾ ਸੀ ਜੰਗ ਜਿਤਾਈ ਜੋ ਭਾਰਤ ਨੂੰ
ਠੀਕ ਹੈ
ਜੀ ਤੇ ਹੋਰ ਉਸ ਤੋਂ ਬਾਅਦ ਜੀ ਇਹਨਾਂ ਦੇ ਸਾਰੀ ਜ਼ਿੰਦਗੀ ਬਾਰੇ ਆ ਕਿ ਜੋ ਫਿਰ 1965 ਤੋਂ ਬਾਅਦ ਥੋੜਾ ਸਮਾਂ ਬਾਅਦ ਜਾ ਕੇ ਰਿਟਾਇਰ ਵੀ ਹੋਏ ਨੇ ਫੌਜ ਚੋਂ ਤੇ ਇੱਕ ਇਹਨਾਂ ਦੀ ਫਿਰ ਆਖਰ ਤੇ ਜਾ ਕੇ ਇੰਟਰਵਿਊ ਆਉਂਦੀ ਹੈ ਕਿਉਂਕਿ ਜ਼ਿਆਦਾ ਫਿਰ ਹੁਣ ਪਹਿਲਾਂ ਮੈਂ ਇਹਨਾਂ ਦੀ ਬਾਕੀ ਦੀ ਜ਼ਿੰਦਗੀ ਬਾਰੇ ਜੀ ਦੱਸ ਨਹੀਂ ਸਕਦਾ ਉਹ ਤਾਂ ਫਿਰ ਪੂਰੀ ਕਿਤਾਬ ਹੀ ਦੱਸ ਸਕਦੀ ਹਾਂ ਕਿ ਕਿਹੜੇ ਕਿਹੜੇ ਇਹਨਾਂ ਨੇ ਕੰਮ ਕੀਤੇ ਜੋ ਮੇਨ ਆ ਉਹ ਮੈਂ ਦੱਸ ਚੁੱਕਿਆ ਜੀ ਸਾਰਾ ਜੋ ਜੋ ਇਹਨਾਂ ਨੇ ਕੀਤਾ 1965 ਦੀ ਬਾਹਠ ਦੀ ਲੜਾਈ ਦਾ 1947-48 ਦੀ ਲੜਾਈ ਦਾ
ਤੇ ਇਹਦੇ ਵਿੱਚ ਇੰਟਰਵਿਊ ਚੋਂ ਸਾਂਝਾ ਕਰੋਗੇ ਜੀ
ਹਾਂਜੀ ਬਿਲਕੁਲ ਜੀ ਇੰਟਰਵਿਊ ਤਾਂ ਜ਼ਰੂਰੀ ਹੈ ਜੀ ਉਹ ਤਾਂ ਮੈਂ ਚਾਹੁੰਦਾ ਕਿ ਸਾਰੀ ਸਾਂਝੀ
ਕਰੋ ਹਾਂਜੀ ਕੋਸਵੀਰ ਆਪਾਂ ਹਾਂਜੀ ਹਾਂਜੀ ਐਦਾਂ ਕਰਦੇ ਆ ਕਿ ਆਪਾਂ ਤੋਂ ਇੱਕ ਬ੍ਰੇਕ ਲੈ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਆਪਾਂ ਇੰਟਰਵਿਊ ਸਾਂਝੀ ਕਰਦੇ ਆ ਇੰਟਰਵਿਊ ਚ ਕਿਉਂਕਿ ਆ ਐਕਸਾਈਟਡ ਹੁਣ ਇਹਨਾਂ ਚ ਉਹਨਾਂ ਦੇ ਕੋਲ ਤੇ ਆਪਣੇ ਨਾਲ ਆਪਾਂ ਸੁਨੇਹੇ ਵੀ ਲੈਂਦੇ ਚੱਲੀਏ ਆਪਣੇ ਨਾਲ ਨਰਿੰਦਰ ਰਾਠੌਰ ਜੀ ਪ੍ਰੋਗਰਾਮ ਚ ਜੁੜੇ ਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਭਾਜੀ ਪ੍ਰੋਗਰਾਮ ਸਾਂਝ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਤਾਂ ਆਪਣੇ ਰਾਜ ਮਹਿੰਦਰ ਭਾਜੀ ਹੋਣਾ ਨੇ ਵੀ ਇੱਕ ਖਬਰ ਸਾਂਝੀ ਕੀਤੀ ਸੀ ਹੋਟ ਏਅਰ ਬਲੂਨ ਕਰੈਸ਼ ਇਨ ਮੈਲਬਰਨ ਤਾਂ ਜੇਕਰ ਕਿਸੇ ਕੋਲ ਪੂਰੀ ਖਬਰ ਹੋਵੇ ਤਾਂ ਪਲੀਜ਼ ਸਾਨੂੰ ਸੈਂਡ ਕਰੇ ਤਾਂ ਜੋ ਮੈਂ ਸਾਂਝੀ ਕਰ ਸਕਾਂ ਤੇ ਮੈਂ ਵੀ ਦੇਖਦਾ ਸਰਚ ਕਰਦਾ ਹਾਂ ਤੇ ਦੋਸਤੋ ਅੱਜ ਆਪਾਂ ਕਿਤਾਬ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬੰਸ ਸਿੰਘ ਜੋ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋ ਵੱਲੋਂ ਲਿਖੀ ਗਈ ਆ ਤੇ ਉੱਤੇ ਗੱਲਬਾਤ ਕਰ ਰਹੇ ਹਾਂ ਤੇ ਨਾਲ ਨੇ ਮੇਰੇ ਕੁਲਜੀਤ ਸਿੰਘ ਖੋਸਾ ਜੀ ਹੁਣ ਉਹਨਾਂ ਦੀ ਇੰਟਰਵਿਊ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਇੱਕ ਬ੍ਰੇਕ ਲੈ ਲਈਏ ਤੇ ਤੁਸੀਂ ਇੱਕ ਗੀਤ ਸੁਣੋ ਤੇ ਗੀਤ ਤੋਂ ਉਸ ਬਾਅਦ ਮਿਲਦੇ ਹਾਂ ਸੁਣਦੇ ਰਹੋ ਹਰਮਨ ਰੇਡੀਓ
ਕੀ ਤੁਸੀਂ ਜਾਣਦੇ ਹੋ 11 ਲੱਖ ਸੈਨਿਕਾਂ ਵਾਲੀ ਭਾਰਤ ਦੀ ਪੇਸ਼ਾਵਰ ਸਥਾਈ ਸੈਨਾ ਚੀਨ ਤੋਂ ਬਾਅਦ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਸੈਨਾ ਹੈ।
ਹਾਲੇ ਤਲੀਆਂ ਤੋਂ ਲੱਥੀਆਂ ਨਾ ਮਹਿੰਦੀਆਂ ਉੱਤੋਂ ਹੋ ਗਏ ਜੰਗ ਦੇ ਐਲਾਨਣੀ ਰੱਖੀ ਤੂੰ ਖਿਆਲ ਮਾਂ ਬਾਪ ਦਾ ਹੋਣਾ ਪੈ ਗਿਆ ਜੇ ਮੈਨੂੰ ਕੁਰਬਾਨੀ ਹਾਲੇ ਤਲੀਆਂ ਤੋਂ ਲੱਥੀਆਂ ਨਾ ਮਹਿੰਦੀਆਂ ਉੱਤੋਂ ਹੋ ਗਏ ਜੰਗ ਦੇ ਐਲਾਨਣੀ ਹਾਏ ਰੱਖੀ ਤੂੰ ਖਿਆਲ ਮਾਂ ਬਾਪ ਦਾ ਹੋਣਾ ਪੈ ਗਿਆ ਜੇ ਮੈਨੂੰ ਕੁਰਬਾਨੀ ਦੁੱਧ ਚੁੰਘੇ ਆਏ ਛੀਣੀ ਮਾਂ ਦੀ ਕੁੱਖ ਚੋਂ ਨੀ ਮੈਂ ਕਿੱਤੜਾਂ ਨੂੰ ਟਿੱਚ ਵੀ ਨਾ ਜਾਣਦਾ ਨੀ ਤੂੰ ਕਰਮਾਂ ਵਾਲੀ ਏ ਝੂੜੇ ਵਾਲੀ ਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਕਰਮਾਂ ਵਾਲੀ ਏ ਝੂੜੇ ਵਾਲੀ ਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਹਾਏ ਛੇਤੀ ਛੇਤੀ ਕਰਦੇ ਤੂੰ ਪੈਗੀਆਂ ਮਾਰ ਮਿੱਠਾ ਜਿਹਾ ਫੌਜਣੇ ਸਲੂਟਨੀ ਮੇਰੇ ਜਾਣ ਤੱਕ ਵੇਲਾ ਕਿਤੇ ਬੀਤ ਜੇ ਹਾਏ ਨੀ ਕਾਲਾ ਪਿਆ ਤੇਰਾ ਰੰਗ ਰੂਟਨੀ ਛੇਤੀ ਛੇਤੀ ਕਰਦੇ ਤੂੰ ਪੈਗੀਆਂ ਮਾਰ ਮਿੱਠਾ ਜਿਹਾ ਫੌਜਣੇ ਸਲੂਟਨੀ ਮੇਰੇ ਜਾਣ ਤੱਕ ਵੇਲਾ ਕਿਤੇ ਬੀਤ ਜੇ ਹਾਏ ਨੀ ਕਾਲਾ ਪਿਆ ਤੇਰਾ ਰੰਗ ਰੂਟਨੀ ਮਾਣ ਹੋਣਾ ਚਾਹੀਦਾ ਨੀ ਮੈਂ ਤੱਕਣੀ ਤੋਂ ਵੈਰੀ ਨੂੰ ਪਛਾਣਦਾ ਨੀ ਤੂੰ ਕਰਮਾਂ ਵਾਲੀ ਏ ਝੂੜੇ ਵਾਲੀ ਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਨੀ ਤੂੰ ਕਰਮਾਂ ਵਾਲੀ ਏ ਝੂੜੇ ਵਾਲੀ ਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਨੀ ਤੂੰ ਕਰਮਾਂ ਵਾਲੀ ਏ ਝੂੜੇ ਵਾਲੀ ਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਮੁਲਕ ਮੇਰੇ ਤੇ ਜਦੋਂ ਆਫਤਾਂ ਨੀ ਮੈਂ ਭੋਰਾ ਭੋਰਾ ਲੇਖੇ ਲਾ ਦੂੰ ਜਾਂਦਾ ਨੀ ਤੂੰ ਕਰਮਾਂ ਵਾਲੀ ਏ ਝੂੜੇ ਵਾਲੀ ਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਨੀ ਤੂੰ ਕਰਮਾਂ ਵਾਲੀ ਏ ਝੂੜੇ ਵਾਲੀ ਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਨੀ ਤੂੰ ਕਰਮਾਂ ਵਾਲੀ ਏ ਝੂੜੇ ਵਾਲੀ ਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਜੁਗ ਵਸਦਾ ਦਿੰਦਾ ਹੌਸਲਾ ਜੋ ਰਹਿੰਦਾ ਸਾਡੇ ਹਾਣ ਦਾ ਨੀ ਤੂੰ ਕਰਮਾਂ ਵਾਲੀ ਏ ਚੂਣ ਜੋਗੀਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਨੀ ਤੂੰ ਕਰਮਾਂ ਵਾਲੀ ਏ ਝੂੜੇ ਵਾਲੀਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਨੀ ਤੂੰ ਕਰਮਾਂ ਵਾਲੀ ਏ ਝੂੜੇ ਵਾਲੀਏ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ ਨੀ ਤੂੰ ਕਰਮਾਂ ਵਾਲੀ ਏ ਝੂੜੇ ਵਾਲੀਏ ਹੋ ਤੇਰਾ ਪੱਟ ਰਿੱਤ ਢੋਲ ਇੱਕ ਤਾਣਦਾ
ਜੀ। ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ, ਪ੍ਰੋਗਰਾਮ ਚੱਲ ਰਿਹਾ ਆ ਲਹਿਰਾ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਸਮਾਂ ਹੋ ਚੁੱਕਾ ਜੀ ਸਟੂਡੀਓ ਮੈਲਬਨ ਸਟੂਡੀਓ ਦੇ ਵਿੱਚ 8:50। ਸੋ ਅੱਜ ਗੱਲਬਾਤ ਕਰ ਰਹੇ ਹਾਂ ਆਪਾਂ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ ਤੇ ਜੋ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਵੱਲੋਂ ਲਿਖੀ ਗਈ ਕਿਤਾਬ ਆ ਤੇ ਮੇਰੇ ਨਾਲ ਨੇ ਕੁਲਜੀਤ ਸਿੰਘ ਜੀ ਖੋਸਾ ਬ੍ਰਿਸਬੇਨ ਤੋਂ। ਤੇ ਦੋਸਤੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਤੇ ਸੁਨੇਹਾ ਭੇਜ ਸਕਦੇ ਹੋ request@harmaradio.com ਦੇ ਉੱਤੇ ਜਾ ਕੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, ਟੈਲੀਗ੍ਰਾਮ ਐਪ ਦੇ ਨਾਲ ਸਾਨੂੰ ਸੁਨੇਹਾ ਭੇਜ ਸਕਦੇ ਹੋ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਤੁਹਾਡੀਆਂ ਕਾਲਸ ਵੀ ਲਵਾਂਗੇ। ਨੰਬਰ ਹੈ 285-2-85-99-2811 ਤੇ ਕਾਲ ਕਰਕੇ ਜੁਆਇਨ ਕਰ ਸਕੋ। ਸੋ ਹਾਂਜੀ ਭਾਜੀ ਜੀ, ਹਜੇ ਜਿੰਨਾ ਚਿਰ ਅਸੀਂ ਕਿਤਾਬ ਬਾਰੇ ਗੱਲਬਾਤ ਕਰ ਰਹੇ ਉਨਾ ਚਿਰ ਤੁਸੀਂ ਜੁਆਇਨ ਨਹੀਂ ਕਰ ਸਕਦੇ ਬਾਏ ਕਾਲ। ਸੋ ਤੁਹਾਨੂੰ ਦੱਸਦੇ ਜਾਊਗਾ ਕਦੋਂ ਲਾਈਨਸ ਖੋਲਾਂਗੇ ਆਪਾਂ। ਸੋ ਹੁਣ ਭਾਜੀ ਅਸੀਂ ਗੱਲ ਕਰ ਰਹੇ ਸੀ ਇੰਟਰਵਿਊ ਦੀ, ਜਿਹੜੀ ਕਿਤਾਬ ਦੇ ਵਿੱਚ ਇੰਟਰਵਿਊ ਛਪੀ ਆ ਜਨਰਲ ਹਰਬਖਸ਼ ਸਿੰਘ ਦੀ, ਉਹ ਸਾਂਝੀ ਕਰੋ।
ਹਾਂਜੀ ਹਾਂਜੀ ਬਿਲਕੁਲ ਹਾਂਜੀ, ਇਹ ਜ਼ਰੂਰੀ ਹੈ। ਦੇਖੋ ਜੀ ਕਿ ਜਿਹੜੇ ਕੁਝ ਸਵਾਲ ਉਹਨਾਂ ਨੂੰ ਪੁੱਛੇ ਗਏ ਸੀ ਉਹ ਹੂਬਾਹੂ, ਤੇ ਉਹਨਾਂ ਦੇ ਜੋ ਜਵਾਬ ਨੇ ਉਹ ਮੈਂ ਉਸੇ ਤਰ੍ਹਾਂ ਹੀ ਬੋਲਾਂਗਾ ਜਿਵੇਂ ਲਿਖੇ ਗਏ ਨੇ। ਕੋਈ ਆਪਦੇ ਵਿੱਚੋਂ ਵੀ ਯਾਨੀ ਜਿਸ ਤਰ੍ਹਾਂ ਆਪਾਂ ਕਿਤਾਬ ਦਾ ਰਿਵਿਊ ਕਰਦੇ ਹਾਂ ਉਸ ਤਰ੍ਹਾਂ ਨਹੀਂ, ਇਹ ਮੈਂ ਨਹੀਂ ਪੜ੍ਹ ਸਕਦਾ ਹੈਗਾ। ਤੇ ਜਿਸ ਤਰ੍ਹਾਂ
ਆਪਣੇ ਆਪ ਆਪਾਂ ਦੇ ਫਿਰ ਮਤਲਬ ਵੀ ਬਦਲੇ ਜਾਏਗਾ ਨਾ ਜੇ। ਹਾਂਜੀ
ਹਾਂਜੀ, ਆਪਣੇ ਹਾਵ ਭਾਵ ਦੇ ਕਰਕੇ ਜੋ ਅਸੀਂ ਕਵਾਂਗੇ ਉਹ ਮਤਲਬ ਬਦਲ ਸਕਦਾ। ਇਹ ਜੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦਾ ਅਖਬਾਰਾਂ ਵਿੱਚ ਉਸ ਸਮੇਂ ਇੱਕ ਸਟੇਟਮੈਂਟ ਛਪਿਆ ਸੀਗਾ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ, ਤੇ ਜਿਹੜੇ ਫੌਜੀ ਸੀ ਉਸ ਸਮੇਂ ਹਨਾ ਬਹੁਤ ਸਾਰੇ ਫੌਜੀ ਛਾਉਣੀਆਂ ਤੋਂ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ ਸੀ, ਜਿਨ੍ਹਾਂ ਦਾ ਬਾਅਦ ਦੇ ਵਿੱਚ ਕੋਰਟ ਮਾਰਸ਼ਲ ਹੋਇਆ ਫੌਜੀਆਂ ਦਾ। ਤੇ ਖਾਸ ਕਰਕੇ ਇੱਕ ਜੱਬਲਪੁਰ ਰੇਜਮੈਂਟ ਸੀ ਜਿਹੜੀ ਸਿੱਖ ਫੌਜੀਆਂ ਦੀ, ਉਹਨਾਂ ਦਾ ਜਦੋਂ ਕੋਰਟ ਮਾਰਸ਼ਲ ਹੋ ਰਿਹਾ ਸੀ ਤੇ ਜਨਰਲ ਹਰਬਖਸ਼ ਸਿੰਘ ਉਦੋਂ ਗਵਾਹੀ ਦੇਣ ਗਏ ਸਨ ਕੋਰਟ ਦੇ ਵਿੱਚ ਆਪਣੇ ਫੌਜੀਆਂ ਦੇ ਹੱਕ ਦੇ ਵਿੱਚ, ਤੇ ਡਾਕਟਰ ਰਜਿੰਦਰ ਕੌਰ ਜੀ ਨੇ ਇਹ ਦੇਖ ਉਹਨਾਂ ਦੀ ਸਟੇਟਮੈਂਟ ਦੇਖ ਕੇ ਉਹਨਾਂ ਦੀ ਇੰਟਰਵਿਊ ਲਈ ਸੀ ਜੋ ਸੰਤ ਸਿਪਾਹੀ ਮੈਗਜ਼ੀਨ ਵਿੱਚ ਛਪੀ। ਸੋ ਡਾਕਟਰ ਰਜਿੰਦਰ ਕੌਰ ਜੀ ਸੰਤ ਮੈਂ ਨਾਮ ਭੁੱਲ ਗਿਆ ਜੀ ਸੋਰੀ ਮਾਸਟਰ ਤਾਰਾ ਸਿੰਘ ਜੀ ਦੇ ਸਪੁੱਤਰੀ ਸੀ ਡਾਕਟਰ ਰਜਿੰਦਰ ਕੌਰ ਜੀ, ਜਿਨ੍ਹਾਂ ਨੇ ਇਹਨਾਂ ਦੀ ਇੰਟਰਵਿਊ ਕੀਤੀ ਸੀ। ਹਾਂਜੀ, ਉਹਨਾਂ ਨੇ ਪਹਿਲਾ ਸਵਾਲ ਪੁੱਛਿਆ ਕਿ ਆਪ ਫੌਜੀ ਭਗੌੜਿਆਂ ਦੇ ਸਿਲਸਿਲੇ ਵਿੱਚ ਜੱਬਲਪੁਰ ਗਵਾਹੀ ਕਿਸ ਤਰ੍ਹਾਂ ਦੇਣ ਗਏ ਸੀ ਤੇ ਆਪ ਦਾ ਮੂਲ ਮੁੱਦਾ ਕੀ ਸੀ, ਇਹ ਸਵਾਲ ਸੀ। ਤੇ ਅੱਗੇ ਜਨਰਲ ਹਰਬਖਸ਼ ਸਿੰਘ ਜੀ ਦਾ ਜੋ ਸੀ ਕਿ ਮੈਂ ਜ਼ਿੰਦਗੀ ਦੇ ਬਿਹਤਰੀਨ ਸਾਲ ਸਿੱਖ ਰੈਜੀਮੈਂਟ ਦੇ ਜਵਾਨਾਂ ਨਾਲ ਗੁਜ਼ਾਰੇ ਹਨ, ਮੈਂ ਬਤੌਰ ਇੱਕ ਸੈਕੰਡ ਲੈਫਟੀਨੈਂਟ ਦੇ ਸਿੱਖ ਰੈਜੀਮੈਂਟ ਵਿੱਚ ਗਿਆ ਸੀ, ਪੂਰੇ 20 ਸਾਲ ਸਿੱਖ ਰੈਜੀਮੈਂਟ ਦਾ ਕਰਨਲ ਰਿਹਾ ਹਾਂ, ਇਤਨਾ ਸਮਾਂ ਕੋਈ ਵੀ ਵਿਅਕਤੀ ਸਿੱਖ ਰੈਜੀਮੈਂਟ ਦਾ ਕਰਨਲ ਨਹੀਂ ਰਿਹਾ, ਮੈਂ ਜਿਤਨਾ ਸਿੱਖ ਫੌਜੀਆਂ ਦੀ ਮਾਨਸਿਕ ਅਵਸਥਾ ਨੂੰ ਸਮਝਦਾ ਹਾਂ ਉਤਨਾ ਕੋਈ ਹੋਰ ਨਹੀਂ ਸਮਝ ਸਕਦਾ। ਜਦੋਂ ਮੇਰੀ ਗਵਾਹੀ ਦੀ ਗੱਲ ਕੋਰਟ ਮਾਰਸ਼ਲ ਵਿੱਚ ਚੱਲੀ ਤਾਂ ਕਿਹਾ ਗਿਆ ਕਿ ਉਹ ਗਵਾਹੀ ਨਹੀਂ ਆ ਸਕਦਾ ਕਿਉਂਕਿ ਉਹ ਤੇ ਉੱਥੇ ਹਾਜ਼ਰ ਨਹੀਂ ਸੀ, ਪਰ ਕੋਰਟ ਹੈ ਕਿ ਮਾਹਰ ਦੀ ਰਾਏ ਕੋਰਟ ਮਾਰਸ਼ਲ ਵਿੱਚ ਲਈ ਜਾ ਸਕਦੀ ਹੈ, ਮੈਂ ਬਤੌਰ ਇੱਕ ਮਾਹਰ ਦੇ ਕੋਰਟ ਮਾਰਸ਼ਲ ਅੱਗੇ ਪੇਸ਼ ਹੋਇਆ ਸਾਂ। ਤਾਂ ਫਿਰ ਜੀ ਅੱਗੇ ਡਾਕਟਰ ਰਜਿੰਦਰ ਕੌਰ ਜੀ ਸਵਾਲ ਕਰਦੇ ਨੇ ਕਿ ਫਿਰ ਤੁਹਾਡੀ ਮਾਹਰ ਰਾਏ ਕੀ ਹੈ ਇਸ ਦੇ ਬਾਰੇ ਚ। ਤਾਂ ਅੱਗੇ ਜਨਰਲ ਜੀ ਜਨਰਲ ਸਾਹਿਬ ਜੋ ਦੱਸਦੇ ਨੇ ਕਿ ਕਿਸੇ ਵੀ ਹਾਲਤ ਵਿੱਚ ਵੀ ਫੌਜ ਦਰਬਾਰ ਸਾਹਿਬ ਅੰਦਰ ਨਹੀਂ ਭੇਜਣੀ ਚਾਹੀਦੀ ਸੀ, ਜੇ ਇਹਨਾਂ ਨੇ ਫੋਰਸ ਅੰਦਰ ਭੇਜਣੀ ਸੀ ਤਾਂ ਪੁਲਿਸ ਭੇਜ ਦਿੰਦੇ, ਸਿਰਫ ਗੁਰਦੁਆਰੇ ਹੀ ਨਹੀਂ ਕਿਸੇ ਮਸੀਤ ਜਾਂ ਮੰਦਿਰ ਅੰਦਰ ਵੀ ਫੌਜ ਨਹੀਂ ਭੇਜਣੀ ਚਾਹੀਦੀ। ਇਹ ਠੀਕ ਹੈ ਕਿ ਭਾਰਤੀ ਫੌਜ ਸੈਕੂਲਰ ਹੈ ਪਰ ਫੌਜੀ ਜਵਾਨਾਂ ਨੂੰ ਅਸੀਂ ਆਪਣੇ ਆਪਣੇ ਧਰਮਾਂ ਵਿੱਚ ਦ੍ਰਿੜ ਕਰਦੇ ਹਾਂ, ਧਰਮ ਵਿੱਚ ਦ੍ਰਿੜ ਕਰਕੇ ਹੀ ਅਸੀਂ ਲੜਾਈ ਵਿੱਚ ਉਹਨਾਂ ਦੀ ਜਾਨ ਲੈਂਦੇ ਹਾਂ, ਧਰਮ ਵਿੱਚ ਦ੍ਰਿੜ ਕਰਕੇ ਹੀ ਅਸੀਂ ਲੜਾਈ ਵਿੱਚ ਉਹਨਾਂ ਦੀ ਜਾਨ ਲੈਂਦੇ ਹਾਂ, ਜਿਨ੍ਹਾਂ ਜਵਾਨਾਂ ਨੂੰ ਅਸੀਂ ਧਰਮ ਵਿੱਚ ਦ੍ਰਿੜ ਕਰਦੇ ਹਾਂ ਜੇ ਉਹਨਾਂ ਦੇ ਧਰਮ ਸਥਾਨ ਉੱਤੇ ਹਮਲਾ ਹੋਵੇਗਾ ਬਰਦਾਸ਼ਤ ਨਹੀਂ ਕਰ ਸਕਣਗੇ, ਕਿਹੜਾ ਸਿੱਖ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰਨਾ ਬਰਦਾਸ਼ਤ ਕਰ ਸਕਦਾ ਹੈ। ਫਿਰ ਉਹਨਾਂ ਨੂੰ ਖਬਰਾਂ ਮਿਲੀਆਂ ਕਿ ਫੌਜ ਪੰਜਾਬ ਦੇ ਪਿੰਡ ਪਿੰਡ ਵੜ ਗਈ ਹੈ, ਕੀ ਉਹ ਇਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਸਨ? ਜਿਨ੍ਹਾਂ ਸਿੱਖਾਂ ਨੂੰ ਅਸੀਂ ਧਰਮ ਵਿੱਚ ਪ੍ਰਪੱਕ ਕਰਦੇ ਹਾਂ, ਧਰਮ ਵਿੱਚ ਪ੍ਰਪੱਕ ਕਰਕੇ ਸਿੱਖ ਧਰਮ ਦੇ ਨਾਮ ਥੱਲੇ ਉਹਨਾਂ ਦੀ ਜਾਨ ਲੈਂਦੇ ਹਾਂ, ਸਿੱਖ ਰੈਜੀਮੈਂਟ ਦਾ ਸਿੰਬਲ ਹੀ ਚੱਕਰ ਤੇ ਖੰਡਾ ਹੈ ਜੋ ਸਿੱਖ ਧਰਮ ਦਾ ਸਿੰਬਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਉਹ ਸਹੁੰ ਚੁੱਕਦੇ ਹਨ, ਸਾਡੇ ਸਿੱਖ ਰੈਜੀਮੈਂਟ ਦੇ ਚਾਰ ਜੰਗੀ ਮੈਮੋਰੀਅਲ ਉੱਤੇ ਵੀ ਇਹੋ ਖੰਡਾ ਤੇ ਚੱਕਰ ਲੱਗਾ ਹੁੰਦਾ ਹੈ, ਅਸੀਂ ਨੌਜਵਾਨਾਂ ਨੂੰ ਅਪੀਲ ਹੀ ਗੁਰੂ ਗੋਬਿੰਦ ਸਿੰਘ ਜੀ ਤੇ ਖਾਲਸਾ ਪੰਥ ਦੀ ਕਰਦੇ ਹਾਂ। ਤੇ ਫਿਰ ਜੀ ਅਗਲਾ ਜਿਹੜਾ ਸਵਾਲ ਹੈ ਉਹ ਹੈ ਕਿ ਤੁਹਾਡੀ ਰਾਏ ਅਨੁਸਾਰ ਸਰਕਾਰ ਨੂੰ ਦਰਬਾਰ ਸਾਹਿਬ ਫੌਜ ਭੇਜਣ ਤੋਂ ਰੋਕਣ ਦੀ ਸਲਾਹ ਦੇਣੀ ਕਿਸ ਦੀ ਜ਼ਿੰਮੇਵਾਰੀ ਸੀ? ਤੇ ਅੱਗੇ ਜੀ ਉਹਨਾਂ ਦਾ ਜੋ ਜਵਾਬ ਹੈ ਕਿ ਜ਼ਿੰਮੇਵਾਰੀ ਚੀਫ ਆਫ ਆਰਮੀ ਸਟਾਫ ਦੀ ਸੀ। ਇਹਨਾਂ ਰਾਜਸੀ ਲੋਕਾਂ ਨੂੰ ਕੀ ਪਤਾ ਹੈ ਕਿ ਫੌਜ ਕੀ ਹੁੰਦੀ ਹੈ? ਚੀਫ ਆਫ ਆਰਮੀ ਸਟਾਫ ਨੂੰ ਸਪਸ਼ਟ ਸ਼ਬਦਾਂ ਵਿੱਚ ਸਰਕਾਰ ਨੂੰ ਸਮਝਾਉਣਾ ਚਾਹੀਦਾ ਸੀ ਕਿ ਦਰਬਾਰ ਸਾਹਿਬ ਭੇਜਣ ਨਾਲ ਮੇਰੀ ਫੌਜ ਵਿੱਚ ਬਗਾਵਤ ਉੱਠੇਗੀ, ਮੇਰੀ ਫੌਜ ਖਰਾਬ ਹੋਵੇਗੀ, ਫੌਜੀਆਂ ਦੀ ਆਪਸ ਵਿੱਚ ਕਸ਼ੀਦਗੀ ਵਧੇਗੀ, ਜੋ ਫੌਜਾਂ ਦਰਬਾਰ ਸਾਹਿਬ ਅੰਦਰ ਗਈਆਂ ਹਨ ਉਹਨਾਂ ਦੀਆਂ ਸਿੱਖ ਫੌਜਾਂ ਵਿਰੋਧੀ ਹੋ ਜਾਣਗੀਆਂ। ਜੇ ਕੋਈ ਜ਼ਰੂਰਤ ਵਾਲਾ ਚੀਫ ਹੁੰਦਾ ਤਾਂ ਉਸਨੇ ਸਰਕਾਰ ਨੂੰ ਠੀਕ ਇਸ ਦੇ ਵਿਰੁੱਧ ਕਹਿਣਾ ਸੀ। ਜਦੋਂ ਇਹਨਾਂ ਨੇ ਦਰਬਾਰ ਸਾਹਿਬ ਫੌਜ ਨੂੰ ਭੇਜਣ ਦਾ ਫੈਸਲਾ ਕਰ ਹੀ ਲਿਆ ਸੀ ਤਾਂ ਉਹਨਾਂ ਨੇ ਕਿਸੇ ਸਿੱਖ ਰੈਜੀਮੈਂਟ ਦੀ ਯੂਨਿਟ ਕਮਾਂਡਰ, ਬਟਾਲੀਅਨ ਕਮਾਂਡਰ ਤੇ ਰੈਜੀਮੈਂਟ ਕਮਾਂਡਰ ਨੂੰ ਦੱਸਿਆ ਹੀ ਨਹੀਂ। ਜੇਕਰ ਉਹਨਾਂ ਨੂੰ ਭਰੋਸੇ ਵਿੱਚ ਲਿਆ ਜਾਂਦਾ ਤਾਂ ਯੂਨਿਟ ਕਮਾਂਡਰ ਆਪਣੀ ਕਮਾਂਡ ਅਧੀਨ ਜਵਾਨਾਂ ਦੀ ਕਿਸੇ ਤਰ੍ਹਾਂ ਵੀ ਤਸੱਲੀ ਕਰਵਾਉਣ ਦੀ ਕੋਸ਼ਿਸ਼ ਕਰਦੇ। ਇਹ ਸੀਗਾ ਜੀ ਦਰਬਾਰ ਸਾਹਿਬ ਦੇ ਬਾਰੇ ਜੋ ਹਮਲਾ ਕੀਤਾ ਗਿਆ ਉਸ ਦੇ ਬਾਰੇ ਚ ਸਵਾਲ, ਜੋ ਫੌਜੀ ਜਵਾਨ ਭਗੌੜੇ ਹੋਏ ਨੇ ਜਿਹਨਾਂ ਨੂੰ ਆਪਾਂ ਧਰਮੀ ਫੌਜੀ ਵੀ ਕਹਿ ਦਿੰਦੇ ਹਾਂ ਹੁਣ। ਸੋ ਇਹ ਕੁਝ ਕੁ ਸਵਾਲ ਸੀ ਤੇ ਆਖਰ ਤੇ ਜੀ ਇੱਕ ਸਵਾਲ ਜਵਾਲ ਹੋਰ ਵੀ ਬਹੁਤ ਨੇ ਪਰ ਉਹਨਾਂ ਦੀ ਜ਼ਿੰਦਗੀ ਬਾਰੇ ਨੇ ਕੁਝ ਕੁ ਸੀ ਜੋ ਸਾਂਝੇ ਕੀਤੇ ਸੀ ਤੇ ਆਖਰ ਤੇ ਇੱਕ ਮੇਨ ਆ ਜਿਹੜਾ ਇਹ ਸਾਡੇ ਲਈ ਹੈ ਕਿ ਦੇਖੋ ਕੀ ਮੁੱਲ ਪਿਆ ਕੁਰਬਾਨੀਆਂ ਕੀਤੀਆਂ ਦਾ, ਦੇਸ਼ ਲਈ ਕੁਰਬਾਨੀਆਂ ਕੀਤੀਆਂ ਦਾ। ਉਹਨਾਂ ਨੂੰ ਪੁੱਛਿਆ ਗਿਆ ਕਿ ਦਿੱਲੀ ਦੇ ਫਸਾਦਾਂ ਸਮੇਂ ਜਨਰਲ ਹਰਬੰਸ ਸਿੰਘ ਜੀ ਦਿੱਲੀ ਦੇ ਵਿੱਚ ਹੀ ਰਹਿੰਦੇ ਸਨ। ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਦਿੱਲੀ ਦੇ ਫਸਾਦਾਂ ਸਮੇਂ ਤੁਸੀਂ ਇੱਥੇ ਹੀ ਸੋ, ਤੁਹਾਡੇ ਨਾਲ ਕੀ ਬੀਤੀ? ਹਾਂਜੀ ਤੇ ਗੌਰਤਲਬ ਹੈ ਕਿ ਉਹਨਾਂ ਦਾ ਜਵਾਬ ਜੋ ਇੱਥੇ ਬਥੇਰੇ ਝੁੱਗੀਆਂ ਝੋਂਪੜੀਆਂ ਵਾਲੇ ਬਦਮਾਸ਼ ਇਕੱਠੇ ਹੋ ਕੇ ਆਏ ਸਨ, ਛੋਟੀਆਂ ਛੋਟੀਆਂ ਸੋਟੀਆਂ ਤੇ ਸਰੀਏ ਚੱਕੇ ਹੋਏ ਸਰਦਾਰੋਂ ਕੋ ਮਾਰ ਦੋ, ਸਰਦਾਰੋਂ ਕੋ ਮਾਰ ਦੋ। ਗਿਆਰਾਂ ਗਿਆਰਾਂ ਬਾਰਾਂ ਬਾਰਾਂ ਸਾਲ ਦੇ ਮੁੰਡੇ ਵੀ ਤੁਰੇ ਫਿਰਦੇ ਸਨ। ਮੇਰੇ ਘਰ ਦੇ ਨੇੜੇ ਕੋਈ ਨਹੀਂ ਆਇਆ, ਮੇਰੇ ਕੋਲੇ ਕਾਰਬਾਈਨ ਸੀ, ਮੈਂ ਕੋਠੇ ਤੇ ਚਲਾ ਗਿਆ ਤੇ ਮੈਂ ਆਪਣੀ ਲੜਕੀ ਨੂੰ ਇੱਕ ਪਾਸੇ ਤੇ ਪਤਨੀ ਨੂੰ ਦੂਜੇ ਪਾਸੇ ਬੰਦੂਕਾਂ ਦੇ ਕੇ ਬਿਠਾ ਦਿੱਤਾ। ਮੈਨੂੰ ਬਥੇਰੇ ਫੋਨ ਆਏ ਕਿ ਗੋਲੀ ਨਾ ਚਲਾਇਓ। ਮੈਂ ਸੋਚਿਆ ਕੁੱਤੇ ਦੀ ਮੌਤ ਤਾਂ ਮਰਨਾ ਨਹੀਂ, ਪਰ ਮੇਰੇ ਕੋਲ ਹੀ ਕੋਈ ਨਹੀਂ ਆਇਆ। ਸਾਦਾਂ ਤੋਂ ਬਾਅਦ ਮੈਨੂੰ ਇਸ ਕਾਰਡ ਵਾਲੇ ਨੰਦੇ ਦਾ ਫੋਨ ਆਇਆ ਕਿ ਸਭ ਤੋਂ ਪਹਿਲਾਂ ਗੁਰਦੁਆਰੇ ਮੁਰੰਮਤ ਕਰੋ ਤਾਂ ਕਿ ਜੋ ਵਿਧਵਾ ਹੋਣ ਉਹ ਸਿਰ ਤਾਂ ਲੁਕੋ ਸਕਣ ਤੇ ਉਹਨਾਂ ਨੂੰ ਲੰਗਰ ਮਿਲ ਸਕੇ। ਮੈਂ 15 ਲੱਖ ਇਸ ਕੰਮ ਲਈ ਦੇਣਾ ਹੈ, ਤੁਸੀਂ ਆਪਣਾ ਜਿਹੜਾ ਮਰਜ਼ੀ ਰੱਖ ਲਵੋ। ਤਾਂ ਜੀ ਇੱਥੇ ਉਹਨਾਂ ਨੇ ਇੱਕ ਛੋਟੀ ਜਿਹੀ ਕਮੇਟੀ ਬਣਾਈ ਸੀ ਤੇ ਜਿਨ੍ਹਾਂ ਨੇ ਫਿਰ ਇਹ ਪੈਸੇ ਆ 15 ਲੱਖ ਰੁਪਇਆ ਵੰਡਿਆ ਗੁਰਦੁਆਰਿਆਂ ਦੇ ਵਿੱਚ, ਜੋ ਉਸ ਵਕਤ ਇਹ ਵੀ ਜਨਰਲ ਹਰਬੰਸ ਸਿੰਘ ਵੱਲੋਂ ਤੇ ਕੁਛ ਉਹਨਾਂ ਵੱਲੋਂ ਆਪਣੇ ਵੱਲੋਂ ਵੀ ਕੀਤਾ ਗਿਆ ਤੇ ਜੋ ਵਿਧਵਾ ਹੋ ਗਈਆਂ ਸਨ। ਤੇ ਹੋਰ ਦੀ ਜਿਹੜੀ ਗੱਲ ਇਹਦੇ ਵਿੱਚ ਉਹ ਲਿਖਦੇ, ਅਗਲੀ ਜਿਹੜੀ ਗੱਲ ਸੋਚਣੀ ਬਣਦੀ ਹੈ ਕਿ ਜਦੋਂ ਉਹਨਾਂ ਨੇ ਹੈਲਪ ਮੰਗੀ ਦਿੱਲੀ ਸਰਕਾਰ ਤੋਂ ਤਾਂ ਉਸ ਵਕਤ ਕੋਈ ਵੀ ਹੈਲਪ ਕਰਨ ਲਈ ਨਹੀਂ ਬੋੜਿਆ। ਤਾਂ ਜਿਹੜਾ ਉਹਨਾਂ ਉਹ ਕਹਿੰਦੇ ਨੇ ਕਿ ਮੇਰੇ ਵੱਲੋਂ ਫੈਸਲਾ ਲਿਆ ਗਿਆ ਕਿ ਵੀ ਇਸ ਤਰ੍ਹਾਂ ਤਾਂ ਮੈਂ ਮਰਨਾ ਨਹੀਂ, ਲੜ ਕੇ ਮਰਾਂਗਾ। ਸੋ ਇਹ ਸੀ ਉਹਨਾਂ ਦੇ ਜੋ ਬਹਾਦਰੀ ਦਾ ਨਾਮ ਦਿੱਤਾ ਗਿਆ ਸਰਕਾਰ ਵੱਲੋਂ ਕਿ ਉਲਟਾ ਉਹਨਾਂ ਨੂੰ ਕਹਿ ਰਹੇ ਨੇ ਕਿ ਜੇ ਕੋਈ ਆਇਆ ਵੀ ਤਾਂ ਤੁਸੀਂ ਗੋਲੀ ਨਹੀਂ ਚਲਾਉਣੀ। ਤੇ ਇਸ ਦਾ ਵੀ ਜੋ ਜਨਰਲ ਸਾਹਿਬ ਨੇ ਵਿਰੋਧ ਕੀਤਾ। ਹਾਂਜੀ ਅਖੀਰ ਤੇ ਉਹਨਾਂ ਦਾ ਜਿਹੜਾ ਇੱਕ ਮੇਨ ਸੀਗਾ ਸਵਾਲ ਤੇ ਜਿਹਦਾ ਇਹ ਜਵਾਬ ਸੀ। ਤੇ ਬਾਕੀ ਜੀ ਇਹ ਪੂਰੀ ਮੈਂ ਕਹਿੰਦਾ ਕਿਤਾਬ ਜ਼ਰੂਰ ਪੜ੍ਹਿਓ ਕਿ ਉਹ ਵੀ ਰਿਵਿਊ ਨਾਲ ਇੰਨੀ ਗੱਲ ਨਹੀਂ ਬਣਨੀਗੀ ਕਿ ਜਿੰਨੀ ਇਹ ਕਿਤਾਬ ਪੜ੍ਹ ਕੇ ਬਣੇਗੀ। ਜੀ ਗੁਰਪ੍ਰੀਤ ਜੀ
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Morinda Motors ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀ ਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੋਮਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ, ਥੋਮਸਟੋਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਸੋ
ਹਾਂਜੀ ਕੁਲਜੀਤ ਭਾਜੀ।
ਹਾਂਜੀ ਵੀਰ ਜੀ।
ਜੀ ਦੇਖ ਲੋ, ਮੈਂ ਘੜੀ ਦਾ ਭਰੋਸਾ ਹੁੰਦਾ,
ਅਸੀਂ
ਪਲ ਨੀ ਲੱਗਾ, ਇੱਕ ਪਲ ਨੀ ਲੱਗਾ ਕਦੋਂ ਟੈਕਨੋਲੋਜੀ ਨੇ ਆਵਾਜ਼ ਬੰਦ ਕਰਾਤੀ ਹੈ।
ਬਿਲਕੁਲ ਜੀ, ਅਸੀਂ ਤਾਂ ਹਾਜ਼ਰ ਹੀ ਸੀ, ਤੁਸੀਂ ਪਤਾ ਨੀ ਕਿੱਥੇ ਗਵਾਚ ਗਏ ਸੀ।
ਮੈਂ ਵੀ ਬਸ ਅੰਤਰਜਾਲ ਇੰਟਰਨੈਟ ਦੇ ਵਿੱਚ ਗਵਾਚ ਗਿਆ ਸੀ ਕਿਤੇ, ਬਹੁਤ ਬੜਾ ਨਾ ਅੰਤਰਜਾਲ, ਪਤਾ ਨੀ ਲੱਗਦਾ ਕਿਤੇ ਵਿੱਚ ਹੀ ਆਵਾਜ਼ ਗੁੰਮ ਕੇ ਰਹਿ ਗਈ ਸੀ। ਸੋ ਆਪਣੀ ਗੱਲਬਾਤ ਚੱਲ ਰਹੀ ਸੀ ਕਿਤਾਬ ਤੇ, ਸੋ ਕਿਤਾਬ ਜਿਹੜੀ ਸ਼ੇਅਰ ਕੀਤੀ ਅੱਜ ਪੰਜਾਬ ਦੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਤ ਸਿੰਘ, ਸੋ ਉਹ ਕਿਤਾਬ ਭਾਜੀ ਮੈਂ ਪੁੱਛ ਰਿਹਾ ਸੀਗਾ ਪਰ ਤੁਹਾਡੇ ਤੱਕ ਆਵਾਜ਼ ਨੀ ਉਦੋਂ ਆਈ, ਕਿ ਆਪਣੇ ਕੋਲ ਹੈਗੀ ਸਟਾਕ ਦੇ ਵਿੱਚ ਆ ਕਿਤਾਬ?
ਹਾਂਜੀ ਹਾਂਜੀ ਬਿਲਕੁਲ ਹੈਗੀ ਹੈ ਜੀ, ਤੇ ਮੰਗਵਾ ਸਕਦੇ ਹੋ ਜੀ ਤੁਸੀਂ, ਤੇ ਉਹੀ ਸਾਡਾ ਲਿੰਕ ਜਿਹੜਾ ਉਹੀ ਪੰਜਾਬ ਗਰੁੱਪ ਦਾ ਜੀ, ਜਾਂ ਮੇਰਾ ਨੰਬਰ ਜੇ ਕੋਈ ਪੁੱਛਦਾ ਉਸ ਨੂੰ ਦੇ ਸਕਦੇ ਹਾਂ, ਦੇ ਦਿਓ ਕਿ ਕਿਤਾਬ ਪੋਸਟ ਕਰ ਦਿੱਤੀ ਜਾਊ ਜੀ ਆਸਟ੍ਰੇਲੀਆ ਜਿਸ ਨੂੰ ਵੀ ਚਾਹੀਦੀ ਹੋਈ
ਜੀ। ਤੇ ਇਸ ਦੇ ਨਾਲ ਆਪਾਂ ਹੁਣ ਇੱਕ ਕਿਤਾਬਾਂ ਦਾ ਬੜਾ ਆਰਡਰ ਕਰਨ ਜਾ ਰਹੇ ਹਾਂ ਸਿੱਖ ਗੇਮਸ ਦੇ ਲਈ, ਤਾਂ ਜੋ ਕੁਛ ਕਿਤਾਬਾਂ ਦਾ ਸਟਾਲ ਲਾਇਆ ਜਾ ਸਕੇ, ਤੇ ਜਿਹੜੇ ਵੀ ਸਾਡੇ ਲਿਸਨਰਸ ਚੋਂ ਕਈ ਹੁਣ ਅਸੀਂ ਉਹ ਕਿਤਾਬ ਆਰਡਰ ਕਰਾਂਗੇ ਜਿਹੜੇ ਸਾਡੇ ਦਿਮਾਗ ਦੇ ਵਿੱਚ ਚੱਲ ਰਹੀਆਂ ਨੇ, ਤੇ ਜਿੰਨਾ ਕੁ ਸਾਡਾ ਸੋਚ ਦਾ ਦਾਇਰਾ ਕਿ ਉਹ ਕਿਤਾਬ ਮੰਗਾ ਲਈਏ ਉਹ ਕਿਤਾਬ ਮੰਗਾ ਲਈਏ। ਸੋ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਕਿਤਾਬ ਮੰਗਾਉਣਾ ਚਾਹੁੰਦੇ ਹੋ ਕਿ ਇੱਥੇ ਨਹੀਂ ਮਿਲ ਰਹੀ ਆਸਟ੍ਰੇਲੀਆ ਦੇ ਵਿੱਚ, ਬਹੁਤ ਲਾਇਬ੍ਰੇਰੀਜ਼ ਨੇ, ਗੁਰਦੁਆਰਿਆਂ ਨੇ ਬਹੁਤ ਸੋਹਣੇ ਉਪਰਾਲੇ ਕੀਤੇ ਹੋਏ ਨੇ, ਜਾਂ ਲੋਕੀ ਵੀ ਕਈ ਹੈਗੇ ਇੰਟਰਸਟਡ ਜਿਹੜੇ ਘਰਾਂ 'ਚ ਕਿਤਾਬਾਂ ਰੱਖਦੇ ਨੇ, ਪਰ ਫਿਰ ਵੀ ਜੇਕਰ ਕੋਈ ਕਿਤਾਬ ਇੱਥੇ ਨਹੀਂ ਹੈਗੀ ਤੁਸੀਂ ਮੰਗਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਮੈਸੇਜ ਕਰ ਸਕਦੇ ਹੋ, ਅਸੀਂ ਆਪਣੇ ਆਰਡਰ ਦੇ ਵਿੱਚ ਉਹ ਕਿਤਾਬ ਮੰਗਾ ਲਾਂਗੇ ਤੇ ਤੁਹਾਡੇ ਤੱਕ ਪਹੁੰਚ ਵੀ ਕਰ ਦਾਂਗੇ। ਸੋ ਤੇ ਦੂਜੀ ਗੱਲ, ਇੱਕ ਪਿਛਲੇ ਹਫ਼ਤੇ ਦੇ ਚਲੋ ਹਾਜ਼ਰੀ ਨਹੀਂ ਲਵਾ ਸਕਿਆ, ਤੇ ਉਸ ਤੋਂ ਪਹਿਲਾਂ ਆਪਣੇ ਇੱਕ ਵੀਰ ਨੇ ਪੁੱਛਿਆ ਸੀ ਬੱਚਿਆਂ ਦੀ ਕਿਤਾਬ ਬਾਰੇ ਕਿ ਬੱਚਿਆਂ ਲਈ ਕੋਈ ਕਿਤਾਬ ਅੰਗਰੇਜ਼ੀ ਦੇ ਵਿੱਚ। ਸੋ ਇੱਕ ਜਿਹੜੀ ਆ ਕਿਤਾਬ ਆ ਬੈਡ ਟਾਈਮ ਸਟੋਰੀਜ਼ ਆ, ਸੰਤੋਖ ਸਿੰਘ ਜਗਦੇਵ ਦੀ ਲਿਖੀ ਹੋਈ, ਉਹਦੇ 10 ਪਾਰਟ ਆ। ਮੈਨੂੰ ਲੱਗਦਾ ਕਿ ਜਿਨ੍ਹਾਂ ਦੇ ਬੱਚੇ ਛੋਟੇ ਨੇ ਤੇ ਉਹ ਮਾਪਿਆਂ ਨੂੰ ਤਾਂ ਘੱਟ ਤੋਂ ਘੱਟ ਕਿਤਾਬਾਂ ਹੁਣ ਘਰ 'ਚ ਰੱਖਣੀਆਂ ਜ਼ਰੂਰੀ ਆ, ਕਿਉਂਕਿ ਬੱਚੇ ਅੰਗਰੇਜ਼ੀ ਸਮਝਦੇ ਇੱਥੇ ਨਾ, ਬੋਲਦੇ ਵੀ ਅੰਗਰੇਜ਼ੀ ਆ, ਤਾਂ ਉਹਨਾਂ ਲਈ ਫਿਰ ਵਧੀਆ ਗੱਲ ਹੈ ਕਿ ਨਹੀਂ ਸਟੋਰੀਜ਼ ਆਉਂਦੀਆਂ ਕੋਈ, ਹੁਣ ਕੀ ਕਰ ਕੀਤਾ ਜਾ ਸਕਦਾ, ਫਿਰ ਇਸ ਕਰਕੇ ਤੁਸੀਂ ਪੜ੍ਹ ਕੇ ਸੁਣਾ ਸਕਦੇ ਹੋ ਨਾ, ਘੱਟੋ ਘੱਟ ਪੜ੍ਹ ਕੇ ਜ਼ਰੂਰ ਸੁਣਾਓ ਸਟੋਰੀਜ਼, ਤਾਂ ਹੀ ਉਹ ਸਿੱਧੇ ਰਾਹ ਪੈਣਗੇ। ਤੇ ਦੂਜੀ ਇੱਕ ਗੱਲ ਸੀ ਜਿਹੜੀ ਅੱਗੇ ਕਰਨ ਨੂੰ ਕਈ ਵਾਰ ਰਹਿ ਜਾਂਦੀ ਹੈ, ਤੇ ਅਕਸਰ ਅਸੀਂ ਦੇਖਦੇ ਹਾਂ ਕੁਲਜੀਤ ਭਾਜੀ, ਇੱਥੇ ਆਪਾਂ ਜ਼ਰੂਰ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਸਾਡੀ ਮਾਂ ਬੋਲੀ ਆ, ਕਿ ਪੰਜਾਬੀ ਨੂੰ ਅਸੀਂ ਪ੍ਰਫੁੱਲਤ ਕਰਨਾ ਲੋਕਾਂ ਤੱਕ, ਹਰੇਕ ਦੀ ਜਵਾਨ ਤੱਕ ਦੱਸਣਾ ਕਿ ਪੰਜਾਬੀ ਕੀ ਆ ਭਾਸ਼ਾ, ਤੇ ਬੱਚਿਆਂ ਤੱਕ ਵੀ ਪਹੁੰਚਦੀ ਕਰਨਾ ਨਵੀਂ ਜਨਰੇਸ਼ਨ ਦੇ ਵਿੱਚ। ਪਰ ਇੱਕ ਚੀਜ਼ ਜ਼ਰੂਰ ਦੇਖਣ ਨੂੰ ਮਿਲਦੀ ਹੈ ਕਿ ਆਪਣੇ ਮਾਪੇ ਕਈ ਜਿਹੜੇ ਆਪਣੇ ਭਾਵੇਂ ਉਹ ਫਰੈਂਡ ਵੀ ਹੋ ਸਕਦੇ ਆ, ਭਰਾ ਵੀ ਹੋ ਸਕਦੇ, ਫੈਮਿਲੀ 'ਚ ਵੀ ਹੋ ਸਕਦੇ, ਇੱਥੇ ਦੇ ਬੋਰਨ ਬੱਚਿਆਂ 'ਤੇ ਥੋਪਦੇ ਆ ਪੰਜਾਬੀ ਨੂੰ,
ਘਟਨਾ ਸੀ ਜਿਹੜੀ ਹੋਈ ਆ ਮੈਂ ਜਰੂਰ ਸਾਂਝੀ ਕਰੂੰਗਾ ਕਿ ਬੱਚਿਆਂ ਤੇ ਪੰਜਾਬੀ ਥੋਪੋ ਨਾ। ਸੋ ਕਿਸ ਤਰ੍ਹਾਂ ਜੇ ਤੁਸੀਂ ਸਿਖਾਉਣੀ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ, ਤਾਂ ਮੈਂ ਜਿਸ ਤਰ੍ਹਾਂ ਕਿ ਅਗਰ ਫਿਰ ਪਹਿਲਾਂ ਭਾਈ ਨੰਦ ਲਾਲ ਜੀ ਦੀਆਂ ਫੇਸਬੁੱਕ ਦੇ ਉੱਪਰ ਸਟੋਰੀਜ਼, ਉਹਨਾਂ ਨੇ ਜੋ ਗਜ਼ਲਾਂ ਲਿਖੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਦੇ ਵਿੱਚ, ਉਹ ਮੈਂ ਸ਼ੇਅਰ ਕਰਦਾ ਹੁੰਦਾ ਸੀ। ਤਾਂ ਮੈਨੂੰ ਇੱਕ ਦਿਨ ਕੈਨੇਡਾ ਤੋਂ ਫੋਨ ਆਉਂਦਾ ਕਿਸੇ ਭੈਣ ਦਾ, ਤਾਂ ਉਹਨਾਂ ਨੇ ਮੈਥੋਂ ਕੋਈ ਗਜ਼ਲ ਮੰਗੀ ਭਾਈ ਨੰਦ ਲਾਲ ਜੀ ਦੀ ਅਰਥਾਂ ਸਮੇਤ, ਕਹਿੰਦੇ ਕਿ ਵੀਰ ਜੀ ਜੇ ਤੁਹਾਡੇ ਕੋਲ ਕਿਤਾਬ ਦੇ ਵਿੱਚ ਹੈਗੀ ਆ ਤਾਂ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ, ਮੇਰੀ ਬੇਟੀ ਨੇ ਕੀਰਤਨ ਕਰਨਾ। ਮੈਂ ਕਿਹਾ ਜੀ ਠੀਕ ਆ ਭੈਣ ਜੀ, ਭੇਜ ਦਿੰਦਾ ਜੀ। ਸੋ ਮੈਂ ਉਹਨਾਂ ਨੂੰ ਉਹ ਫੋਟੋ ਭੇਜੀ, ਫਿਰ ਉਹਨਾਂ ਨੇ ਇੱਕ ਵੀਡੀਓ ਭੇਜੀ ਮੈਨੂੰ, ਕਹਿੰਦੇ ਮੇਰੀ ਬੇਟੀ ਨੇ ਪਹਿਲਾਂ ਇੱਕ ਕੀਰਤਨ ਕੀਤਾ ਸੀ, ਸ਼ਬਦ ਪੜਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਸੋ ਉਹ ਕਹਿੰਦੇ ਕਿ ਸੁਣੋ, ਮੈਂ ਉਹ ਵੀਡੀਓ ਸੁਣ ਰਿਹਾ ਤੇ ਮੈਨੂੰ ਉਹ ਹੈਰਾਨੀ ਹੋਈ ਕਿ ਉਹ ਬੱਚੀ ਆ ਤੰਤੀ ਸਾਜਾਂ ਤੇ ਕੀਰਤਨ ਕਰ ਰਹੀ ਆ
ਜੀ,
ਤੇ ਜਦਕਿ ਤੰਤੀ ਸਾਜ ਸਿੱਖਣ ਲਈ ਇੱਕ ਉਮਰ ਚਾਹੀਦੀ ਆ ਬੰਦੇ ਨੂੰ, ਜੇ ਸਿੱਖਣੇ ਹੋਣ ਤਾਂ। ਤੇ ਮੈਂ ਭੈਣ ਤੋਂ ਉਮਰ ਪੁੱਛਿਆ ਤੇ ਹੈਰਾਨੀ ਹੋਈ ਸੁਣ ਕੇ ਕਿ 12 ਕੁ ਸਾਲ ਬੱਚੀ ਦੀ ਉਮਰ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਭੈਣ ਜੀ ਤੁਸੀਂ ਇਹ ਕਿੱਦਾਂ ਕੀਤਾ, ਸਾਰਾ ਕੁਛ ਬੱਚੀ ਨੂੰ ਕਿਸ ਤਰ੍ਹਾਂ ਸਿਖਾਇਆ ਨਾ, ਆਪਣੀ ਮਾਤ ਭਾਸ਼ਾ ਨੂੰ ਵੀ ਬੜੇ ਪਿਆਰ ਨਾਲ ਬੋਲ ਲੈਂਦੀ ਆ, ਲਿਖ ਲੈਂਦੀ ਆ, ਪੜ੍ਹ ਲੈਂਦੀ ਆ। ਉਹ ਕਹਿੰਦੀ ਵੀਰੇ ਮੈਂ ਕੁਛ ਨੀ ਕੀਤਾ, ਕਿ ਜਦੋਂ ਇਹ ਛੋਟੀ ਜੀ ਸੀ ਮੈਂ ਇਹਦੇ ਕੋਲ ਕਦੇ ਵੀ ਕੋਈ ਗੀਤ ਨੀ ਚੱਲਣ ਦਿੱਤਾ, ਗਾਣਾ ਕੋਈ ਵੀ ਇਹਦੇ ਕੰਨੀ, ਇਹਦੇ ਕਹਿੰਦੇ ਮੈਂ ਕੋਸ਼ਿਸ਼ ਕੀਤੀ ਵੀ ਇਹਦੇ ਆਵਾਜ਼ ਕਿਸੇ ਗੀਤ ਦੀ ਕੋਈ ਕੰਨੀ ਨਾ ਪਵੇ, ਤੇ ਇਹਨੂੰ ਜਦੋਂ ਮੈਂ ਰੋਟੀ ਖਵਾਉਣੀ ਕੁਛ ਖਵਾਉਣਾ ਜਾਂ ਇਹਨੂੰ ਮੈਂ ਸਵਾਉਣਾ, ਮੇਰੇ ਕੋਲੇ ਕਹਿੰਦੀ ਜਾਂ ਤਾਂ ਕੀਰਤਨ ਹੁੰਦਾ ਸੀਗਾ ਇੱਕ ਟੇਪ ਦੇ ਵਿੱਚ ਰਿਕਾਰਡ ਕੀਤਾ, ਮੈਂ ਉਹ ਲਾ ਦੇਣਾ, ਜਾਂ ਇੱਕ ਊੜਾ ਐੜਾ ਭਰਿਆ ਹੁੰਦਾ ਸੀ ਮੈਂ ਉਹ ਲਾ ਕੇ ਰੱਖ ਦੇਣਾ ਇਹਦੇ ਕੋਲ, ਵੀ ਜਦੋਂ ਇਹ ਮਾੜਾ ਮੋਟਾ ਬੋਲਣ ਲੱਗੀ ਆ ਵੀ ਉਹ ਊੜਾ ਐੜਾ ਤਾਂ ਆਪਣੇ ਆਪ ਹੀ ਬੋਲਣ ਲੱਗ ਪਈ ਸੀ, ਆਪਣੇ ਆਪ ਹੀ, ਵੀ ਮੈਨੂੰ ਸਿਖਾਉਣਾ ਨੀ ਪਿਆ, ਸਾਰਾ ਆਪਣੇ ਆਪ ਸਿੱਖ ਗਈ ਸੀ। ਤਾਂ ਉਹਨਾਂ ਨੇ ਕਿਹਾ ਕਿ ਜਦੋਂ ਵੀ ਜਦੋਂ ਉਹਨਾਂ ਨੇ ਦੱਸੀ ਆ ਗੱਲ ਜਿਹੜੀ ਕਹਿੰਦੇ ਇਹਨੂੰ ਸਵਾਉਣਾ ਜਾਂ ਇਹਨੂੰ ਕਹਿੰਦੇ ਇੱਥੋਂ ਤੱਕ ਕਿ ਕਹਿੰਦੇ ਨਵਾਉਣ ਵੀ ਲੈ ਕੇ ਜਾਣਾ ਨਾ, ਉਹ ਜੇ ਕਹਿੰਦੇ ਤਾਂ ਵੀ ਮੈਂ ਉਹ ਟੇਪ ਰਿਕਾਰਡਰ ਦੂਰ ਰੱਖਦੀ ਹੁੰਦੀ ਥੋੜਾ ਵੀ ਇਹ ਚੱਲਦਾ ਰਹੇ ਜਦੋਂ ਬੱਚੀ ਦੇ ਕੇਸਾਂ ਦੇ ਵਿੱਚ ਮੈਂ ਪਾਣੀ ਪਾਉਣਾ। ਹੁਣ ਇਹ ਆ ਜੀ, ਉਹ ਭੈਣ ਜੀ ਕਹਿੰਦੇ ਕਿ ਜੇ ਸਾਡੇ ਬੱਚੇ ਆ ਜਿਵੇਂ ਹੁਣ ਆਪਾਂ ਬੱਚਿਆਂ ਨੂੰ ਲਾ ਦਿੰਦੇ ਹਾਂ ਜੀ ਕਾਰਟੂਨ ਲਾ ਕੇ ਦੇ ਦਿੰਦੇ ਹਾਂ, ਪੜ੍ਹੀ ਜਾਂਦੇ ਹੁੰਦੇ ਟਵਿੰਕਲ ਟਵਿੰਕਲ ਲਿਟਲ ਸਟਾਰ, ਉਹ ਕਹਿੰਦੇ ਜੇ ਸਾਡੇ ਜੋਨੀ ਜੋਨੀ ਯੈਸ ਪਾਪਾ ਜੇ ਬੱਚੇ ਇਹ ਕੁਝ ਸਿੱਖ ਸਕਦੇ ਆ, ਸਿੱਖ ਜਾਂਦੇ ਨਾ ਬੱਚੇ ਬਹੁਤ ਛੇਤੀ ਸਿੱਖਦੇ ਨੇ ਚੀਜ਼ਾਂ ਇਹ, ਕਹਿੰਦੇ ਇਹ ਸਿੱਖ ਸਕਦੇ ਫਿਰ ਊੜਾ ਐੜਾ ਕਿਉਂ ਨੀ। ਕਾਰਟੂਨ ਦੀ ਜਗ੍ਹਾ ਤੇ ਅੱਜ ਕਾਰਟੂਨਿਸਟ ਵਿੱਚ ਤੁਸੀਂ ਯੂਟਿਊਬ ਤੇ ਦੇਖਿਓ ਊੜਾ ਐੜਾ ਵੀ ਆਇਆ ਹੋਇਆ ਜਿਹੜਾ ਕਾਰਟੂਨ ਦੇ ਵਿੱਚ ਹੈ, ਵੀ ਤੁਸੀਂ ਉਹ ਲਾ ਕੇ ਦੇ ਦਿਓ ਬੱਚਿਆਂ ਨੂੰ, ਬੱਚੇ ਦੇਖਿਓ ਕਿੰਨੀ ਛੇਤੀ ਸਿੱਖਦੇ ਨੇ, ਸਿਖਾਉਣ ਦਾ ਢੰਗ ਚਾਹੀਦਾ ਨਾ। ਪਰ ਏਦਾਂ ਜੇ ਧੱਕੇ ਨਾ ਬੱਚਿਆਂ ਨੂੰ ਕੋਈ ਸਿਖਾਉਂਗੇ ਤਾਂ ਉਹ ਚੀਜ਼ ਕਦੇ ਨੀ ਸਿੱਖਣਗੇ।
ਪਰ ਇੱਥੇ ਆ ਵੀ ਜਿੱਦਾਂ ਹੁਣ ਜਿਹੜੇ ਕਾਰਟੂਨ ਦੀ ਗੱਲ ਕੀਤੀ ਆ ਕਿ ਆ ਵੀ ਇੱਕੋ ਲਖਤ ਨੀ ਜਿਹੜੀ ਬੱਚਿਆਂ ਨੂੰ ਥੋਪ ਦੇਣਾ, ਕਿਉਂਕਿ ਮੈਂ ਅਕਸਰ ਦੇਖਿਆ ਬਈ ਜਦੋਂ ਕਿਸੇ ਦੇ ਘਰੇ ਜਾਂਦੇ ਆ ਉਹ ਨਾ ਇੰਪ੍ਰੈਸ ਜਿਹਾ ਕਰਨ ਲਈ ਨਾ ਆਪਣੇ ਬੱਚਿਆਂ ਨੂੰ ਕਹਿਣਗੇ ਹੋਏ ਪੰਜਾਬੀ ਬੋਲੋ, ਤਾਂ ਉਹ ਫਿਰ ਉਦੋਂ ਹੈਰਾਨੀ ਹੁੰਦੀ ਯਾਰ ਧੱਕੇ ਨਾਲ ਹੁਣ ਕਾਹਨੂੰ ਬੁਲਾਉਂਦੇ ਆ ਨਾ, ਫਿਰ ਠੀਕ ਆ ਕੋਈ ਗੱਲ ਨੀ ਜੇ ਅੰਗਰੇਜ਼ੀ ਚ ਵੀ ਗੱਲ ਕਰਦੇ ਆ, ਜੇ ਅੰਗਰੇਜ਼ੀ ਚ ਕੋਈ ਕਿਤਾਬ ਪੜ੍ਹਦੇ ਆ ਸੁਣਨਾ ਚਾਹੁੰਦੇ ਆ ਲੈਟ ਟਾਈਮ ਡੂ ਹੈ ਨਾ, ਤੇ ਉਹਨਾਂ ਸੁਣ ਲੈਣ ਦੋ ਕੋਈ ਚੱਕਰ ਨੀ, ਪਰ ਆਪਣੇ ਆਪ ਨੂੰ ਇੰਨਾ ਕੁ ਐਜੂਕੇਟ ਕਰੋ ਕਿ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਬੱਚਿਆਂ ਨੂੰ ਪੰਜਾਬੀ ਕਿੱਦਾਂ ਸਿਖਾਉਣੀ ਹੈ, ਕਿ ਉਹ ਸ਼ੌਂਕ ਨਾ ਸਿੱਖਣ ਪਿਆਰ ਨਾਲ ਸਿੱਖਣ, ਕਿ ਜਿੱਦਾਂ ਹੁਣ ਉਹਨੇ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਉਹਨੇ ਪਲੈਨਿੰਗ ਕੀਤੀ ਹੈ ਨਾ ਕਿ ਕਿੱਦਾਂ ਕਿੱਦਾਂ ਕਰਨੀ ਹੈ, ਤੇ ਹੁਣ 4-5 ਸਾਲ ਦੇ ਬੱਚੇ ਹੋ ਜਾਂਦੇ ਆ ਨਾ, ਉਹਨਾਂ ਨੂੰ ਉਹ ਨਸ਼ਾ ਆਪਾਂ ਨੂੰ ਬਹੁਤ ਮਾੜੀਆਂ ਆਦਤਾਂ ਦੇ ਨਸ਼ੇ ਹੁੰਦੇ ਲੱਗੇ ਹੋ ਨਾ ਕਿ ਆਹ ਕੰਮ ਕਰਨੇ ਆਹ ਕਰਨੇ, ਉਹਨਾਂ ਨੂੰ ਫਿਰ ਕਾਰਟੂਨਾਂ ਦਾ ਨਸ਼ਾ ਲੱਗ ਜਾਂਦਾ ਤੇ ਉਦੋਂ ਕਹਿੰਦੇ ਕਿ ਪੰਜਾਬੀ ਬੋਲ, ਫਿਰ ਉਹ ਕਦੀ ਬੋਲੀ ਜਾਣੀ ਇੱਕੋ ਦਿਨ ਚ
ਬਿਲਕੁਲ।
ਤੇ ਭਾਈ ਜਿਹੜੀ ਤਾਂਤੀ ਸਾਜਾਂ ਦੀ ਗੱਲ ਕੀਤੀ ਨਾ, ਹਾਂਜੀ ਉਹ ਖਬਰ ਵੀ ਸਾਂਝੀ ਕਰਾਂਗੇ, ਬਹੁਤਾਂਤ ਸਰੋਤੇ ਤਾਂ ਆਪਣੇ ਜਾਣੂ ਹੋਣਗੇ ਕਿ ਜਿਹੜਾ ਆਪਣੇ ਹੋਣ ਜਾ ਰਿਹਾ ਆ ਉਹ ਆਪਾਂ ਮੈਂ ਬਾਅਦ ਦੇ ਵਿੱਚ ਜ਼ਰੂਰ ਸਾਂਝਾ ਕਰਦਾ। ਤੇ ਉਹ ਕਿਤਾਬ ਮੈਂ ਦੁਬਾਰਾ ਤੋਂ ਨਾਮ ਲੈ ਦਿੰਦਾ ਜੀ, ਜਿਹੜੀ ਉਹ ਬੈੱਡ ਟਾਈਮ ਸਟੋਰੀ ਸਾ, ਤੇ ਉਹ ਵੀ ਜੇਕਰ ਹੋਰ ਕੋਈ ਸਾਡੇ ਸਰੋਤਿਆਂ ਚੋਂ ਪਤਾ ਹੋਵੇ ਵਧੀਆ ਕਿਤਾਬਾਂ ਬੱਚਿਆਂ ਲਈ ਅੰਗਰੇਜ਼ੀ ਜਾਂ ਪੰਜਾਬੀ ਦੇ ਵਿੱਚ, ਤੇ ਪਲੀਜ਼ ਤੁਸੀਂ ਉਹ ਨਾਮ ਲਿਖ ਕੇ ਸਾਨੂੰ ਭੇਜ ਸਕਦੇ ਹੋ, ਅਸੀਂ ਉਹ ਵੀ ਮੰਗਵਾਈਏ ਸਟਾਕ ਦੇ ਵਿੱਚ ਤਾਂ ਕਿ ਵੱਧ ਤੋਂ ਵੱਧ ਮਾਪਿਆਂ ਤੱਕ ਪਹੁੰਚਦੀਆਂ ਕੀਤੀਆਂ ਜਾ ਸਕਣ। ਤੇ ਇੱਕ ਗੱਲ ਜਿਹੜੀ ਅਸੀਂ ਚਲੋ ਇਹਨੂੰ ਮਿਲ ਕੇ ਦੇਖ ਸਕਦੇ, ਅੱਜ ਅਸੀਂ ਫੌਜੀਆਂ ਦੀ ਗੱਲ ਕੀਤੀ, ਚਲੋ ਇੱਕ ਜਨਰਲ ਹਰਬਖਸ਼ ਸਿੰਘ ਦੀ ਗੱਲ ਕੀਤੀ ਨਾ, ਉਹ ਫੌਜ ਐਜ ਏ ਫੌਜ ਮਿਲਟਰੀ ਲੈ ਲਓ, ਤੇ ਉਹ ਸਾਰਾ ਸਾਲ ਕਰਦੇ ਆ, ਕਈ ਕਈ ਸਾਲ ਰਿਹਰਸਲ ਕਰਦੇ ਆ, ਰਿਹਰਸਲ ਚੱਲੀ ਜਾਂਦੀ ਉਹਨਾਂ ਦੀ, ਹਨਾ ਕੋਈ ਜੰਗ ਦਾ ਨੀ ਹੁੰਦਾ ਕਿ ਜੰਗ ਨਾ ਹੀ ਲੱਗੇ ਤਾਂ ਵਧੀਆ, ਹਨਾ ਇਹੀ ਹੁੰਦਾ ਹਰੇਕ ਦੀ ਅਰਦਾਸ ਹੁੰਦੀ ਕਿ ਜੰਗ ਨਾ ਲੱਗੇ, ਪਰ ਉਹਨਾਂ ਨੂੰ ਫਿਰ ਵੀ 10-10-15-15 ਸਾਲ ਰਿਹਰਸਲ ਕਰਦੇ ਆ, ਪਰ ਉਹ ਤਾਂ ਕਰਦੇ ਆ ਕਿ ਇੱਕ ਦਿਨ ਉਹਨੀ ਅਪਲਾਈ ਕਰਨੀ ਹੁੰਦੀ ਆ ਬਾਰਡਰ ਤੇ ਜਾ ਕੇ ਉਹ ਚੀਜ਼। ਤੇ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਜਾਂ ਸਾਡੇ ਤੋਂ ਸੁਣਦੇ ਹੋ ਜਾਂ ਕਿਸੇ ਹੋਰ ਤੋਂ ਸੁਣਦੇ ਹੋ, ਹਨਾ ਕਈ ਤੁਹਾਡੇ ਆਪਣੇ ਵਿਚਾਰ ਵੀ ਹੁੰਦੇ ਆ, ਉਹ ਤਾਂ ਹੀ ਕਾਰਗਰ ਸਿੱਧ ਹੋਣਗੇ, ਉਹ ਤਾਂ ਹੀ ਕੰਮ ਆਉਣਗੇ, ਹਨਾ ਜੇਕਰ ਤੁਸੀਂ ਉਹ ਅਪਲਾਈ ਕਰੋਗੇ। ਬੱਚੇ
ਬਿਲਕੁਲ
ਇਨਵੈਸਟਮੈਂਟ ਆ, ਲੰਬੇ ਸਮੇਂ ਦੀ ਇਨਵੈਸਟਮੈਂਟ ਆ, ਤੁਹਾਨੂੰ ਨਾਲ ਦੇ ਨਾਲ ਨਤੀਜਾ ਨਹੀਂ ਮਿਲਣਾ, ਹਾਂਜੀ ਤੇ ਉਹਨਾਂ ਤੇ ਸਮੇਂ ਦੀ ਇਨਵੈਸਟਮੈਂਟ ਜ਼ਰੂਰ ਕਰੋ।
ਇੱਕ ਹੋਰ ਗੁਰਸੇਵਕ ਜਿਹੜੀ ਗੱਲ ਸੁਣਦੇ ਆ ਆਪਾਂ ਕਿ ਸਾਡੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਫੌਜੀਆਂ ਦੇ ਬਾਰੇ ਜੋ ਬੋਲੀ ਜਾਂਦੀ ਹੈ ਕਿ ਇਹਨਾਂ ਦੀ ਜਾਂਦਿਆਂ ਦੀ
ਅਕਲ ਖੋਹ ਲੈਂਦੇ ਆਉਂਦਿਆਂ ਦੀ ਰਫਲ ਖੋਹ ਲੈਂਦੇ ਆ, ਇੱਦਾਂ ਦੀ ਅਸੀਂ ਅਕਸਰ ਸੁਣਦੇ ਹਾਂ ਗੱਲ ਹੁਣ ਤੇ। ਪਰ ਇਹਨਾਂ ਨੂੰ ਉਹਨਾਂ ਨੂੰ ਇਹ ਵੀ ਬੇਨਤੀ ਹੈ ਕਿ ਆਹ ਵੀ ਚੀਜ਼ਾਂ ਪੜੋ ਫੌਜੀਆਂ ਬਾਰੇ ਜਿਹੜੀਆਂ ਤੁਸੀਂ ਧਾਰਨਾ ਬਣਾ ਰੱਖੀਆਂ ਨਾ ਮਨ ਦੇ ਵਿੱਚ। ਏਦਾਂ ਹੀ ਜਦੋਂ ਕਸ਼ਮੀਰ ਦੇ ਵਿੱਚ ਹੜ੍ਹ ਆਏ ਸੀ ਉਦੋਂ ਖਬਰ ਅਖਬਾਰਾਂ ਦੇ ਵਿੱਚ ਵੀ ਛਪੀ ਸੀਗੀ, ਸ਼ਾਇਦ ਤੁਸੀਂ ਪੜ੍ਹੀ ਹੋਵੇ, ਕਿ ਜਿਹੜੇ ਆਪਣੇ ਸਿੱਖ ਫੌਜੀਆਂ ਨੇ, ਇੱਕੋ ਕੁੜੀ ਸੀ ਮੁਸਲਮਾਨ ਸੀ ਜਿਹਦੇ ਉਦੋਂ ਬੇਟਾ ਹੋਇਆ ਸੀਗਾ, ਜਦੋਂ ਉਹਨਾਂ ਨੂੰ ਹੜ੍ਹ ਦੇ ਵਿੱਚ ਬਚਾਇਆ ਸੀ, ਸ਼ਾਇਦ ਮਾਂ ਤਾਂ ਉਹਦੀ ਮੌਕੇ ਉਸ ਟਾਈਮ ਪੂਰੀ ਹੋ ਗਈ, ਪਰ ਜਾਣ ਤੋਂ ਪਹਿਲਾਂ ਉਹਨੇ ਜਿਹੜੀ ਗੱਲ ਕਹੀ ਸਿੱਖ ਆਪਣੇ ਸਿੱਖ ਫੌਜੀ ਨੂੰ ਆਪਣਾ ਬੱਚਾ ਦੇ ਕੇ, ਕਿ ਇਹਨੂੰ ਆਪਣੇ ਵਰਗਾ ਬਣਾਇਓ। ਦੇਖੋ ਜੀ ਜਦੋਂ ਉਹਨਾਂ ਨੂੰ ਬਚਾਇਆ, ਹਾਂਜੀ ਆਪਣੇ ਵਰਗਾ ਬਣਾਇਓ। ਏਦਾਂ ਵੀ ਤਾਂ ਮੈਂ ਇਹ ਵੀ ਕਹਿੰਦਾ ਜੀ ਸਰੋਤਿਆਂ ਨੂੰ ਕਿ ਜੇ ਤੁਹਾਡੇ ਕੋਲ ਏਦਾਂ ਦੀਆਂ ਕੋਈ ਵੀ ਚੰਗੀਆਂ ਸਟੋਰੀਆਂ ਹੋਣ, ਜਿੱਥੇ ਵੀ ਸਾਡੇ ਤੁਸੀਂ ਵੱਖ ਵੱਖ ਪਿੰਡਾਂ ਨੂੰ ਬਿਲੋਂਗ ਕਰਦੇ ਹੋ, ਕਿ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਕੋਈ ਫੌਜੀ ਵੀਰਾਂ ਨੇ ਕੋਈ ਵਧੀਆ ਕੰਮ ਕੀਤੇ ਨੇ, ਨੇਕ ਕੰਮ ਕੀਤੇ, ਉਹ ਵੀ ਸਾਂਝੇ ਕਰਿਓ ਇੱਥੇ। ਰੇਲ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਮੈਸੇਜ ਕਰ ਲਿਓ, ਜੋ ਤੁਹਾਨੂੰ ਗੁਰ ਸੇਵਕ ਦੱਸ ਦੇਗਾ ਉਹ ਜ਼ਰੂਰ ਸਾਂਝੀਆਂ ਕਰਿਓ ਗੱਲਾਂ ਜੀ।
ਸੋ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਟਿਆ ਕਿਤਾਬ ਤੇ। ਹੁਣ ਨੈਕਸਟ ਵੀਕ ਲਈ ਕਿਹੜੀ ਕਿਤਾਬ ਸੋਚੀ ਹੋਈ ਹੈ ਜੀ?
ਨੈਕਸਟ ਵੀਕ ਜੀ ਆਪਾਂ ਅਵਾਮੀ ਸ਼ਾਇਰ ਬਾਬਾ ਨਜ਼ਮੀ ਜੀ ਦੀ ਕਿਤਾਬ ਬਾਰੇ ਗੱਲ ਕਰਾਂਗੇ ਜੀ, ਉਹਨਾਂ ਦੀਆਂ ਕਵਿਤਾਵਾਂ ਬਾਰੇ ਦੋ ਸੁਣਾਵਾਂਗੇ। ਕਵਿਤਾਵਾਂ ਉਹਨਾਂ ਦੀਆਂ, ਬਾਬਾ ਨਜ਼ਮੀ ਇੱਕ ਖਾਸ ਸ਼ਾਇਰ ਨੇ ਸਾਡੇ ਲਹਿੰਦੇ ਪੰਜਾਬ ਤੋਂ
ਜੀ,
ਸੋ ਪੰਜਾਬੀ ਦੇ ਵਿੱਚ ਅਨੁਵਾਦ ਹੋਈ ਪਈ ਹੈ ਉਹਨਾਂ ਦੀ ਕਿਤਾਬ, ਸੋ ਇਹੀ ਪੜਾਂਗੇ ਆਪਾਂ ਜੀ।
ਜੀ ਜ਼ਰੂਰ, ਸੋ ਐਕਸਾਈਟਮੈਂਟ ਲੈਵਲ ਮੇਰੇ ਹੁਣੇ ਵਧੇ ਆ ਵਧ ਗਏ ਆ। ਸੋ ਬਹੁਤ ਬਹੁਤ ਧੰਨਵਾਦ ਭਾਜੀ ਪ੍ਰੋਗਰਾਮ ਦੇ ਸਮਾਂ ਦੇਣ ਦੇ ਲਈ, ਤੇ ਆਪਾਂ ਮਿਲਦੇ ਹਾਂ ਅਗਲੇ ਹਫਤੇ ਸੇਮ ਸਮੇਂ ਤੇ ਨਵੀਂ ਕਿਤਾਬ ਦੇ ਨਾਲ। ਬਹੁਤ ਬਹੁਤ ਧੰਨਵਾਦ
ਇੱਕ ਵਾਰੀ ਫੇਰ। ਹਾਂਜੀ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਠੀਕ ਆ ਜੀ, ਮਿਲਦੇ ਹਾਂ ਅੱਗੇ, ਰੱਬ ਰੱਖਾ।
ਸੋ ਇਹ ਸਨ ਜੀ ਕੁਲਜੀਤ ਸਿੰਘ ਖੋਸਾ ਪ੍ਰੈਸਵੈਂਟ ਤੋਂ, ਜੋ ਹਰ ਵੀਕ ਸਾਡੇ ਨਾਲ ਕਿਤਾਬ ਦੀ ਜਾਣਕਾਰੀ ਤੇ ਕਿਤਾਬ ਦੇ ਰਿਵਿਊ ਤੇ ਗੱਲਬਾਤ ਕਰਨ ਲਈ ਜੁੜਦੇ ਨੇ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਸੋਹ ਜੀ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਂਝ ਪਾ ਰਹੇ ਨੇ, ਤੇ ਬਲਰਾਜ ਸਿੰਘ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ, ਤੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਪ੍ਰੋਗਰਾਮ ਤੋਂ ਸਾਂਝ ਬਣਾਉਣ ਲਈ, ਤੇ ਆਪਣੇ ਪਰਮਜੀਤ ਸਿੰਘ ਢਾਡੀਵਾਲ ਜੀ ਬ੍ਰਿਸਬੇਨ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਨੇ, ਤੇ ਉਹਨੂੰ ਕੋਈ ਟੈਕਨੀਕਲ ਇਸ਼ੂ ਬਾਰੇ ਜਾਣਕਾਰੀ ਦਿੱਤੀ ਸੀ। ਧੰਨਵਾਦ ਭਾਜੀ। ਸੋ ਇਹ ਸੀ ਸਨ ਸੁਨੇਹੇ, ਤੇ ਦੋਸਤੋ ਇੱਕ ਗੀਤ ਸੁਣ ਲੈਣ, ਤੇ ਗੀਤ ਤੋਂ ਉਸ ਪਰ ਹੁਣ ਪੰਜਾਬ ਦੀਆਂ ਖਬਰਾਂ ਤੁਹਾਨੂੰ ਸਾਂਝੀਆਂ ਕਰਨੀਆਂ। ਸੋ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਨਾਲ, ਸੁਣਦੇ ਰਹੋ ਹਰਮਨ ਰੇਡੀਓ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਇੱਕ ਵੇਲੇ ਸੀ ਮੈਦਾਨ ਫਤਿਹ ਕਰਦਾ, ਅੱਜ ਗੱਭਰੂ ਰਿਹਾ ਨਾ ਕਿਸੇ ਕੰਮ ਦਾ। ਇੱਕ ਵੇਲੇ ਸੀ ਮੈਦਾਨ ਫਤਿਹ ਕਰਦਾ, ਅੱਜ ਗੱਭਰੂ ਰਿਹਾ ਨਾ ਕਿਸੇ ਕੰਮ ਦਾ। ਹਵੇਲੀਆਂ ਨਾ ਭਰਿਆ ਪੰਜਾਬ ਓਏ, ਪੰਜਾਬ ਓਏ, ਪੰਜਾਬ ਓਏ। ਸੂਰਮਾ ਕਿਉਂ ਨੀ ਜੰਮਦਾ ਕੋਈ, ਸੂਰਮਾ ਕਿਉਂ ਨੀ ਜੰਮਦਾ ਕੋਈ, ਸੂਰਮਾ ਕਿਉਂ ਨੀ ਜੰਮਦਾ ਕੋਈ, ਯੋਧਾ ਕਿਉਂ ਨੀ ਜੰਮਦਾ। ਰੋਲ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਮਾਂ ਹੋ ਗਿਆ ਜੀ ਮੈਲਬਨ ਸਟੂਡੀਓ ਦੇ ਵਿੱਚ 9:22। ਸੋ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਨਾਲ ਖਬਰਾਂ ਪੰਜਾਬ ਦੀਆਂ, ਭਾਰਤ ਦੀਆਂ ਸਾਂਝੀਆਂ ਕਰੀਏ। ਦੋਸਤੋ, ਪਹਿਲਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਖਾਸ ਖਬਰ ਆਸਟ੍ਰੇਲੀਆ ਦੀ ਸਾਂਝੀ ਕਰਨੀ ਆ, ਜਿਹੜੀ ਆਪਾਂ ਤਾਂਤੀ ਸਾਜਾਂ ਦੀ ਗੱਲ ਕੀਤੀ ਸੀਗੀ ਸਿੱਖ ਕਲਾਵਾਂ ਦੀ। ਸੋ ਹਰ ਸਾਲ ਤਾਂ ਸਰੋਤਿਆਂ ਨੂੰ ਪਤਾ ਹੋਣਾ ਕਿ ਹਰ ਸਾਲ ਸਿੱਖ ਗੇਮਸ ਹੁੰਦੀਆਂ ਆਸਟ੍ਰੇਲੀਆ ਦੇ ਵਿੱਚ ਅਤੇ ਈਸਟਰ ਵੀਕੈਂਡ ਦੇ ਉੱਤੇ, ਅਤੇ ਇਸ ਸਾਲ ਹੁਣ ਜਾ ਰਹੀਆਂ ਨੇ 30-31 ਮਾਰਚ ਅਤੇ 1 ਅਪ੍ਰੈਲ ਨੂੰ ਸਿਡਨੀ ਵਿੱਚ। ਸੋ ਇਸ ਸਾਲ ਨਵਾਂ ਕੀ ਹੈ ਉਹਨਾਂ ਦੇ ਵਿੱਚ, ਉਹਦੇ 'ਚ ਸਪੋਰਟਸ ਹੁੰਦੀਆਂ ਨੇ, ਹਰ ਸਾਲ ਸਪੋਰਟਸ ਐਕਟੀਵਿਟੀਜ਼ ਹੁੰਦੀਆਂ ਨੇ, ਉਹਦੇ ਵਿੱਚ ਕਲਚਰਲ ਐਕਟੀਵਿਟੀਜ਼ ਹੁੰਦੀਆਂ ਨੇ, 3-3 ਚੱਲਦੀਆਂ ਨੇ, ਅਤੇ ਆਸਟ੍ਰੇਲੀਆ ਭਰ 'ਚੋਂ ਪਲੇਅਰਸ ਪਾਰਟੀਸਪੇਟ ਕਰਦੇ ਨੇ। ਪਰ ਇਸ ਸਾਲ ਕੀ ਨਵਾਂ ਹੋਣ ਜਾ ਰਿਹਾ ਆ ਉਹ ਮੈਂ ਤੁਹਾਨੂੰ ਸਾਂਝਾ ਕਰਦਾ ਚੱਲਾਂ। ਫਿਰ ਇਸ ਸਾਲ ਤੋਂ ਸਿੱਖ ਕਲਾਵਾਂ ਅਤੇ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਸਿੱਖ ਖੇਡਾਂ ਦੀ ਕੌਮੀ ਕਮੇਟੀ ਨੇ ਇੱਕ ਅਹਿਮ ਫੈਸਲੇ ਲਏ ਆ ਅਤੇ ਕਦਮ ਚੁੱਕੇ ਹਨ। 1 ਮਾਰਚ ਤੋਂ ਪਰਥ ਤੋਂ ਸ਼ੁਰੂ ਹੋ ਕੇ ਸਿਡਨੀ ਵਿਖੇ ਖੇਡਾਂ ਵਿੱਚ ਖਤਮ ਹੋਣ ਵਾਲੇ ਸਾਲਾਨਾ 31 ਰਾਗ ਕੀਰਤਨ ਫੇਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਰਾਗ ਫੇਰੀ ਵਿੱਚ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਦੇ ਨਾਲ ਨਾਮਵਰ ਹਜ਼ੂਰੀ ਤਾਂਤੀ ਸਾਜੀ ਵੀ ਹੋਣਗੇ। ਆਸਟ੍ਰੇਲੀਆ ਤੋਂ ਹੀ ਤਿਆਰ ਹੋਏ ਨੌਜਵਾਨ ਸਾਜੀ ਵੀ ਇਹਨਾਂ ਦਾ ਸਾਥ ਦੇਣਗੇ ਅਤੇ ਹੋਰਨਾਂ ਵਾਸਤੇ ਪ੍ਰੇਰਣਾ ਸਰੋਤ ਬਣਨਗੇ। ਅਤੇ ਇਸ ਕਾਰਜ ਲਈ ਤਕਰੀਬਨ 50,000 ਡਾਲਰ ਦਾ ਖਰਚਾ ਹੋਣਾ ਦਾ ਬਜਟ ਲੈ ਕੇ ਚੱਲ ਰਹੀ ਹੈ ਕਮੇਟੀ। ਸੋ ਅਤੇ ਇਸ ਕਮੇਟੀ ਨੇ ਇਸ ਉੱਦਮ ਨੂੰ ਯੋਜਨਾਬੱਧ ਕਰਨ ਲਈ ਇੱਕ ਗਰੁੱਪ ਦਾ ਗਠਨ ਕੀਤਾ ਅਤੇ ਜਿਸ ਦਾ ਉਦੇਸ਼ ਘੱਟੋ ਘੱਟ 100 ਮੈਂਬਰਾਂ ਨੂੰ ਸ਼ਾਮਲ ਕਰਕੇ ਇਸ ਦਾ ਆਧਾਰ ਬਣਾਉਣਾ ਆ ਅਤੇ ਆਉਣ ਵਾਲੇ ਸਮੇਂ ਵਿੱਚ ਰਾਗ ਕੀਰਤਨ ਦੇ ਨਾਲ ਨਾਲ ਸਿੱਖ ਕਲਾਵਾਂ ਜਿਵੇਂ ਗੱਤਕਾ, ਤੀਰ ਅੰਦਾਜ਼ੀ, ਕਲਾਕ੍ਰਿਤੀਆਂ ਆਦਿ ਦੀ ਸਿਖਲਾਈ ਦੇ ਪ੍ਰੋਗਰਾਮ ਸ਼ੁਰੂ ਕਰਨ ਦੀ ਤਜਵੀਜ਼ਾਂ ਹਨ। ਸੋ ਆਪ ਸਭ ਨੂੰ ਬੇਨਤੀ ਆ ਕਿ ਤੁਸੀਂ ਇਸ ਇਸ ਜਿਹੜੀ ਕੀਰਤਨ ਫੇਰੀ ਹੋਣੀ ਆ ਤਾਂਤੀ ਸਾਜਾਂ ਦੀ, ਪੁਰਾਤਨ ਤਾਂਤੀ ਸਾਜਾਂ ਦੀ, ਅਤੇ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ। ਪਾਰਟੀਸਪੇਟ ਇੱਦਾਂ ਕਰ ਸਕਦੇ ਹੋ ਕਿ ਤੁਹਾਨੂੰ ਡੇਟਸ ਅਪਡੇਟ ਕਰ ਦਿੱਤੀਆਂ ਜਾਣਗੀਆਂ, ਦੱਸ ਦਿੱਤੀਆਂ ਜਾਣਗੀਆਂ ਜੋ ਵੀ ਡੇਟਸ ਨੇ, ਜਿਹੜੇ ਜਿਹੜੇ ਸ਼ਹਿਰ 'ਚ ਹੋਣੀਆਂ, ਪਰਥ, ਬ੍ਰਿਸਬਨ, ਸਿਡਨੀ, ਮੈਲਬਨ, ਸਾਰੇ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਵਿੱਚ ਇਹ ਰਾਗ ਦਰਬਾਰ ਹੋਣਗੇ। ਸੋ ਤੁਸੀਂ ਪਾਰਟੀਸਪੇਸ਼ਨ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਲਿਜਾਓ, ਆਪ ਜਾਓ, ਸਮਾਂ ਕੱਟੋ ਅਤੇ ਜਾ ਕੇ ਤੁਸੀਂ ਅਸੀਂ ਸੁਣ ਸਕਦੇ ਹਾਂ ਕੀਰਤਨ ਜਿਹੜਾ ਕਮੇਟੀ ਨੇ ਸੋਹਣਾ ਉਪਰਾਲਾ ਕੀਤਾ ਆ। ਸੋ ਜਦੋਂ ਅਸੀਂ ਜਾ ਕੇ ਵੱਧ ਤੋਂ ਵੱਧ ਸੰਗਤ ਸੁਣਾਂਗੇ ਤਾਂ ਉਹਨਾਂ ਦਾ ਹੌਸਲਾ ਅਫਜਾਈ ਹੋਏਗੀ ਅਤੇ ਸਾਨੂੰ ਜਿਹੜਾ ਅਸੀਂ ਕੀਰਤਨ ਨਾਲ ਜੁੜਾਂਗੇ ਉਹ ਵੱਖਰਾ। ਅਤੇ ਇਸ ਇਹਦੇ ਵਿੱਚ ਤੁਸੀਂ ਜਿੱਦਾਂ ਹੁਣ ਉਹਨੇ ਕਮੇਟੀ ਬਣਾਉਣੀ ਹੈ, ਜਿਹੜੇ ਵੀ ਕੀਰਤਨ ਦਾ ਸ਼ੌਂਕ ਰੱਖਦੇ ਆ ਜਾਂ ਪਹਿਲਾਂ ਤੋਂ ਕੀਰਤਨ ਕੀਤਾ, ਜੋ ਹਿੱਸਾ ਬਣਨਾ ਚਾਹੁੰਦੇ ਆ ਕਮੇਟੀ ਦਾ, ਸੋ ਉਹ ਸਿੱਖ ਗੇਮਸ ਦੀ ਕਮੇਟੀ, ਇਹ ਪੂਰੀ ਦੀ ਪੂਰੀ ਪੋਸਟ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਸਾਂਝੀ ਕੀਤੀ ਹੋਈ ਹੈ ਅਤੇ ਉਹਦੇ ਥੱਲੇ ਲਿੰਕ ਵੀ ਦਿੱਤਾ ਹੋਇਆ ਅਤੇ ਜਿਹਦੇ ਜਿਹਦੇ ਥਰੂ ਤੁਸੀਂ ਕਮੇਟੀ ਨਾਲ ਸੰਪਰਕ ਕਰ ਸਕਦੇ ਹੋ। ਵੈਸੇ ਤਾਂ ਕਮੇਟੀ ਦੇ ਪ੍ਰਧਾਨ ਆਪਣੇ ਅਮਨਦੀਪ ਸਿੰਘ ਸਿੱਧੂ ਭਾਅ ਜੀ ਨੇ, ਤੁਸੀਂ ਉਹਨਾਂ ਨੂੰ ਸਿੱਧਾ ਵੀ ਸੰਪਰਕ ਕਰ ਸਕਦੇ ਹੋ। ਸੋ ਇਹਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਕਿ ਡੇਟਸ ਬਾਰੇ ਪੁੱਛ ਸਕਦੇ ਹੋ। ਸੋ ਇਹਦੇ ਵਿੱਚ ਤੁਸੀਂ ਆਪ ਜਾ ਕੇ ਵੀ, ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਫਾਈਨੈਂਸ਼ੀਅਲ ਸਪੋਰਟ ਵੀ ਕਰਨਾ ਚਾਹੁੰਦੇ ਹੋ ਇਸ ਈਵੈਂਟ ਨੂੰ, ਆਪਣੇ ਤਾਂਤੀ ਸਾਜਾਂ ਦੇ ਕੀਰਤਨ ਨੂੰ, ਸੋ ਜਿਹਦਾ ਕਿ ਬਜਟ 50,000 ਦਾ ਹੈ, ਸੋ ਤੁਸੀਂ ਫਾਈਨੈਂਸ਼ੀਅਲ ਸਪੋਰਟ ਵੀ ਕਰ ਸਕਦੇ ਹੋ। ਜੇ ਫਾਈਨੈਂਸ਼ੀਅਲ ਸਪੋਰਟ ਨਹੀਂ ਤਾਂ ਘੱਟ ਤੋਂ ਘੱਟ ਜਾ ਕੇ ਤੁਸੀਂ ਕੀਰਤਨ ਦਾ ਆਨੰਦ ਜ਼ਰੂਰ ਮਾਣੋ, ਸੰਗਤ ਦਾ ਹਿੱਸਾ ਜ਼ਰੂਰ ਹੋਣਾ, ਸੋ ਜੋ ਕਿ ਤੁਸੀਂ ਕਰ ਸਕਦੇ ਹੋ। ਸੋ ਇਸ ਤੋਂ ਅੱਗੇ ਹੁਣ ਚੱਲਦੇ ਹਾਂ ਜੀ ਪੰਜਾਬ, ਪੰਜਾਬ ਦੀਆਂ ਖਬਰਾਂ ਦੇ ਵੱਲ। ਸੋ ਸਭ ਤੋਂ ਪਹਿਲਾਂ ਜਿਹੜੀ ਅੱਜ ਦੀ ਸੁਰਖੀਆਂ ਦੇ ਵਿੱਚ ਖਬਰ ਆ ਕਿ ਸੰਸਦ ਦੇ ਵਿੱਚ ਮੋਦੀ ਦੇ ਨਿਸ਼ਾਨੇ 'ਤੇ ਆਈ ਕਾਂਗਰਸ। ਸੋ ਸਮੁੱਚੇ ਕਹਿੰਦੇ ਕਿ ਨਹਿਰੂ ਅਤੇ ਗਾਂਧੀ ਖਾਨਦਾਨ ਨੂੰ ਲਾਏ ਰਗੜੇ ਅਤੇ ਕਾਂਗਰਸੀ ਨਾਅਰੇਬਾਜ਼ੀ ਨੇ ਦੀ ਨਾ ਕੀਤੀ ਪਰਵਾਹ। ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ 'ਤੇ ਦੋਸ਼ ਲਾਇਆ ਕਿ ਉਹ ਭਾਰਤ ਦੇ ਵਿਕਾਸ ਦੀ ਕੀਮਤ 'ਤੇ ਗਾਂਧੀ ਪਰਿਵਾਰ ਦੇ ਸੋਹਲੇ ਗਾਉਣ ਨੂੰ ਆਪਣੀ ਤਾਕਤ ਲਗਾ ਰਹੀ ਹੈ। ਸੋ NPGA ਨੂੰ UPA ਸਰਕਾਰ ਦਾ ਪਾਪ ਕਰਾਰ ਦਿੰਦਿਆਂ ਉਹਨਾਂ ਬੇਰੁਜ਼ਗਾਰੀ ਅਤੇ ਹੋਰ ਮੁੱਦਿਆਂ 'ਤੇ ਵਿਰੋਧੀ ਧਿਰ ਵੱਲੋਂ ਕੀਤੀ ਗਈ ਆਲੋਚਨਾ ਨੂੰ ਅੰਕੜਿਆਂ ਦੀ ਜ਼ੁਬਾਨੀ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਉੱਪਰ ਹੋਈ ਬਹਿਸ ਦਾ ਜਵਾਬ ਦਿੰਦਿਆਂ ਸ਼੍ਰੀ ਮੋਦੀ ਨੇ ਅੱਜ ਲੋਕ ਸਭਾ ਅਤੇ ਰਾਜ ਸਭਾ 'ਚ ਕਾਂਗਰਸ ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ। ਕਾਂਗਰਸ, ਤ੍ਰਿਮੂਲ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਸਦਨ ਚ ਵਾਕਆਊਟ ਕੀਤੇ ਜਾਣ ਮਗਰੋਂ ਲੋਕ ਸਭਾ ਦੀ ਜਵਾਨੀ ਵੋਟ ਨਾਲ ਮਤਾ ਪਾਸ ਕਰ ਦਿੱਤਾ ਗਿਆ ਤੇ ਲੋਕ ਸਭਾ ਚ ਕਰੀਬ ਡੇਢ ਘੰਟੇ ਦੇ ਭਾਸ਼ਣ ਦੌਰਾਨ ਕਾਂਗਰਸ ਮੈਂਬਰ ਹੰਗਾਮਾ ਕਰਦੇ ਰਹੇ ਪਰ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ਉਹਨਾਂ ਦੀ ਸਰਕਾਰ ਖਿਲਾਫ ਮੱਧ ਵਰਗ ਚ ਰੋਸ ਪੈਦਾ ਕਰਨ ਲਈ ਝੂਠ ਫੈਲਾਇਆ ਜਾ ਰਿਹਾ ਹੈ। ਸੋ ਉੱਤੋਂ ਦੂਜੇ ਪਾਸੇ ਆਪਣੇ ਕੈਪਟਨ ਨੇ ਮੁਲਾਕਾਤ ਕੀਤੀ ਹੈ ਜੀ ਰਾਹੁਲ ਗਾਂਧੀ ਦੇ ਨਾਲ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਪੰਜਾਬ ਇਕਾਈ ਤੇ ਪੁਨਰਗਠਨ ਦਾ ਮਾਮਲਾ ਵਿਚਾਰਨ ਲਈ ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਇੱਥੇ ਮੁਲਾਕਾਤ ਕੀਤੀ ਹੈ ਤੇ ਇਸ ਮੌਕੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਵੀ ਹਾਜ਼ਰ ਸਨ। ਜਿਹੜੀ ਇੱਕ ਪਿੱਛੇ ਜਿਹੀ ਵੀਡੀਓ ਚੱਲ ਰਹੀ ਸੀ ਸੋਸ਼ਲ ਮੀਡੀਆ ਤੇ ਉੱਤੇ ਟਾਈਟਲਰ ਜਿਹਦੇ ਵਿੱਚ ਬੋਲ ਰਿਹਾ ਹੈ ਕਿ ਉਹ ਸਿੱਖਾਂ ਦੇ ਕਤਲ ਬਾਰੇ, ਸੋ ਰਾਜ ਸਭਾ ਦੇ ਵਿੱਚ ਵੀ ਢੀਂਡਸਾ ਨੇ ਟਾਈਟਲਰ ਦੀ ਵੀਡੀਓ ਦਾ ਮੁੱਦਾ ਉਠਾਇਆ ਹੈ। ਸੋ ਕਾਂਗਰਸ ਮੈਂਬਰਾਂ ਨੇ ਇਤਰਾਜ਼ ਦੇ ਬਾਵਜੂਦ ਸਭਾਪਤੀ ਨੇ ਮਾਮਲਾ ਉਠਾਉਣ ਦੀ ਵੀ ਇਜਾਜ਼ਤ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਨਸ਼ਰ ਹੋਈ ਵੀਡੀਓ ਦਾ ਮੁੱਦਾ ਅੱਜ ਰਾਜ ਸਭਾ ਚ ਸਿਫਰ ਕਾਲ ਦੌਰਾਨ ਉਠਾਇਆ ਤੇ ਸਿੱਖਾਂ ਦੇ ਕਤਲ ਕਬੂਲ ਕਰਨ ਵਾਲੀ ਇਸ ਵੀਡੀਓ ਵਿੱਚ ਟਾਈਟਲਰ ਨੇ ਹੋਰ ਵੀ ਕਈ ਖੁਲਾਸੇ ਕੀਤੇ ਅਤੇ ਕਾਂਗਰਸ ਮੈਂਬਰਾਂ ਨੇ ਕੇਸ ਅਦਾਲਤ ਚ ਹੋਣ ਦਾ ਹਵਾਲਾ ਦਿੰਦਿਆਂ ਸ੍ਰੀ ਢੀਂਡਸਾ ਵੱਲੋਂ ਉਠਾਏ ਗਏ ਮੁੱਦੇ ਤੇ ਇਤਰਾਜ਼ ਜਤਾਇਆ। ਇਸ ਇਤਰਾਜ਼ਾਂ ਨੂੰ ਸਭਾਪਤੀ ਐਮ ਵੈਂਕਿਆ ਨਾਇਡੂ ਨੇ ਰੱਦ ਕਰ ਦਿੱਤਾ ਤੇ ਸ੍ਰੀ ਢੀਂਡਸਾ ਨੂੰ ਬੋਲਣ ਦੀ ਆਗਿਆ ਦੇ ਦਿੱਤੀ ਤੇ ਸ੍ਰੀ ਢੀਂਡਸਾ ਨੇ ਕਿਹਾ ਕਿ ਇੱਕ ਵਿਅਕਤੀ 100 ਵਿਅਕਤੀਆਂ ਨੂੰ ਨਹੀਂ ਮਾਰ ਸਕਦਾ, ਇਸ ਲਈ ਜੋ ਇਨਸਾਫ਼ ਸੀੜੀ ਵਿੱਚ ਕੀਤੇ ਗਏ ਹਨ ਉਸ ਮੁਤਾਬਕ ਕਾਂਗਰਸੀ ਆਗੂ ਤੇ ਹੋਰ ਸਾਥੀਆਂ ਦੀ ਜਾਣਕਾਰੀ ਹਾਸਲ ਕਰਨਾ ਲਾਜ਼ਮੀ ਬਣ ਗਿਆ ਆ। ਸੋ ਇਸ ਤੋਂ ਅੱਗੇ ਜਿਹੜੀ ਖਬਰ ਆਮ ਆਪਣੇ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਆਮ ਚੱਲ ਰਹੀ ਆ। ਸੋ ਕਹਿੰਦੇ ਜਿਹੜੀ ਖਬਰ ਆ ਰਹੀ ਹੈ ਕਹਿੰਦੇ ਗੈਂਗਸਟਰਾਂ ਦੀ ਘਰ ਵਾਪਸੀ ਲਈ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਅਤੇ ਪੰਜਾਬ ਪੁਲਿਸ ਅਫਸਰਾਂ ਨੂੰ ਗਾਇਕਾਂ ਨਾਲ ਵੀ ਮੀਟਿੰਗ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਤੇ 11 ਫਰਵਰੀ ਤੱਕ ਰਿਪੋਰਟ ਮੰਗੀ ਗਈ ਆ। ਤੇ ਪੂਰੀ ਖਬਰ ਇਸ ਤਰ੍ਹਾਂ ਹੈ ਕਹਿੰਦੇ ਪੰਜਾਬ ਪੁਲਿਸ ਨੂੰ ਸੂਬੇ ਵਿੱਚ ਸਰਗਰਮ ਗੈਂਗਸਟਰਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਹਥਿਆਰ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੇ ਗਾਇਕਾਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਆ। DGP ਸੁਰੇਸ਼ ਅਰੋੜਾ ਦੀ ਹਦਾਇਤਾਂ ਤੇ ਸੰਗਠਿਤ ਅਪਰਾਧ ਰੋਕੂ ਯੂਨਿਟ OCCU ਜਿਹਨੂੰ ਕਿਹਾ ਜਾਂਦਾ ਆ ਵੱਲੋਂ ਇਸ ਸੰਬੰਧੀ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ, ਪੁਲਿਸ ਕਮਿਸ਼ਨਰਾਂ, ਰੇਂਜਾਂ ਅਤੇ DIG ਤੇ ਜ਼ੋਨਲ IGs ਨੂੰ ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਗਾਇਕਾਂ ਤੱਕ ਪਹੁੰਚ ਕਰਨ ਲਈ ਕਿਹਾ ਗਿਆ ਆ। OCCU ਦੇ IG ਵੱਲੋਂ ਲਿਖੇ ਇਸ ਪੱਤਰ ਦੇ ਨਾਲ AB ਅਤੇ C ਕੈਟਾਗਰੀ ਦੇ ਗੈਂਗਸਟਰਾਂ ਦੀ ਵੀ ਸੂਚੀ ਨੱਥੀ ਕੀਤੀ ਗਈ ਆ ਤੇ ਇੱਕ ਪ੍ਰੋਫਾਈਲ ਵੀ ਤਿਆਰ ਕੀਤਾ ਗਿਆ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਹ ਮੁਹਿੰਮ ਨਿੱਜੀ ਨਿਗਰਾਨੀ ਹੇਠ ਚਲਾਉਣ ਤੇ 11 ਫਰਵਰੀ ਤੱਕ ਪੁਲਿਸ ਅਫਸਰਾਂ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸੋ ਇਹ ਜਿਹੜੀ ਗੈਂਗਸਟਰਾਂ ਦੀ ਗੱਲਬਾਤ ਹੋਈ ਆ ਇਹਦੇ ਨਾਲ ਇੱਕ ਆਰਟੀਕਲ ਤੁਹਾਡੇ ਨਾਲ ਮੈਂ ਸਾਂਝਾ ਕਰਾਂਗਾ ਜੋ ਕਿ ਰਾਜਾ ਵੜੈਚ ਵੱਲੋਂ ਲਿਖਿਆ ਗਿਆ ਕੁਰਾਹੇ ਪੇ ਜਵਾਨੀ ਨੂੰ ਕਿਤਾਬਾਂ ਪਾ ਸਕਦੀਆਂ ਨੇ ਮੁੜਾ। ਸੋ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਇੱਕ ਗੀਤ ਸੁਣਦੇ ਹਾਂ ਦੋਸਤੋ ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਾ ਰੇਡੀਓ ਪ੍ਰੋਗਰਾਮ ਕਰ ਰਿਹਾ ਲਹਿਰਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioAustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
करना तू ही दस कदों दिल मेरे नामे करना मेरा दिल दा रूटीन तेनू फॉलो करना तू ही दस कदों दिल मेरे नामे करना वेखा मैं ड्रीम तेरे मेरे प्यार दे वेखा मैं ड्रीम तेरे मेरे प्यार दे जिंद तेरे नामे कर तू मैं सारी जिन हाय तू करे ना करे मेनू उन्नी ज्यादा लगदी प्यारी आईफोन विच फोटो तेरी रखता सोचा तेरे बारे नाले तेनू तकदा आईफोन विच फोटो तेरी रखता सोचा तेरे बारे नाले तेनू तकदा तेरे नाल प्यार तेनू कहना वार वार तेरे नाल प्यार तेनू कहना वार वार तू भी लव यू तू कह दे एक बार
ਦੋਸਤੋ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਮੈਂ ਗੁਰਸੇਵਕ ਸਿੰਘ ਮੈਲਬਨ ਤੋਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਕੋਲ ਤੇ ਹੁਣ ਆਰਟੀਕਲ ਦੀ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਕੁਰਾਹੇ ਪਈ ਜਵਾਨੀ ਨੂੰ ਕਿਤਾਬਾਂ ਪਾ ਸਕਦੀਆਂ ਨੇ ਮੂੜਾ ਇੱਕ ਤਾਂ ਇਹ ਸਾਂਝਾ ਕਰਨਾ ਤੁਹਾਡੇ ਨਾਲ ਤੇ ਇੱਕ ਆਪਣੇ ਨਾਲ ਸਟਾਲ ਸਾਹਿਬ ਜੀ ਨੇ ਵੀ ਕੁਛ ਆਰਟੀਕਲ ਇੱਕ ਸਾਂਝਾ ਕੀਤਾ ਸਾਡੇ ਨਾਲ ਸੋਸ਼ਲ ਮੀਡੀਆ ਦੇ ਬਾਰੇ ਤੇ ਕਿ ਸੋਸ਼ਲ ਮੀਡੀਆ ਤੁਹਾਨੂੰ ਬੇਸਬਰਾ ਬਣਾ ਦਿੰਦੀ ਹੈ ਸੋ ਉਹ ਇਹ ਦੋ ਤੁਹਾਡੇ ਨਾਲ ਹੁਣ ਸਾਂਝੇ ਕਰਨੇ ਨੇ ਸੋ ਪਹਿਲਾਂ ਗੱਲ ਕਰਦੇ ਹਾਂ ਕਿ ਗੈਂਗਸਟਰਾਂ ਦੀਆਂ ਗੱਲ ਜਿਹੜੀ ਕਰ ਰਹੇ ਸੀ ਕਿ ਕੁਰਾਹੇ ਪਏ ਹੋਏ ਨੌਜਵਾਨਾਂ ਦੀ ਗੱਲ ਕਰ ਰਹੇ ਸੀ ਸੋ ਉਹਦੇ ਬਾਰੇ ਰਾਜਾ ਵੜਾਇਆ ਚ ਲਿਖਦੇ ਨੇ ਕਹਿੰਦੇ ਗੈਂਗਸਟਰ ਸ਼ਬਦ ਅੱਜ ਕੱਲ੍ਹ ਪੰਜਾਬ ਵਿੱਚ ਆਏ ਦਿਨ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਪੜ੍ਹਦੇ ਹਾਂ ਤੇ ਕਿੱਧਰੇ ਗੈਂਗ ਇੱਕ ਦੂਜੇ ਨਾਲ ਭਿੜ ਰਹੇ ਹਨ ਅਤੇ ਕਿੱਧਰੇ ਪੁਲਿਸ ਇਨਕਾਊਂਟਰ ਕਰ ਰਹੀ ਹੈ ਗੈਂਗਸਟਰਾਂ ਨੂੰ ਮਾਰ ਰਹੀ ਆ ਪਿਛਲੇ ਕੁਝ ਕੁ ਮਹੀਨਿਆਂ ਵਿੱਚ ਸੁੱਖਾ ਕਾਲਵਾਂ ਵਿੱਕੀ ਗੌਂਡਰ ਪ੍ਰੇਮਾ ਲਾਹੌਰੀਆ ਆਦਿ ਕਈ ਨੌਜਵਾਨ ਜਿਨ੍ਹਾਂ ਨੂੰ ਪੁਲਿਸ ਰਿਕਾਰਡ ਵਿੱਚ ਗੈਂਗਸਟਰ ਰਖਵਾਉਂਦੇ ਸੀ ਮਾਰੇ ਗਏ ਹੁਣ ਸਵਾਲ ਇਹ ਹੈ ਕਿ ਇਹਨਾਂ ਦੀ ਮੌਤ ਨੂੰ ਵੇਖ ਕੇ ਕੋਈ ਹੋਰ ਨੌਜਵਾਨ ਗੈਂਗਸਟਰ ਨਹੀਂ ਬਣੇਗਾ ਮੇਰਾ ਮੰਨਣਾ ਹੈ ਕਿ ਪੁਲਿਸ ਮੁਕਾਬਲੇ ਕਰਕੇ ਗੈਂਗਸਟਰ ਤਾਂ ਮਾਰੇ ਜਾ ਸਕਦੇ ਆ ਪਰ ਨਵੀਂ ਪੀੜ੍ਹੀ ਜਿਹੜੀ ਇਸ ਪਾਸੇ ਨੂੰ ਤੁਰ ਪਈ ਆ ਉਸਨੂੰ ਮੁਕਾਬਲਾ ਵਿਖਾ ਕੇ ਨਹੀਂ ਰੋਕਿਆ ਜਾ ਸਕਦਾ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਮਾਪਿਆਂ ਪਿੰਡ ਵਾਸੀਆਂ ਅਤੇ ਸਰਕਾਰਾਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ ਨੌਜਵਾਨਾਂ ਦੇ ਮਾਰਗ ਦਰਸ਼ਨ ਲਈ ਕਿਤਾਬਾਂ ਸਭ ਤੋਂ ਵਧੀਆ ਸਾਧਨ ਸਾਬਤ ਹੋ ਸਕਦੀਆਂ ਹਨ ਇਸ ਲਈ ਦੋ ਨੌਜਵਾਨਾਂ ਮਿੰਟੂ ਗੁਸਰੀਆ ਤੇ ਲੱਖਾਂ ਸਿਧਾਣਾ ਦੀ ਮਿਸਾਲ ਲਈ ਜਾ ਸਕਦੀ ਆ। ਦੋਵੇਂ ਪਹਿਲਾਂ ਗਲਤ ਸੰਗਤ ਵਿੱਚ ਪੈ ਗਏ ਸਨ, ਪਰ ਜਦੋਂ ਉਹਨਾਂ ਦਾ ਵਾਹ ਸਾਹਿਤਕ ਕਿਤਾਬਾਂ ਨਾਲ ਪਿਆ ਤਾਂ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਈ ਅਤੇ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਈ ਅਤੇ ਉਹ ਸਹੀ ਰਾਹ 'ਤੇ ਤੁਰ ਪਏ। ਸਕੂਲੀ ਕਿਤਾਬਾਂ ਤਾਂ ਉਹਨਾਂ ਪਹਿਲਾਂ ਵੀ ਪੜ੍ਹੀਆਂ ਸਨ, ਪਰ ਉਹਨਾਂ ਦੇ ਜੀਵਨ ਵਿੱਚ ਅਸਲ ਤਬਦੀਲੀ ਸਾਹਿਤਕ ਕਿਤਾਬਾਂ ਨੇ ਲਿਆਂਦੀ। ਜੇ ਇਹੀ ਕਿਤਾਬਾਂ ਇਹਨਾਂ ਨੌਜਵਾਨਾਂ ਦੇ ਜੀਵਨ ਵਿੱਚ ਉਦੋਂ ਆ ਜਾਂਦੀਆਂ ਜਦੋਂ ਇਹ ਜਵਾਨੀ ਦੀ ਤਹਿਲੀਜ਼ 'ਤੇ ਪੈਰ ਰੱਖ ਰਹੇ ਸਨ ਤਾਂ ਯਕੀਨੀ ਤੌਰ 'ਤੇ ਇਹ ਨੌਜਵਾਨ ਕਦੇ ਗਲਤ ਰਾਹ ਨਾ ਪੈਂਦੇ। ਸਕੂਲੀ ਕਿਤਾਬਾਂ ਗਿਆਨ ਦਾ ਸਾਧਨ ਜ਼ਰੂਰ ਹਨ, ਪਰ ਇਹਨਾਂ ਦੇ ਨਾਲ ਹੋਰ ਸਾਹਿਤਕ ਕਿਤਾਬਾਂ ਪੜ੍ਹਨੀਆਂ ਵੀ ਅਤਿ ਜ਼ਰੂਰੀ ਹਨ। ਸਾਹਿਤ ਸਹੀ ਜੀਵਨ ਜਾਂਚ ਸਿਖਾਉਂਦਾ ਹੈ ਅਤੇ ਸਕੂਲੀ ਕਿਤਾਬਾਂ ਅੱਜ ਦੇ ਸਮੇਂ ਵਿੱਚ ਸਿਰਫ ਪੇਪਰਾਂ ਵਿੱਚ ਪਾਸ ਹੋਣ ਲਈ ਪੜ੍ਹੀਆਂ ਜਾਂ ਪੜ੍ਹਾਈਆਂ ਜਾ ਰਹੀਆਂ ਹਨ। ਸੋ ਸਭ ਤੋਂ ਪਹਿਲਾਂ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਸਕੂਲੀ ਵਿੱਦਿਆ ਦੇ ਨਾਲ ਨਾਲ ਜੀਵਨ ਨੂੰ ਚੰਗੀ ਸੇਧ ਦੇਣ ਵਾਲੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ। ਹਰ ਘਰ ਵਿੱਚ ਚੰਗੀਆਂ ਸਾਹਿਤਕ ਕਿਤਾਬਾਂ ਰੱਖੀਆਂ ਜਾਣ ਅਤੇ ਬੱਚਿਆਂ ਨੂੰ ਉਹ ਕਿਤਾਬਾਂ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਹਰ ਪਿੰਡ ਵਿੱਚ ਸਾਂਝੀ ਜਗ੍ਹਾ 'ਤੇ ਇੱਕ ਲਾਇਬ੍ਰੇਰੀ ਜ਼ਰੂਰ ਬਣਾਉਣ ਅਤੇ ਹਰ ਮਹੀਨੇ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਕੱਠੇ ਕਰਕੇ ਵਿਚਾਰ ਚਰਚਾ ਕੀਤੀ ਜਾਵੇ। ਚੰਗਾ ਲਿਖਣ ਅਤੇ ਵਧੀਆ ਭਾਸ਼ਣ ਦੇਣ ਵਾਲੇ ਬੱਚਿਆਂ ਨੂੰ ਕੁਝ ਨਗਦ ਇਨਾਮ ਦੇ ਕੇ ਹੌਸਲਾ ਅਫਜਾਈ ਵੀ ਪੰਚਾਇਤ ਵੱਲੋਂ ਕੀਤੀ ਜਾਣੀ ਚਾਹੀਦੀ ਆ। ਸਰਕਾਰ ਨੂੰ ਬੇਨਤੀ ਹੈ ਕਿ ਹਰ ਪਿੰਡ ਵਿੱਚ ਲਾਇਬ੍ਰੇਰੀ ਖੋਲ੍ਹਣ ਲਈ ਗ੍ਰਾਂਟ ਦਿੱਤੀ ਜਾਵੇ ਅਤੇ ਮੁਫ਼ਤ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ। ਸਰਕਾਰ ਵੱਲੋਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਵਰਗੇ ਦੇਸ਼ ਭਗਤ ਨੌਜਵਾਨਾਂ ਨਾਲ ਸੰਬੰਧਿਤ ਕਿਤਾਬਾਂ ਪੱਕੇ ਤੌਰ 'ਤੇ ਹਰ ਪਿੰਡ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ, ਜੋ ਸਾਡੀ ਨੌਜਵਾਨ ਪੀੜ੍ਹੀ ਕੁਰਾਹੇ ਪੈਣ ਤੋਂ ਬਚੇ ਅਤੇ ਉਹਨਾਂ ਦੇ ਜੀਵਨ ਵਿੱਚ ਸੁਧਾਰ ਆ ਸਕੇ। ਇਹ ਹੋਰ ਪ੍ਰਮੁੱਖ ਸਮੱਸਿਆ ਰੁਜ਼ਗਾਰ ਦੀ ਹੈ, ਕਿਉਂਕਿ ਆਮ ਕਰਕੇ ਵੇਖਿਆ ਹੈ ਕਿ ਨਸ਼ੇ ਜਾਂ ਗੈਂਗਸਟਰ ਵਿੱਚ ਸ਼ਾਮਲ ਨੌਜਵਾਨਾਂ ਕੋਲ ਪੱਕਾ ਰੁਜ਼ਗਾਰ ਨਹੀਂ ਹੁੰਦਾ। ਰੁਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਆ ਅਤੇ ਸਰਕਾਰ ਜੇਕਰ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਏ ਤਾਂ ਨੌਜਵਾਨਾਂ ਨੂੰ ਸਹੀ ਪਾਸੇ ਟਿਕਾਇਆ ਜਾ ਸਕੇਗਾ। ਪੰਜਾਬ ਵਿੱਚ ਕਿਤਾਬਾਂ ਦੀ ਘਰ ਘਰ ਅਤੇ ਪਿੰਡ ਪਿੰਡ ਅੱਜ ਦੇ ਸਮੇਂ ਵਿੱਚ ਬਹੁਤ ਲੋੜ ਆ। ਸੋ ਇਹ ਆਰਟੀਕਲ ਲਿਖਿਆ ਗਿਆ ਸੀਗਾ ਜੀ ਰਾਜਾ ਬੜੈਚ ਵੱਲੋਂ। ਸੋ ਵਾਕਿਆ ਇਸ ਚੀਜ਼ 'ਤੇ ਗੌਰ ਕਰਨ ਦੀ ਲੋੜ ਆ, ਇਹ ਚੀਜ਼ ਤਾਂ ਹੁਣ ਸੋਚਣੀ ਪੈਣੀ ਆ ਵੀ ਨੋ ਮੈਟਰ ਕਿ ਸਾਡੇ ਪਰਿਵਾਰਾਂ 'ਚ ਹਜੇ ਤੱਕ ਕੋਈ ਗੈਂਗਸਟਰ ਨਹੀਂ ਬਣਿਆ, ਪਰ ਕਿਤੇ ਨਾ ਕਿਤੇ ਤਾਂ ਸਾਨੂੰ ਦੇਖਣਾ ਪੈਣਾ ਨਾ ਕਿ ਗਲਤੀਆਂ ਤਾਂ ਹੋ ਰਹੀਆਂ ਆ, ਕਿ ਲਾਈਫ ਸਟਾਈਲ ਚੇਂਜ ਤਾਂ ਕਰਨਾ ਹੀ ਪੈਣਾ। ਹੁਣ ਇੱਕ ਉਦਾਹਰਨ ਦਿੰਦਾ ਜੀ, ਪਿੱਛੇ ਜੀ ਜਿਹਨਾਂ ਇੱਕ ਖਬਰ ਚੱਲ ਰਹੀ ਸੀ ਇੰਗਲੈਂਡ ਦੇ ਵਿੱਚ ਇੱਕ ਲੜਕੀ 17-18 ਸਾਲਾਂ ਦੀ, ਉਹਨੇ ਮੁਸਲਮਾਨ ਧਰਮ ਅਪਣਾ ਲਿਆ ਸੀ। ਚਲੋ ਕੋਈ ਵੀ ਧਰਮ ਅਪਣਾ ਲੈਣਾ ਮਾੜੀ ਗੱਲ ਨਹੀਂ, ਜੇਕਰ ਕੋਈ ਮੁਸਲਮਾਨ ਜਾਂ ਹਿੰਦੂ ਧਰਮ 'ਚੋਂ ਸਿੱਖ ਬਣਦਾ ਆ ਅਸੀਂ ਖੁਸ਼ ਹੁੰਦੇ ਹਾਂ, ਪਰ ਜੇਕਰ ਕਿਸੇ ਨੂੰ ਹੋਰ ਧਰਮ ਚੰਗਾ ਲੱਗਦਾ ਉਹ ਅਪਣਾਉਂਦਾ ਆ, ਕੋਈ ਗੱਲ ਨਹੀਂ, ਉਸਨੂੰ ਅਸੀਂ ਦੋਸ਼ੀ ਆ, ਉਸਨੂੰ ਅਸੀਂ ਘਿਰਣਾ ਨਾਲ ਨਹੀਂ ਦੇਖ ਸਕਦੇ। ਪਰ ਉਹਦੇ ਪਿਛਲੀ ਗੱਲ ਜਿਹੜੀ ਸਾਂਝੀ ਕਰਨੀ ਹੈ ਕਿ ਉਹ ਲੜਕੀ ਜੋ ਖਬਰ ਦੇ ਮੁਤਾਬਕ ਇਰਾਕ ਜਾਣ ਦੀ ਫਰਾਕ ਦੇ ਵਿੱਚ ਸੀ, ਉਹ ਤਿਆਰੀ ਕਰ ਰਹੀ ਸੀ ਇਰਾਕ ਜਾ ਕੇ ISIS ਦੀ ਮਦਦ ਕਰੇ, ਉਹ ਸ਼ਾਇਦ ਉਹ ਨਰਸਿੰਗ ਬੈਕਗਰਾਊਂਡ ਨਾਲ ਸੰਬੰਧਿਤ ਸੀ ਤਾਂ ਜੋ ਕਿ ਉੱਥੇ ਜਾ ਕੇ ਆਪਣੀਆਂ ਸੇਵਾਵਾਂ ਦੇ ਸਕੇ। ਸੋ ਇੰਗਲੈਂਡ ਦੀਆਂ ਤਾਂ ਜੇਕਰ ਅਸੀਂ ਦੇਖੀਏ ਵੀ ਡਾਕੂਮੈਂਟਰੀਆਂ ਬਹੁਤ ਦੇਖਣ ਨੂੰ ਮਿਲਦੀਆਂ ਜਾਂ ਪੁਰਾਣੀਆਂ ਵੀ ਗੱਲਾਂ ਸੁਣਦੇ ਆਏ ਹਾਂ ਕਿ ਗਲਤ ਨੌਜਵਾਨ ਜਿਹੜੇ ਕਿ ਆਪਣੇ ਮਿਡਲ ਈਸਟ ਤੋਂ ਜਾਂ ਪਾਕਿਸਤਾਨ ਤੋਂ ਬਹੁਤਾਂਤ ਸੁਣ ਕੇ ਜਿਹੜੀਆਂ ਗੱਲਾਂ ਆਉਂਦੀਆਂ ਹੁੰਦੀਆਂ ਸੀ ਕਿ ਉਹ ਆਪਣੀਆਂ ਕੁੜੀਆਂ ਨੂੰ, ਪੰਜਾਬਣ ਕੁੜੀਆਂ ਨੂੰ ਮਦਰ ਲਾ ਲੈਂਦੇ ਆ ਨਾ। ਸੋ ਸੁਭਾਵਿਕ ਹੀ ਗੱਲ ਆ ਕਿ ਜਦੋਂ ਨੌਜਵਾਨ ਹੁੰਦੇ ਆ, ਮੁੰਡੇ ਹੋਣ ਜਾਂ ਕੁੜੀਆਂ ਹੋਣ, ਉਹ ਆਕਰਸ਼ਿਤ ਹੁੰਦੇ ਆ। ਅਤੇ ਹੁਣ ਇੱਥੇ ਆਪਣੇ ਮੁੰਡੇ ਜਿਹੜੇ ਇੱਕ ਦਾਅਵਾ ਕਰਦੇ ਆ ਕਿ ਅਸੀਂ ਜਿਹੜੇ ਨੌਜਵਾਨ ਆ, ਪੰਜਾਬ ਦੀ ਨੌਜਵਾਨੀ ਜਾਂ ਬਾਹਰਲੇ ਮੁਲਕਾਂ 'ਚ ਨੌਜਵਾਨ ਆਏ ਹੋਏ ਆ, ਉਹ ਦਾਅਵਾ ਕਰਦੇ ਆ ਕਿ ਅਸੀਂ ਸਾਡੇ ਤੋਂ ਪਰੇ ਕੋਈ ਨਹੀਂ ਹੈ, ਅਕਸਰ ਸਾਡੇ ਨੌਜਵਾਨਾਂ ਵੱਲੋਂ ਆਹੀ ਦਾਅਵਾ ਹੁੰਦਾ ਹੈ। ਪਰ ਕੀ ਕਾਰਨ ਫਿਰ ਬਣਦਾ ਹੈ ਕਿ ਆਪਣੀ ਕਮਿਊਨਿਟੀ ਦੀਆਂ ਕੁੜੀਆਂ ਹੋਰ ਪਾਸੇ ਆਕਰਸ਼ਿਤ ਹੁੰਦੀਆਂ? ਕਿਉਂਕਿ ਆਪਾਂ ਸ਼ਾਇਦ ਕਿਤੇ ਨਾ ਕਿਤੇ ਫੋਕੀ ਸ਼ੋਸ਼ੇਬਾਜ਼ੀ 'ਚ ਪਏ ਹੋਏ ਹਾਂ, ਸ਼ੋਅ ਆਫ ਦੇ ਵਿੱਚ ਹੀ ਪਏ ਹੋਏ ਹਾਂ ਕਿ ਜੇਕਰ ਅਸੀਂ ਕਿਤਾਬਾਂ ਪੜ੍ਹਾਂਗੇ ਕਿ ਸਾਡਾ ਪਰਸਨੈਲਿਟੀ ਡਿਵੈਲਪ ਹੋਣੀ ਹੈ, ਉਹ ਫਿਰ ਉੱਦਾਂ ਦੇ ਕ੍ਰਾਈਮ ਜਿਹੜੇ ਕਿ ਉਹ ਇੱਕ ਪੱਖ ਆ, ਉੱਦਾਂ ਦੇ ਕ੍ਰਾਈਮ ਵੀ ਹੁਣ ਉਹ ਵਧਣਗੇ। ਕਿਤਾਬਾਂ ਹੁਣ ਉਹਨੇ ਇਗਜ਼ਾਮਪਲ ਵੀ ਦਿੱਤੀ ਹੈ ਲੱਖਾਂ ਸਿਧਾਣਾ ਦੀ, ਮਿੰਟੂ ਗਸਰੀਆ ਦੀ ਇਗਜ਼ਾਮਪਲ ਦਿੱਤੀ ਹੈ, ਅਤੇ ਹੋਰ ਵੀ ਅਨੇਕਾਂ ਇਗਜ਼ਾਮਪਲਸ ਹੋਣਗੇ ਤੁਹਾਡੀ ਨਿਗਾਹ ਦੇ ਵਿੱਚ ਜਿਹੜੀਆਂ ਗੌਰ ਕਰਨ ਵਾਲੀਆਂ ਨੇ ਅਤੇ ਆਪਣਾ ਲਾਈਫ ਸਟਾਈਲ ਚੇਂਜ ਕਰਨ ਦੀ ਲੋੜ ਹੈ, ਜਿੱਦਾਂ ਕਿ ਹੁਣ ਦੱਸਿਆ ਸੀ ਬੱਚਿਆਂ ਦੇ ਬਾਰੇ। ਸੋ ਉਹ ਵੀ ਸੋਚਣ ਦੀ ਲੋੜ ਆ
ਤੇ ਜਿਹੜੀਆਂ ਤਾਂਤਰੀ ਸਾਜਾਂ ਦੀ ਕੀਰਤਨ ਦੀ ਗੱਲ ਕੀਤੀ ਸੀ ਤੇ ਮੈਲਬਰਨ ਦੇ ਵਿੱਚ ਤੇ ਹੋਰ ਸ਼ਹਿਰਾਂ ਦੇ ਵਿੱਚ ਈਵਨ ਹੋਰ ਆਪਣੇ ਦੁਨੀਆਂ ਦੇ ਹਰੇਕ ਕੋਨੇ ਦੇ ਵਿੱਚ ਸਕੂਲ ਚੱਲ ਰਹੇ ਨੇ, ਕੀਰਤਨ ਦੇ ਸਕੂਲ ਚੱਲ ਰਹੇ ਨੇ ਤੇ ਬੱਚੇ ਬਹੁਤ ਸੋਹਣਾ ਪਰਫੋਰਮ ਕਰ ਰਹੇ ਨੇ ਤੇ ਜਿਹੜੇ ਤਾਂ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ। ਸੋ ਬਹੁਤ ਵਧੀਆ ਗੱਲ ਆ ਉਹਨਾਂ ਵੱਲੋਂ ਜਿਹੜੇ ਸਮਾਂ ਕੱਢ ਰਹੇ ਨੇ ਆਪਣੇ ਬੱਚਿਆਂ ਦਾ। ਸੋ ਆਪਣੇ ਨਾਲ ਆਪਣੇ ਕਾਲਰ ਜੁੜੇ ਨੇ, ਉਹ ਕਾਲ ਲੈਂਦੇ ਚੜੀਏ। ਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
ਹਾਂਜੀ ਵੀਰੇ, ਕੁਲਜੀਤ ਹੀ ਬੋਲ ਰਹੇ।
ਤੁਸੀਂ ਭੁਲੇਖਾ ਪਾਈ ਜਾਂਦੇ? ਹਾਂਜੀ
ਨਹੀਂ ਜੀ ਨਹੀਂ। ਹਾਂ ਵੀਰੇ, ਆ ਗੱਲ ਚੱਲ ਰਹੀ ਸੀ ਗੈਂਗਸਟਰਾਂ ਦੇ ਬਾਰੇ ਚ ਪੰਜਾਬ ਦੇ ਵਿਚ
ਜੀ।
ਮੈਂ ਸੋਚਿਆ ਸੀ ਕਿ ਇਹਦੇ ਥੋੜੀ ਜਿਹੀ ਗੱਲ ਕਰ ਹੀ ਲਈ ਹੈ, ਜੋ ਮੇਰੇ ਦਿਮਾਗ ਚ, ਜਰੂਰੀ ਨਹੀਂ ਕਿ ਮੈਂ ਕਹਿੰਦਾ ਵੀ ਕੋਈ ਸਹਿਮਤ ਹੋਵੇ ਇਹਦੇ ਨਾਲ। ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ ਗੈਂਗਸਟਰ ਬਣਦੇ ਆ ਨਾ, ਜ਼ਿਆਦਾਤਰ ਜਦੋਂ ਆਪਾਂ ਦੇਖੀਏ ਖਬਰਾਂ ਦੇ ਵਿੱਚ ਜਾਂ ਇਹਨਾਂ ਦੀਆਂ ਕੁੱਝ ਕੁ ਗੱਲਾਂ ਸਾਹਮਣੇ ਆਉਂਦੀਆਂ ਨੇ, ਇੱਕ ਤਾਂ ਇਹ ਖਿਡਾਰੀ ਹੁੰਦੇ ਆ, ਵੀ ਖਿਡਾਰੀ ਗੈਂਗਸਟਰ ਬਣਦੇ ਆ। ਪਹਿਲਾਂ ਤਾਂ ਇਹ ਸਵਾਲ ਆ ਵੀ ਖਿਡਾਰੀ ਗੈਂਗਸਟਰ ਕਿਉਂ ਬਣਦੇ ਆ, ਠੀਕ ਹੈ ਜੀ। ਨੰਬਰ 2 ਤੇ ਕਿ ਇਹਨਾਂ ਨਾਲ ਧੱਕਾ ਹੁੰਦਾ ਜੀ, ਸਰਕਾਰ ਧੱਕਾ ਕਰਦੀ ਆ, ਠੀਕ ਆ। ਇਹ ਜਾਂ ਕਿਤੇ ਸਿਲੈਕਟ ਨਹੀਂ ਹੁੰਦੇ, ਹੁਸ਼ਿਆਰ ਹੁੰਦੇ ਆ, ਫਿਰ ਉਹਦੇ ਤੋਂ ਬਾਅਦ ਜਾ ਕੇ ਗਲਤ ਕੰਮਾਂ ਚ ਪੈ ਜਾਂਦੇ ਆ ਸਰਕਾਰ ਦੀ ਧੱਕੇਸ਼ਾਹੀ ਕਰਕੇ, ਤੇ ਤਾਂ ਇਹ ਗੈਂਗਸਟਰ ਬਣਦੇ ਆ, ਠੀਕ ਹੈ ਜੀ। ਹੁਣ ਇੱਥੇ ਵੀ ਆਪਾਂ ਨੋਟ ਕਰ ਲਈਏ ਵੀ ਚਲੋ ਠੀਕ ਆ, ਸਰਕਾਰ, ਮੈਂ ਆਪ ਮੰਨਦਾ ਕਿ ਸਾਡੇ ਨਕੰਮੀਆਂ ਨੇ ਸਰਕਾਰਾਂ ਧੱਕਾ ਕਰਦੀਆਂ ਨੇ, ਕੋਈ ਗੱਲ ਨੀ। ਤੁਸੀਂ ਹਥਿਆਰ ਚੱਕ ਲਏ ਸਰਕਾਰਾਂ ਤੋਂ ਦੁਖੀ ਹੋ ਕੇ, ਤਾਂ ਕੀ ਤੁਸੀਂ ਉਹ ਫਿਰ ਹਥਿਆਰ ਸਰਕਾਰਾਂ ਦੇ ਖਿਲਾਫ਼ ਵਰਤੇ ਆ, ਠੀਕ ਹੈ ਜੀ। ਵੀ ਕੀ ਜੇ ਤੁਸੀਂ ਹਥਿਆਰ ਚੱਕੇ ਆ, ਤੁਸੀਂ ਗੈਂਗਸਟਰ ਬਣੇ ਹੋ, ਤਾਂ ਕੀ ਤੁਸੀਂ ਉਹ ਸਰਕਾਰ ਦੇ ਖਿਲਾਫ਼ ਵਰਤੇ ਆ? ਜੇ ਨਹੀਂ ਵਰਤੇ ਤਾਂ ਫਿਰ ਗੈਂਗਸਟਰ ਬਣਦਾ ਤੁਹਾਡਾ, ਮੈਨੂੰ ਕੋਈ ਇਹ ਦੱਸੋ ਵੀ ਹਥਿਆਰ ਚੱਕਣ ਦਾ ਤੁਹਾਡਾ ਫਾਇਦਾ ਕੀ ਜਾਂ ਗੈਂਗਸਟਰ ਬਣਨ ਦਾ? ਗੱਲ ਕੀ ਹੁੰਦੀ ਆ ਜੀ, ਇਹਨਾਂ ਤੇ ਮੁਕੱਦਮੇ ਜਿਹੜੇ ਹੁੰਦੇ ਆ ਨਾ, ਆਮ ਤੌਰ ਤੇ ਰਾਹ ਜਾਂਦੇ ਕਿਸੇ ਤੁਹਾਡੇ ਮੇਰੇ ਵਰਗੇ ਨੂੰ ਲੁੱਟ ਲਿਆ, ਰਾਹ ਜਾਂਦੇ ਤੁਰੇ ਜਾਂਦੇ ਨੇ, ਜਾਂ ਡਕੈਤੀਆਂ ਕਰ ਲਈਆਂ, ਲੁੱਟਾਂ ਖੋਹਾਂ ਕਰ ਲਈਆਂ, ਆਪਸ ਚ ਗੈਂਗ ਬਣੇ ਹੋਏ ਨੇ, ਠੀਕ ਆ, ਉਹਨਾਂ ਨਾਲ ਦੁਸ਼ਮਣੀਆਂ ਕੱਢ ਲਈਆਂ, ਇੱਕ ਦੂਜੇ ਨੂੰ ਮਾਰ ਲਿਆ, ਠੀਕ ਆ ਜੀ। ਕਿ ਇਹ ਜੇ ਤੁਸੀਂ ਸਰਕਾਰ ਤੋਂ ਦੁਖੀ ਹੋ ਕੇ ਗੈਂਗਸਟਰ ਬਣੇ ਹੋ, ਤਾਂ ਕੀ ਇਹ ਤੁਸੀਂ ਸਰਕਾਰ ਦੇ ਖਿਲਾਫ਼ ਆਪਦੀ ਭੜਾਸ ਕੱਢ ਰਹੇ ਹੋ ਕਿ ਆਪਣਿਆਂ ਨੂੰ, ਆਪਣਿਆਂ ਦੇ ਖਿਲਾਫ਼ ਕੱਢ ਰਹੇ ਹੋ ਸਰਕਾਰ ਵਾਲੀ ਭੜਾਸ ਆ ਜੀ, ਠੀਕ ਆ ਜੀ। ਵੀ ਇਹ ਟੀਚਾ ਇਹ ਜਾਣ ਬੁੱਝ ਕੇ ਜੀ ਇੱਕ ਗੱਲਾਂ ਬਣਾਈਆਂ ਜਾਂਦੀਆਂ। ਹੁਣ ਤੁਸੀਂ ਕੈਨੇਡਾ ਦੇ ਦੇਖੋ, ਕੈਨੇਡਾ ਦੇ ਵਿੱਚ ਪਿੱਛੇ ਆਪਣੇ ਪੱਤਰਕਾਰ ਵੀਰ ਨੇ ਗੁਰਪ੍ਰੀਤ ਸਿੰਘ ਸਹੂਤਾ, ਉਹਨਾਂ ਨੇ ਇੱਕ ਖ਼ਬਰ ਛਾਪੀ ਸੀਗੀ ਇੱਕ ਅੰਗਰੇਜ਼ੀ ਅਖ਼ਬਾਰ ਦੀ, ਕਿ ਉੱਥੋਂ ਦੇ ਵੀ ਜਿਹੜੇ ਮੁੰਡੇ ਆ ਉਹ ਗੈਂਗ ਤਰ ਜਿਹੜੇ ਬਣੇ ਹੋਏ ਨੇ, ਕਾਫ਼ੀ ਮੁੰਡਿਆਂ ਦੇ ਨਾਮ ਵੀ ਚਰਚਾ 'ਚ ਆਏ ਨੇ, ਅਤੇ ਕਾਫ਼ੀ ਮੁੰਡਿਆਂ ਦੀਆਂ ਖਾਸ ਕਰਕੇ ਸਰੀ ਦੇ ਵਿੱਚ ਮੌਤਾਂ ਵੀ ਹੋ ਚੁੱਕੀਆਂ ਨੇ ਗੈਂਗ ਵਾਰ ਦੇ ਵਿੱਚ। ਤਕਰੀਬਨ ਆ ਪਿਛਲੇ ਕੁਝ ਕੁ ਸਾਲਾਂ ਦੌਰਾਨ 14-15 ਮੌਤਾਂ ਗੈਂਗ ਵਾਰ ਦੇ ਵਿੱਚ ਹੋਈਆਂ ਨੇ ਪੰਜਾਬੀਆਂ ਦੀਆਂ। ਹੁਣ ਉੱਥੇ ਤਾਂ ਚਲੋ ਸਰਕਾਰਾਂ ਵਧੀਆ ਨੇ ਨਾ, ਸਭ ਨੂੰ ਕਾਨੂੰਨ ਇੱਕ ਬਰਾਬਰ ਆ, ਕਾਨੂੰਨ ਬਣੇ ਹੋਏ ਨੇ, ਮੁੰਡੇ ਕਿਉਂ ਤਾਂ ਫਿਰ ਉੱਥੇ ਗੈਂਗਸਟਰ ਕਿਉਂ ਬਣ ਰਹੇ ਨੇ ਮੁੰਡੇ? ਇਹ ਜੀ ਗੱਲ ਸਿੱਧੀ ਹੈ ਜੀ ਕਿ ਨਾ ਤਾਂ ਕੋਈ ਸਰਕਾਰਾਂ ਦੇ ਕਰਕੇ ਬਣਦਾ, ਜੇ ਸਰਕਾਰਾਂ ਦੇ ਕਰਕੇ ਬਣੂਗਾ ਤਾਂ ਅਗਲਾ ਸਿੱਧੀ ਗੱਲ ਆ ਸਰਕਾਰ ਦੇ ਖਿਲਾਫ਼ ਹੀ ਲੜੂਗਾ। ਇਹ ਸਿਰਫ਼ ਇੱਕ ਆਪਾਂ ਜਿਵੇਂ ਕਹਿ ਲਈਏ ਨਾ, ਇੱਕ ਫੋਕੀ ਸ਼ੋਸ਼ੇਬਾਜ਼ੀ ਦਿਖਾਵਾ, ਵੀ ਹਾਂ ਹਰ ਇੱਕ ਨੂੰ ਇਹ ਹੁੰਦਾ, ਖਾਸ ਕਰਕੇ ਵੀਰ ਲੱਖਾ ਸਧਾਣਾ ਦੀ ਜਿਹੜੀ ਇੰਟਰਵਿਊ ਆ ਉਹ ਸੁਣਨ ਵਾਲੀ ਆ, ਕਿ ਇਸ ਉਮਰ ਦੇ ਵਿੱਚ ਆ ਕੇ ਮੁੰਡਿਆਂ ਨੂੰ ਇਹ ਹੁੰਦਾ ਵੀ ਸਾਡਾ ਨਾਂ ਹੋਵੇ, ਸਾਨੂੰ ਹਰ ਕੋਈ ਜਾਣੇ, ਸਾਡੇ ਨਾਂ ਦੀ ਦਹਿਸ਼ਤ ਹੋਵੇ ਵੱਡਿਆਂ। ਇਹ ਖਾਸ ਕਰਕੇ ਜਿਹੜਾ ਆਹ ਚਮਚਾਪੁਣਾ ਹੁੰਦਾ ਹੈ ਖਾਸ ਕਰਕੇ, ਹੈ ਨਾ, ਵੀ ਲੀਡਰਾਂ ਦੇ ਵਿੱਚ ਸਾਡਾ ਨਾਂ ਹੋਵੇ, ਉਹ ਸਾਨੂੰ ਜਾਣਨ, ਲੋਕੀ ਸਾਡੇ ਤੋਂ ਡਰਨ। ਮੇਨ ਵਜ੍ਹਾ ਆਹ ਹੈ, ਜਿਹੜੇ ਦਿਮਾਗ ਦੀ ਖੇਡ ਇੱਥੇ ਖੜੀ ਹੋਈ ਆ ਕੇ
ਖਿਡਾਰੀਆਂ ਦਾ। ਭਾਜੀ ਹਾਂਜੀ ਸਹੀ ਆ, ਕਿਉਂਕਿ ਹੁਣ ਬਹੁਤ ਜਿੰਨੇ ਵੀ ਆ ਆਪਣੇ ਨੌਜਵਾਨ ਮਾਰੇ ਗਏ ਆ, ਹਨਾ, ਜਿਹਨਾਂ ਨੂੰ ਗੈਂਗਸਟਰ ਕਹਿ ਰਹੇ ਆ, ਜੋ ਉਸ ਤੋਂ ਪਹਿਲਾਂ ਵੀ, ਹਨਾ, ਹੁਣੇ ਜੇ ਰੁਝਾਨ ਚੱਲਿਆ ਵੈਸੇ ਗੈਂਗਸਟਰਾਂ ਦਾ, ਉਸ ਤੋਂ ਪਹਿਲਾਂ ਵੀ ਮੁੰਡੇ ਆਪਸ ਚ ਲੜਾਈਆਂ ਕਰਕੇ ਜਾਂ ਪੁਲਿਸ ਵੱਲੋਂ ਮਰ ਜਾਂਦੇ ਸੀਗੇ, ਜਦੋਂ ਆਪਾਂ ਵੀ ਸਕੂਲ ਕਾਲਜਾਂ ਚ ਪੜ੍ਹਦੇ ਹੁੰਦੇ ਸੀ, ਤੇ ਪਰ ਇੰਨੇ ਨੀ ਸੁਣਦੇ ਉਦੋਂ, ਕੋਈ ਕੋਈ ਨਾਮ ਸੁਣਦੇ ਹੁੰਦੇ ਸੀ ਨਾ ਕਿ ਉਹ ਮੁੰਡਾ ਬਦਮਾਸ਼ ਹੈ ਜਾਂ ਉਹ, ਹਨਾ, ਨਾਂ ਚੱਲਦਾ ਉਹਦਾ ਏਦਾਂ। ਪਰ ਅੱਜ ਕੱਲ ਤਾਂ ਯਾਨੀ ਕਿ ਜ਼ਰੂਰੀ ਹੋ ਗਿਆ ਨਾ, ਹਰੇਕ ਪਿੰਡ ਚ 10-10 ਹੋਏ ਫਿਰਦੇ ਆ, ਤੇ ਪਰ ਹਰੇਕ ਉਹਨੂੰ ਇਹੀ ਕਿਹਾ ਜਾ ਰਿਹਾ ਕਿ ਜੀ ਧੱਕੇਸ਼ਾਹੀ ਜੀ, ਸਰਕਾਰੀ ਧੱਕੇਸ਼ਾਹੀ, ਪੰਜਾਬ ਪੁਲਿਸ ਧੱਕੇਸ਼ਾਹੀ। ਤੇ ਉਸ ਤੋਂ ਬਾਅਦ ਦੁੱਖ ਦੀ ਗੱਲ ਦੇਖੋ ਕਿ ਕਹਿੰਦੇ ਦੁਸ਼ਮਣ ਕਾ ਦੁਸ਼ਮਣ ਦੋਸਤ ਵਾਲੀ ਜਿਹੜੀ ਹਰਕਤ ਕੀਤੀ, ਹੁਣ ਮੈਂ ਤੁਹਾਡੇ ਨਾਲ ਗੱਲ ਕਰੂੰਗਾ, ਤੁਸੀਂ ਕਾਲ ਕਰੇ ਲਈ ਆ, ਕਿ ਜਿਹੜੀਆਂ ਆਪਣੀਆਂ ਮੈਂ ਖੁੱਲ ਕੇ ਬੋਲੂਗਾ, ਸਿੱਖ ਜਥੇਬੰਦੀਆਂ, ਹਨਾ, ਦੁਸ਼ਮਣ ਕਾ ਦੁਸ਼ਮਣ ਦੋਸਤ ਵਾਲੀ ਜਿਹੜੀ ਹਰਕਤ ਕੀਤੀ ਆ, ਉਹ ਕਿੱਡੀ ਕੁ ਜਾਇਜ਼ ਆ?
ਇੱਥੇ ਵੀ ਥੋੜਾ ਜਿਹਾ ਦੱਸਦੇ ਜਾਓ ਜੀ। ਮੈਂ ਵੈਸੇ ਕਾਲ ਕਰਨੀ ਸੀ, ਹੁਣ ਤੁਸੀਂ ਰੇਡੀਓ ਤੇ ਕਾਲ ਕਰ ਲਈ, ਤਾਂ ਹੁਣ ਸਰੋਤਿਆਂ ਸਾਹਮਣੇ ਦੱਸੋ ਜੀ ਕੀ ਸੋਚਦੇ ਹੋ।
ਦੁਸ਼ਮਣ ਦਾ ਦੁਸ਼ਮਣ ਦੋਸਤ, ਇਹ ਤਾਂ ਵਾਕਿਆ ਜੀ ਗੱਲਾਂ ਸਹੀ ਆ ਨਾ ਜੀ। ਲੀਡਰਾਂ ਨੇ ਹੁਣ ਜਿਹੜੇ ਕੰਮ ਕਰਾਉਣੇ ਹੁੰਦੇ ਆਪਦੇ, ਉਹ ਤੁਹਾਨੂੰ ਪਤਾ ਉਹਨਾਂ ਨੇ ਤਾਂ ਕਢਾ ਲੈਣੇ ਹੁੰਦੇ ਆ, ਉਹ ਦੋਸਤ ਵੀ ਬਣਦੇ ਆ ਇਹਨਾਂ ਦੇ, ਜਿਹੜੀ ਨੀ ਸਿਰ ਤੇ ਬਿਠਾ ਕੇ ਬਾਅਦ ਚ ਉਹਨਾਂ ਨੇ ਮਰਵਾ ਦੇਣਾ ਹੁੰਦਾ। ਪਰ ਮੁੰਡਿਆਂ ਦੀ ਹੁਣ ਗੱਲ ਇਹ ਆ ਨਾ ਕਿ ਜਿਹੜੇ ਬਣਦੇ ਆ ਗੈਂਗਸਟਰ ਬਣਦੇ ਆ, ਕਿ ਭਾਈ ਜੇ ਤੁਸੀਂ ਇਹਨਾਂ ਤੋਂ ਦੁਖੀ ਹੋਏ ਹੋ ਤੇ ਇਹਨਾਂ ਦੇ ਥੱਲੇ ਲੱਗੀ ਜਾਂਦੇ ਹੋ। ਆਖਿਰ ਗੱਲ ਤਾਂ ਉੱਥੇ ਆ ਗਈ ਨਾ ਇੱਕ ਆ ਚਮਚੇ ਪਾਉਣ ਵਾਲੀ, ਵੀ ਹਾਂ ਜਿਹੜਾ ਅੰਦਰਲਾ ਇੱਕ ਮੈਨੂੰ ਹਰੀ ਸਿੰਘ ਦਿਲਬਰ ਜੀ ਦਾ ਸ਼ੇਅਰ ਭੁੱਲ ਗਿਆ ਜਿਹੜਾ ਆਪਾਂ ਉਦੋਂ ਪੜ੍ਹਿਆ ਸੀਗਾ, ਕਿ ਇਸ ਗੱਲ ਦਾ ਪੁੱਤ ਰੱਖੀ ਦੇਤਾ ਹੋਵੇ ਦਵਾਪਰ ਭਾਵੇਂ ਤ੍ਰੇਤਾ, ਕਿ ਨੇਤਾ ਦਾ ਪੁੱਤ ਨੇਤਾ ਹੀ ਹੁੰਦਾ, ਚਮਚੇ ਦਾ ਪੁੱਤ ਬਣਦਾ ਚਮਚਾ। ਤੇ ਆਹ ਗੱਲ ਬਿਲਕੁਲ ਉੱਥੇ ਆ ਕੇ ਢੁੱਕ ਜਾਂਦੀ ਹੈ, ਇਹਨਾਂ ਨੇ ਚਮਚੇ ਹੀ ਬਣਨਾ। ਕਹਿਣਗੇ ਜੀ ਅਸੀਂ ਸਰਕਾਰ ਤੋਂ ਦੁਖੀ ਹੋਏ ਆ, ਉਧਰੋਂ ਲੋਕ ਸਾਡੇ ਇਹੋ ਜਿਹੀ ਭੇਡ ਚਾਲ ਹੋਈ ਪਈ ਆ ਕਿ ਗੱਲਾਂ ਚੱਕ ਲੈਣਗੇ ਜੀ ਫਲਾਨਾ ਸਰਕਾਰ ਤੋਂ ਦੁਖੀ ਹੋ ਕੇ ਗੈਂਗਸਟਰ ਬਣ ਗਿਆ। ਯਾਰ ਕਿਹੜੀ ਕੀ ਸਰਕਾਰ ਨੇ ਦੁਖੀ ਕਰਤਾ, ਜੇ ਦੁਖੀ ਕੀਤਾ ਵੀ ਆ ਤਾਂ ਫਿਰ ਸਰਕਾਰ ਦੇ ਖਿਲਾਫ਼ ਲੜੇ, ਆਮ ਤੁਰੇ ਜਾਂਦੇ ਨੂੰ ਕਿਉਂ ਮਾਰਦੇ ਆ। ਰੋਜ਼ ਆਪਾਂ ਗੱਲਾਂ ਸੁਣਦੇ ਆ ਕਿਤੇ ਬੈਂਕ ਡਕੈਤੀ ਹੋ ਗਈ, ਕਿਸੇ ਵਿਚਾਰੇ ਦੀ ਉਹਦੀ ਸੁਨਿਆਰੇ ਦੀ ਦੁਕਾਨ ਲੁੱਟ ਲਈ, ਉਹਦੇ ਗੋਲੀ ਮਾਰਤੀ, ਹਨਾ ਇਹ ਤੁਰੇ ਜਾਂਦੀ ਲੇਡੀ ਦੇ ਕੰਨਾਂ ਚੋਂ ਕਾਂਡੇ ਲਾਹ ਕੇ ਲੈ ਗਏ ਜਾਂ ਚੈਨੀ ਲਾਹ ਕੇ ਲੈ ਗਏ, ਕਿਸੇ ਦਾ ਪਰਸ ਖੋਹ ਕੇ ਲੈ ਗਏ, ਆਹ ਗੈਂਗਸਟਰੀਆਂ ਨੇ ਜੀ। ਹੋਰ ਦੱਸੋ ਤੁਸੀਂ
ਭਲੇ ਬੰਦੇ ਦਾ ਸੀਗਾ ਹੀ ਨੀ, ਕਿ ਪੰਜਾਬ ਚ ਭੱਦਰ ਪੋਸ਼ੇ ਆ ਸਨ, ਤੇ ਉਦੋਂ ਮਹਿਸੂਸ ਹੁੰਦਾ ਯਾਰ ਕਿ ਅੱਛਾ ਕਿਆ ਗੈਂਗਸਟਰ ਸੀਗੇ ਕਿ ਮਹਾਂਪੁਰਸ਼ ਸੀ ਪੰਜਾਬ ਦੇ, ਕਿੱਦਾਂ ਪੇਸ਼ ਕੀਤਾ ਜਾਂਦਾ,
ਕਿੱਦਾਂ ਪੇਸ਼ ਕੀਤਾ ਜਾਂਦਾ। ਹੁਣ ਤੁਸੀਂ ਦੇਖ ਲਓ ਜੀ ਜਿਹੜੇ ਸਾਡੇ ਇੱਕ ਯੋਧੇ ਵੀ ਹੋਏ ਨੇ, ਜਗਰਾਜ ਸਿੰਘ ਤੂਫਾਨ ਹੋਇਆ ਹੈ ਜੀ, ਜੇ ਉਹਦੇ ਖਿਲਾਫ ਉਹਦੇ ਪਰਿਵਾਰ ਨੂੰ ਪੁਲਿਸ ਨੇ ਤੰਗ ਕੀਤਾ, ਖਾਸ ਤੌਰ ਤੇ ਨਜਾਇਜ਼ ਤੰਗ ਕੀਤਾ ਗਿਆ ਉਹਦੇ ਪਰਿਵਾਰ ਨੂੰ, ਉਹਨੇ ਅੱਕੇ ਨੇ ਹਥਿਆਰ ਚੱਕੇ ਤੇ ਉਹ ਸਰਕਾਰ ਦੇ ਖਿਲਾਫ਼ ਹੀ ਵਰਤੇ। ਇੱਥੋਂ ਤੱਕ ਕਿ ਜਿਹੜੇ ਕਹਿੰਦੇ ਕਿ ਹਿੰਦੂਆਂ ਨੂੰ ਮਾਰਿਆ ਜਾਂਦਾ ਰਿਹਾ ਸਿੱਖਾਂ ਨੂੰ, ਤੇ ਉਹਨੇ ਹਿੰਦੂਆਂ ਦੇ ਪਰਿਵਾਰ ਲਿਆ ਕੇ ਘਰੇ ਵਸਾਏ, ਕੁੜੀਆਂ ਲਈਆਂ ਕੁੜੀਆਂ ਦੇ ਵਿਆਹ ਵੀ ਕੀਤੇ, ਉਹ ਸਰਕਾਰ ਦੇ ਖਿਲਾਫ਼ ਸੀ, ਭਾਵੇਂ ਗੈਂਗਸਟਰ ਸੀ ਅੱਤਵਾਦੀ ਸੀ, ਪਰ ਸਾਡੀਆਂ ਨਜ਼ਰਾਂ ਚ ਇੱਕ ਯੋਧਾ ਸੀ ਕਿ ਜਿਹੜਾ ਸਰਕਾਰ ਦੇ ਖਿਲਾਫ਼ ਹੀ ਉਹਦੀਆਂ ਗਲਤ ਨੀਤੀਆਂ ਦੇ ਖਿਲਾਫ਼ ਹੀ ਲੜਿਆ। ਠੀਕ ਹੈ ਜੀ, ਤੇ ਆਹ ਹੁਣ ਕਿਹੜੀਆਂ ਨੀਤੀਆਂ ਦੇ ਖਿਲਾਫ਼ ਲੜਾਈ ਲੜ ਰਹੇ ਆ ਸਰਕਾਰ ਦਾ ਨਾਂ ਲਾ ਕੇ, ਮੈਨੂੰ ਇਹ ਨੀ ਪਤਾ ਲੱਗਦਾ ਹੈਗਾ। ਸਰਕਾਰ ਤਾਂ ਦੋਸ਼ੀ, ਠੀਕ ਆ ਦੋਸ਼ੀ ਹੈਗੀ ਆ, ਪਰ ਤੁਸੀਂ ਕੀ ਕਰ ਰਹੇ ਹੋ, ਆਪਦੇ ਲੋਕਾਂ ਨੂੰ ਮਾਰ ਕੇ ਤੁਸੀਂ ਕਹਿ ਰਹੇ ਹੋ ਕਿ ਭਾਈ ਸਰਕਾਰ ਦੇ ਸਰਕਾਰ ਤੋਂ ਦੁਖੀ ਹੋ ਕੇ ਬਣੇ ਸੀਗੇ।
ਬਿਲਕੁਲ, ਇੱਕ ਗੱਲ ਭਾਈ ਇੱਥੇ ਬਹੁਤ ਕਲੀਅਰ ਕਰਨ ਵਾਲੀ ਆ, ਹਾਂਜੀ ਇੱਕ ਗੱਲ ਇੱਥੇ ਜ਼ਰੂਰ ਕਲੀਅਰ ਕਰਨ ਵਾਲੀ ਆ, ਜਿਹੜੀ ਹੁਣ ਜਦੋਂ ਆਪਣੇ ਯੁਵਰਾਜ ਸਿੰਘ ਤੂਫਾਨ ਵਰਗੇ ਸੂਰਮਿਆਂ ਦੀ ਵੀ ਗੱਲ ਹੋਈ ਆ, ਤਾਂ ਹੁਣ ਜੇਕਰ ਸਰਕਾਰ ਤੋਂ ਦੁਖੀ ਨੇ ਤੇ ਬੇਸ਼ੱਕ ਜਿਹੜੇ ਅਸਲ 'ਚ ਸਰਕਾਰ ਤੋਂ ਦੁਖੀ ਨੇ, ਅਸਲ ਦੇ ਵਿੱਚ ਭਾਵੇਂ ਉਹ ਭਾਰਤੀ ਸਰਕਾਰ ਦੀ ਗੱਲ ਕਰੀਏ ਮਿਨੋਰਟੀਜ਼ ਦੁਖੀ ਨੇ। ਹੁਣ ਸਮਾਂ ਬਦਲ ਗਿਆ ਨਾ, ਇੱਕ ਸਮਾਂ ਸੀਗਾ ਜਦੋਂ ਆਪਾਂ ਮਿਨੋਰਟੀ 'ਚ ਆਉਂਦੇ ਹਾਂ ਭਾਰਤ ਦੇ ਵਿੱਚ, ਹਥਿਆਰਬੰਦ ਆਪਣੇ ਵੱਲੋਂ ਨਹੀਂ ਅਪਣਾਈ ਗਈ ਸੀ, ਹਨਾ ਫੋਰਸ ਕੀਤਾ ਗਿਆ, ਹਾਲਾਤ ਪੈਦਾ ਕੀਤੇ ਗਏ ਕਿ ਪੰਜਾਬ ਦੀ ਜਿਹੜੀ ਭਾਰਤ ਦੀ ਜਿਹੜੀ ਸਿੱਖ ਮਿਨੋਰਿਟੀ ਆ ਉਹਨੇ ਹਥਿਆਰ ਚੱਕਣੇ ਪਏ। ਪਰ ਜਿਹੜਾ ਹੁਣ ਸਮਾਂ ਚੱਲ ਗਿਆ ਆ, ਹੁਣ ਹਥਿਆਰਾਂ ਦੀ ਲੋੜ ਨਹੀਂ ਆ, ਹਨਾ ਹੁਣ ਕਿਤਾਬਾਂ ਨਾਲ ਨੌਲੇਜ ਵਧਾ ਕੇ, ਹਨਾ ਕਿ ਜੇ ਉਹਦੇ ਵਿੱਚ ਅਸੀਂ ਸਫਲ ਨਹੀਂ ਹੋ ਪਾਏ, ਆਹ ਗੱਲ ਤਾਂ ਮੰਨਣੀ ਪੈਣੀ ਆ, ਆਹ ਗੱਲ ਮੰਨੀਏ, ਹਨਾ ਨਹੀਂ ਮੰਨਣ ਨੂੰ ਤਿਆਰ ਆਪਣੇ ਕੋਈ ਵੀ ਜਿਹੜੇ ਪੁਰਾਣੇ ਜਥੇਦਾਰ ਆ, ਅਸੀਂ ਵੀ ਕਿਤੇ ਨਾ ਕਿਤੇ ਮੰਨਦੇ ਨੇ ਆ ਗੱਲ ਨੂੰ, ਅਸੀਂ ਉਸ ਜੰਗ ਦੇ ਵਿੱਚ ਕਾਮਯਾਬ ਨਹੀਂ ਹੋ ਪਾਏ ਜੋ ਚਾਹੁੰਦੇ ਸੀ, ਪਰ ਹੁਣ ਉਹ ਹਥਿਆਰ ਚੱਕਣ ਦੀ ਲੋੜ ਨਹੀਂ ਆ, ਹੁਣ ਤੌਰ ਤਰੀਕੇ ਬਦਲਣੇ ਪੈਣੇ।
ਹਾਂਜੀ, ਹੁਣ ਖਾਸ ਤੌਰ ਤੇ ਇੱਕ ਗੱਲ ਹੋਰ ਉਠਾਈ ਜਾਂਦੀ ਆ ਕਿ ਜੀ ਸਾਡੇ ਸਿਰ ਕਰਜ਼ਾ ਹੋ ਗਿਆ ਸੀ ਜਾਂ ਸਾਨੂੰ ਆਹ ਨੀ ਕੁਛ ਹੋਇਆ, ਅਸੀਂ ਤਾਂ ਹੋ ਗਏ, ਹਨਾ ਜੀ। ਹੁਣ ਤੁਸੀਂ ਇੱਕ ਵੀਰੇ ਦੇਖੋ ਆਪਣੇ ਚ ਜਿੰਨੇ ਵੀ ਨੇ, ਲਾ ਲਓ ਆਪਾਂ ਮਾਝੀ ਸਿੱਖਾਂ ਦੇ ਬਾਰੇ ਚ ਗੱਲ ਕਰ ਲਈਏ, ਹਨਾ ਤੇ ਉਹ ਦਿਹਾੜੀਆਂ ਕਰਦੇ ਨੇ, ਪਾਲ ਰਹੇ ਆਪਦੀਆਂ, ਉਹਨਾਂ ਨੇ ਜ਼ਰੂਰਤਾਂ ਉਨੀਆਂ ਕੁ ਘਟਾਈਆਂ ਹੋਈਆਂ ਨੇ, ਉਹ ਕਿੰਨੀਆਂ ਕੁ ਖੁਦਕੁਸ਼ੀਆਂ ਕਰਦੇ ਨੇ, ਠੀਕ ਹੈ ਨਾ। ਅਸੀਂ ਜਾਂ ਕਰ ਰਹੇ ਹਾਂ ਤੇ ਜਾਂ ਗੈਂਗਸਟਰ ਬਣ ਜਾਂਦੇ ਹਾਂ ਜਾਂ ਇਸ ਰਾਹ ਨੂੰ ਪੈ ਜਾਂਦੇ ਹਾਂ, ਹਨਾ। ਚੱਕਰ ਤਾਂ ਇਹ ਕਿ ਲੋੜਾਂ ਸਾਡੀਆਂ ਵੱਧ ਗਈਆਂ, ਠੀਕ ਹੈ ਜੀ, ਖਰਚੇ ਸਾਡੇ ਵੱਧ ਗਏ ਆ, ਉਹ ਪੂਰਾ ਕਰਨ ਲਈ ਆਹ ਸਾਰਾ ਕੁਛ ਹੋ ਰਿਹਾ, ਠੀਕ ਹੈ ਜੀ। ਲੋੜਾਂ ਕੋਈ ਘਟਾਉਣ ਨੂੰ ਤਿਆਰ ਨਹੀਂ, ਵਧਾਈ ਜਾ ਰਹੇ ਆ, ਤੇ ਵੇਖੋ ਵੇਖ ਵਧਾ ਰਹੇ ਆ, ਵੀ ਜੇ ਮੇਰੇ ਗਵਾਂਢੀ ਨੇ ਕਾਰ ਲਿਆਂਦੀ ਮੈਂ ਕਿਉਂ ਪਿੱਛੇ ਰਹਾਂ, ਹਨਾ ਜੀ। ਇੱਕ ਜਿਹੜਾ ਉਹ ਚੀਜ਼ਾਂ ਗੈਂਗਸਟਰ ਬਣਾ ਰਹੀਆਂ ਮੁੰਡਿਆਂ ਨੂੰ ਜੀ, ਹੋਰ ਨੀ ਵੀ ਇਹ ਕੋਈ ਸਰਕਾਰੀ ਧੱਕੇ ਨੀ ਹੋ ਰਹੇ ਗੇ, ਸਰਕਾਰੀ ਧੱਕੇ ਤਾਂ ਹਮੇਸ਼ਾ ਹੁੰਦੇ ਆਏ ਨੇ ਨਾ। ਹਾਂਜੀ, ਜੇ ਕੋਈ ਸਰਕਾਰ ਦੇ ਖਿਲਾਫ਼
ਚਲੋ ਥੋੜਾ ਥੋੜਾ ਜਿਹਾ ਹਾਂਜੀ ਭਾਜੀ, ਸਮਾਂ ਭਾਵੇਂ ਥੋੜਾ ਰਹਿ ਗਿਆ, ਮੈਂ ਥੋੜਾ ਜਿਹਾ ਚਾਨਣ ਪਾ ਦਿੰਦਾ ਕਿ ਸ਼ੁਰੂਆਤ ਕਿੱਦਾਂ ਹੁੰਦੀ, ਕਿ ਖਿਡਾਰੀ ਉਹ ਕਿਉਂ ਪਿੱਕ ਕੀਤੇ ਜਾਂਦੇ ਆ, ਤੇ ਜਿਹੜੀਆਂ ਚੀਜ਼ਾਂ ਅਸੀਂ ਆਪ ਦੇਖੀਆਂ ਨਾ, ਅੱਖੀਂ ਦੇਖੀਆਂ, ਕਿ ਹੁਣ ਜਿਹੜੇ ਇੱਕ ਤਾਂ ਖਿਡਾਰੀ ਹੁੰਦੇ ਆ ਕਿ ਉਹ ਇਕੱਠੇ ਹੁੰਦੇ ਨਾ ਗਰਾਊਂਡ 'ਚ, ਪ੍ਰੈਕਟਿਸ ਕਰਨੀ ਸਾਰਾ ਕੁਛ ਕਰਨਾ, ਉਹਨਾਂ ਦੀ ਯੂਨਿਟੀ ਬਣੀ ਹੁੰਦੀ, ਗਰੁੱਪ ਆਲਰੇਡੀ ਬਣਿਆ ਹੁੰਦਾ, ਠੀਕ ਆ। ਤੇ ਮੈਂ ਆਪਣੇ ਅੱਖੀਂ ਦੇਖਿਆ ਆ ਚੀਜ਼ ਖਿਡਾ ਕੇ ਦੇਖੀ ਆ, ਜੇ ਕਿਸੇ ਨੂੰ ਲੋੜ ਪੈਂਦੀ ਆ, ਕਿਸੇ ਦਾ ਕਲੇਸ਼ ਪੈ ਜਾਂਦਾ ਬਾਹਰ, ਹਨਾ, ਉਹ ਆਉਣਗੇ ਬਾਈ, ਦੋ ਮਿੰਟ ਆਇਓ, ਉਹ ਦੋ ਮਿੰਟ ਨਾਲ ਜਾ ਕੇ, ਜਿਹੜੇ ਤਾਂ ਨਾ ਕਰ ਦਿੰਦੇ ਆ ਨਹੀਂ ਜੀ ਅਸੀਂ ਨੀ ਜਾਣਾ, ਪਰ ਜੀ ਕਦੇ ਮੂੰਹ ਮੱਥਾ ਮੂੰਹ ਮਿਲਾ ਜਾ ਰੱਖਣ ਦਾ ਜਿਹੜਾ ਨਾਲ ਤੁਰ ਜਾਂਦਾ ਆ, ਹਨਾ, ਤੇ ਉਹ ਦੋ ਮਿੰਟ ਗਿਆ ਬੰਦਾ, ਉਹ ਫਸ ਜਾਂਦਾ ਉੱਥੇ, ਕੇਸ ਪੈ ਜਾਂਦਾ, ਤੇ ਭਗੌੜੇ ਹੁੰਦੇ ਆ, ਫਿਰ ਇਹਨਾਂ ਦੀ ਉਹ ਸ਼ੁਰੂ ਹੋ ਜਾਂਦੀ ਆ। ਐਚ ਸਰਕਾਰ ਕਿਤੇ ਨੀ ਆਈ, ਹਨਾ, ਆਪਣੇ ਲਾਲਚ ਨੂੰ ਕਦੇ ਤਾਂ ਕੋਈ ਆਫਰ ਕਰ ਦਿੰਦਾ ਕਿ ਆ ਮੇਰਾ ਕੰਮ ਕਰਾ ਦੋ, ਪੈਸੇ ਲੈ ਲਿਓ, ਹਨਾ, ਜੁੱਸੇ ਤਗੜੇ ਹੁੰਦੇ ਆ ਕਿਸੇ ਵੀ ਗੇਮ ਦੇ ਖਿਡਾਰੀਆਂ ਦੇ, ਤਾਂ ਉਹ ਬਸ ਉਹ ਸ਼ੁਰੂਆਤ ਉੱਥੋਂ ਹੁੰਦੀ ਆ, ਤੇ ਮੁੜ ਕੇ ਚੱਕਰਾਂ ਚ ਪੈ ਜਾਂਦੇ ਆ।
ਜੀ ਜੀ ਬਿਲਕੁਲ, ਤੇ ਮੈਂ ਇਹ ਆਖਰ ਦੇ ਵਿੱਚ ਚਲੋ ਸਮਾਂ ਥੋੜਾ ਮੈਂ ਗੱਲ ਨਿਬੇੜ ਹੀ ਦਵਾਂ ਕਿ ਜਿਹੜੀ ਇੱਕ ਬੇਨਤੀ ਆ, ਹਨਾ, ਜੇ ਕੋਈ ਵੀ ਸੁਣ ਰਿਹਾ, ਜੇ ਤੁਹਾਡੇ ਪਿੰਡਾਂ ਚੋਂ ਯਾਰ ਮੁੰਡੇ ਇਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਗਲਤ ਸੰਗਤ ਦੇ ਵਿੱਚ ਪੈ ਰਿਹਾ, ਚਲੋ ਸਾਡਾ ਕੰਮ ਹੈ ਉਹਨਾਂ ਨੂੰ ਸਮਝਾਉਣਾ ਆਪਦੇ ਵਿੱਚ, ਯਾਨੀ ਹੁਣ ਮੇਰੇ ਪਿੰਡ ਦੇ ਵਿੱਚ ਜਿੰਨੇ ਵੀ ਮੁੰਡੇ ਸਾਡੇ ਲਿੰਕ 'ਚ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ ਹਮੇਸ਼ਾ, ਖਾਸ ਤੌਰ ਤੇ ਕਿ ਉਹ ਇਸ ਤੌਰ ਤੇ ਨਾ ਜਾਣ, ਕਿਉਂਕਿ ਸਾਡੇ ਪਿੰਡ ਵੀ ਇੱਕ ਬਹੁਤ ਘਟਨਾ ਮਾੜੀ ਹੋਈ ਸੀਗੀ ਪਿੱਛੇ ਜੇ, ਉਹ ਜੇ ਮੈਂ ਦੱਸਣ ਲੱਗ ਗਿਆ ਤਾਂ ਕੰਮ ਜ਼ਿਆਦਾ ਲੰਬਾ ਹੋਊਗਾ, ਉਹਨੂੰ ਲੈ ਕੇ। ਤੇ ਇਹ ਅਕਸਰ ਹੀ ਇੱਕ ਗੱਲ, ਮੈਂ ਇੱਕ ਸ਼ੇਰਾ ਖੁੱਬਣ ਜਿਹੜਾ ਗੈਂਗਸਟਰ ਹੋਇਆ ਸੀ, ਮੈਂ ਉਹਦੇ ਮਾਤਾ ਪਿਤਾ ਦੀ ਇੰਟਰਵਿਊ ਦੇਖੀ ਸੀ, ਮੈਂ ਫੇਸਬੁੱਕ ਤੇ ਵੀ ਦੇਖਿਆ ਸੀ, ਠੀਕ ਹੈ ਜੀ। ਉਹਦੇ ਹੁਣ ਮਾਤਾ ਪਿਤਾ ਦੀਆਂ ਜਿਹੜੀਆਂ ਗੱਲਾਂ ਨੇ ਕਹਿ ਰਹੇ ਨੇ, ਉਹਦੇ ਜਿਹੜੇ ਬਾਪੂ ਜੀ ਉਹ ਕੀ ਕਹਿ ਰਹੇ ਆ, ਕਹਿੰਦੇ ਮੈਨੂੰ ਡੀ ਐਸ ਪੀ ਨੇ ਬੁਲਾਇਆ, ਮੈਨੂੰ ਕਹਿ ਰਿਹਾ ਜੀ ਕਿ ਤੁਹਾਡਾ ਮੁੰਡਾ ਗਲਤ ਸੰਗਤ ਚ ਪੈ ਗਿਆ, ਵੀ ਜਾਂ ਤਾਂ ਉਹਨੂੰ ਕੋਈ ਮਾਰ ਦੇਗਾ ਜਾਂ ਪੁਲਿਸ ਮਾਰ ਦੂਗੀ, ਹਨਾ। ਕਹਿੰਦਾ ਮੈਂ ਉਹਨਾਂ ਨੂੰ ਕਿਹਾ, ਪੁਲਿਸ ਨੂੰ ਕਿਹਾ ਕਿ ਜੀ ਫਿਰ ਮੈਂ ਕੀ ਕਰ ਸਕਦਾ, ਉਹ ਕਹਿੰਦੇ ਜੀ ਤੁਸੀਂ ਸਮਝਾਓ, ਉਹ ਕਹਿੰਦਾ ਵੀ ਸਾਨੂੰ ਤਾਂ ਪਤਾ ਨੀ ਕਿੱਥੇ ਆ, ਤੁਸੀਂ ਐਂ ਕਰੋ ਅਸੀਂ ਪਰਿਵਾਰ ਦੇ ਛੇ ਜੀ ਆ, ਸਾਨੂੰ ਅੱਗੇ ਲਾਓ ਜਿੱਥੇ ਤੁਹਾਨੂੰ ਪਤਾ ਲੱਗਦਾ, ਜੇ ਉਹ ਗੋਲੀ ਚਲਾਊਗਾ ਤਾਂ ਅਸੀਂ ਮਰਾਂਗੇ ਪਹਿਲਾਂ, ਤੁਸੀਂ ਉਹਨੂੰ ਫੜ ਲਿਓ, ਹਨਾ। ਤੇ ਉਹ ਕਹਿੰਦਾ ਫਿਰ ਪੁਲਿਸ ਤੋਂ ਡੀ ਐਸ ਪੀ ਕਹਿੰਦਾ ਜੀ ਕਾਨੂੰਨ ਇਹਦੀ ਇਜਾਜ਼ਤ ਨੀ ਦਿੰਦਾ, ਤਾਂ ਉਹ ਫਿਰ ਇੱਕ ਗੱਲ ਕਹਿੰਦਾ ਉਹਨਾਂ ਬਾਪੂ, ਕਹਿੰਦਾ ਜੀ ਏਦਾਂ ਕਰੋ, ਫਿਰ ਮੇਰੇ ਗਲ ਚ ਇੱਕ ਤਖ਼ਤੀ, ਮੇਰਾ ਮੂੰਹ ਕਾਲਾ ਕਰੋ, ਮੇਰੇ ਗਲ ਚ ਇੱਕ ਤਖ਼ਤੀ ਲਮਕਾਓ, ਉਹਦੇ ਤੇ ਲਿਖ ਦਿਓ ਕਿ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੀਆਂ ਔਲਾਦਾਂ ਮਾੜੀਆਂ ਹੁੰਦੀਆਂ ਨਾ, ਉਹਨਾਂ ਦੇ ਮਾਂ ਬਾਪ ਦਾ ਆਹ ਹਾਲ ਹੁੰਦਾ ਬਾਅਦ ਦੇ ਵਿੱਚ, ਕਹਿੰਦਾ ਮੇਰੇ ਗੇੜੇ ਕਢਾ ਦਿਓ, ਕਹਿੰਦਾ ਜੇ ਇੱਕ ਵੀ ਨੌਜਵਾਨ ਸੁਧਰ ਗਿਆ ਨਾ ਵਾਪਸ ਆਉਂਦਾ, ਕਹਿੰਦਾ ਚਲੋ ਮੈਨੂੰ ਖੁਸ਼ੀ ਹੋਊਗੀ, ਮੈਂ ਆਪਦਾ ਨਹੀਂ ਸੰਭਾਲ ਸਕਿਆ, ਚਲੋ ਕਿਸੇ ਦਾ ਵਾਪਸ ਮੁੜ ਆਇਆ ਪੁੱਤ ਗਲਤ ਸੰਗਤ ਦੇ ਵਿੱਚ ਆਉਂਦਾ ਜਾਂਦਾ, ਤੇ ਵੀ ਮੈਨੂੰ ਇਹ ਖੁਸ਼ੀ ਹੋਊਗੀ। ਹੁਣ ਦੇਖੋ ਜੀ, ਉਹਦੀ ਮਾਂ ਵੀ ਕਹਿੰਦੀ ਆ ਕਿ ਅਸੀਂ ਆਪਦੇ ਪੁੱਤ ਦਾ ਕਮਰਾ ਅੱਗੇ ਵਾਂਗ ਹੀ ਸਜਾਉਣੇ ਆ, ਉਹਦੇ ਗਰਮੀਆਂ ਵਿੱਚ ਗਰਮੀਆਂ ਵਾਲੇ ਕੱਪੜੇ ਕੱਢ ਕੇ ਰੱਖੀ ਦੇ, ਠੰਡਾ ਵਿੱਚ ਠੰਡਾ ਵਾਲੇ, ਉਹਦੀਆਂ ਕਮਰਾ ਵੀ ਸਾਫ਼ ਕਰੀਦਾ, ਬੈੱਡ ਦੀਆਂ ਚਾਦਰਾਂ ਵੀ ਬਦਲਦੀਆਂ। ਦੇਖੋ ਜੀ ਤੁਸੀਂ ਮਾਂ ਬਾਪ ਤੇ ਕੀ ਗੁਜ਼ਰਦੀ ਆ ਬਾਅਦ 'ਚ, ਹੈ ਨਾ। ਬੇਨਤੀ ਤਾਂ ਜੀ ਇਹੀ ਕਰਦੇ ਆ ਕਿ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ, ਤੁਸੀਂ ਇੱਕ ਵਾਰ ਉਹਨਾਂ ਨਾਲ ਜ਼ਰੂਰ ਦੇਖੋ ਕਿ ਉਹਨਾਂ ਦਾ ਤੁਹਾਡੇ ਤੋਂ ਬਾਅਦ ਕੀ ਹਾਲ ਹੋਊਗਾ, ਨਾ ਜੀ ਉਹ ਕਿਸ ਤਰ੍ਹਾਂ ਉਹਨਾਂ ਦੇ ਪੱਲੇ। ਹੁਣ ਇੱਕ ਮਾਂ ਬਾਪ ਲਈ ਜਵਾਨ ਪੁੱਤ ਦੀਆਂ ਆਪਦੇ ਮੋਏ ਪੁੱਤ ਦੀਆਂ ਯਾਦਾਂ ਸੀਨੇ ਨਾਲ ਲਾ ਕੇ ਲਾਉਣ ਦਾ, ਮੈਂ ਕਹਿੰਦਾ ਇਹਦੇ ਤੋਂ ਵੱਡਾ ਨਰਕ ਕੋਈ ਨੀ ਲਾ ਕੇ ਜੀਣ ਦਾ, ਜੀਣਾ ਉਸ ਤੋਂ ਬਾਅਦ। ਸੋ ਬੇਨਤੀ ਕਰਦੇ ਆ ਨਾ ਜੀ ਕਿ ਜਿੱਥੇ ਜਿੱਥੇ ਤੁਹਾਡੇ ਨੂੰ ਲੱਗਦਾ ਕਿ ਨੌਜਵਾਨ ਤੁਹਾਡੇ ਪਿੰਡਾਂ ਦੇ ਜਾਂ ਕੋਈ ਕਰਾਹੇ ਪੈ ਰਿਹਾ ਕੁਛ ਵੀ ਆ, ਤੁਸੀਂ ਆਪਣੇ ਵੱਲੋਂ ਸਮਝਾਉਣ ਦਾ ਯਤਨ ਜ਼ਰੂਰ ਕਰੋ ਕਿ ਇਹਦਾ ਕੋਈ ਫਾਇਦਾ ਨਹੀਂ, ਠੀਕ ਹੈ ਜੀ। ਤੇ ਜੇ ਹਾਂ ਜ਼ਿਆਦਾ ਹੀ ਮਰਨ ਦਾ ਚਾਅ ਚੜਿਆ, ਆਖਰ ਤੇ ਇਹ ਵੀ ਕਹਿ ਦੇਣ ਕਿ ਭਾਈ ਮਰਨਾ ਹੀ ਆ, ਤਾਂ ਫਿਰ ਕੋਈ ਇਹੋ ਜਿਹਾ ਕੰਮ ਹੀ ਕਰਕੇ ਮਰਿਆ ਜੋ ਵੀ ਹਾਂ ਲੋਕ ਤੁਹਾਨੂੰ ਇੱਕ ਚੰਗੇ ਤੌਰ ਤੇ ਯਾਦ ਰੱਖਣ, ਨਾ ਕਿ ਇੱਕ ਗੈਂਗਸਟਰ ਦੇ ਤੌਰ ਤੇ, ਠੀਕ ਹੈ। ਵਾਕਈ ਲੋਕ ਤੁਹਾਡੇ ਕੰਮਾਂ ਦੀ ਯਾਦ ਕਰੇ, ਧੰਨਵਾਦ, ਬਹੁਤ ਬਹੁਤ
ਬਹੁਤ ਬਹੁਤ ਧੰਨਵਾਦ ਭਾਜੀ ਸਮਝ ਬਣਾਉਣ ਲਈ ਦੁਬਾਰਾ ਤੋਂ। ਸੋ ਇਹ ਗੱਲਬਾਤ ਸੀਗੀ ਜੀ ਪੰਜਾਬ ਦੇ ਜੋ ਗੈਂਗਸਟਰ, ਹਾਂਜੀ, ਸੋ ਇਹ ਗੱਲਬਾਤ ਸੀ ਜੋ ਕਿ ਪੰਜਾਬ ਦੇ ਗੈਂਗਸਟਰਾਂ ਦੇ ਬਾਰੇ ਅਸੀਂ ਪਿਛਲੇ ਤਕਰੀਬਨ ਹੁਣ 2-3 ਸਾਲ ਤੋਂ ਹੀ ਖਬਰਾਂ ਲਗਾਤਾਰ ਆ ਰਹੀਆਂ। ਸੋ ਇਹ ਵਿਚਾਰ ਸੀ ਕੁਲਜੀਤ ਸਿੰਘ ਖੋਸਾ ਜੀ ਦੇ। ਸੋ ਇਹ ਅੱਗੇ ਜਿਹੜੀ ਹੁਣ ਸਮਾਂ ਵੀ ਤਕਰੀਬਨ ਸਮਾਪਤੀ ਦੇ ਵੱਲ ਨੂੰ ਹੀ ਆ, ਸੋ ਆਪਣੇ ਨਾਲ ਚਾਹਲ ਸਾਹਿਬ ਨੇ ਇੱਕ ਖਬਰ ਸਾਂਝੀ ਕੀਤੀ ਸੀ ਕਿ ਜੇਕਰ 3 ਮਿੰਟ ਤੋਂ ਜ਼ਿਆਦਾ ਸਮਾਂ ਲੱਗਦਾ ਟੋਲ ਪਲਾਜ਼ਿਆਂ ਤੇ, ਉਹ ਤੁਸੀਂ ਉੱਥੇ ਬਿਨਾਂ ਪੇ ਕਿਤੇ ਲੰਘ ਸਕਦੇ ਹੋ, ਹਾਈ ਕੋਰਟ ਦੇ ਆਰਡਰ ਨੇ। ਤੋ ਇਸ ਤੋਂ ਅੱਗੇ ਉਹਨੇ ਜਿਹੜੀ ਕੀਤੀ ਸੀ ਸਾਂਝੀ, ਕਹਿੰਦੀ ਸੋਸ਼ਲ ਮੀਡੀਆ ਤੁਹਾਨੂੰ ਬੇਸਬਰਾ ਬਣਾ ਦਿੰਦੀ ਆ, ਸੋ ਮੈਂ ਤੁਹਾਡੇ ਨਾਲ ਜਲਦੀ ਨਾਲ ਸ਼ੇਅਰ ਕਰ ਦਿੰਦਾ। ਸੋ ਕਹਿੰਦੇ ਸਬਰ ਸੰਤੋਖ ਤੁਹਾਡੇ ਵਿੱਚੋਂ ਹੌਲੀ ਹੌਲੀ ਖਤਮ ਹੋਣ ਲੱਗਦਾ ਆ, ਤੇ ਸੂਚਨਾਵਾਂ ਦਾ ਹੜ ਤੁਹਾਨੂੰ ਹੌਲੀ ਹੌਲੀ ਪਾਗਲ ਕਰ ਦੇਵੇਗਾ। ਫੇਸਬੁੱਕ ਤੇ ਵਟਸਐਪ ਤੇ ਪਤਾ ਨਹੀਂ ਤੁਸੀਂ ਕੀ ਲੱਭਦੇ ਰਹਿੰਦੇ ਹੋ, ਮੈਂ ਵੀ ਉਹਨਾਂ ਵਿੱਚੋਂ ਹੀ ਇੱਕ ਹਾਂ। ਫੋਨ ਤੇ ਸਾਰਾ ਦਿਨ ਸਕਰੋਲ ਡਾਊਨ ਹੀ ਕਰੀ ਜਾਣਾ, ਪਤਾ ਨਹੀਂ ਕਿਸ ਨਵੇਂ ਦੀ ਆਸ ਵਿੱਚ, ਜਦਕਿ ਕੋਈ ਵੀ ਸਟੇਟਸ ਅਸੀਂ ਪੂਰਾ ਵੀ ਨਹੀਂ ਪੜ੍ਹਦੇ। ਸਾਡੇ ਵਿੱਚ ਸਬਰ ਬਿਲਕੁਲ ਖਤਮ ਹੋ ਗਿਆ। ਕਿਤਾਬ ਅਤੇ ਟੀਵੀ ਵਿੱਚ ਇਹੀ ਫਰਕ ਹੁੰਦਾ ਹੈ ਕਿ ਕਿਤਾਬ ਤੇ ਅਸੀਂ ਪੜ੍ਹਦੇ ਪੜ੍ਹਦੇ ਰੁਕ ਕੇ ਵਿਚਾਰ ਕਰ ਸਕਦੇ ਹਾਂ। ਭਾਈ ਕਾਲੂ ਸੀ,
ਹੈਲੋ,
ਤੇ ਰੁਕ ਕੇ ਵਿਚਾਰ। ਹਾਂਜੀ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
ਸਤਿ ਸ੍ਰੀ ਅਕਾਲ ਵੀਰ, ਮੈਂ ਹਰਜਿੰਦਰ ਸਿੰਘ ਘੁੰਮਣ ਬੋਲਦਾ ਵੀਰ ਜੀ, ਪੰਜਾਬ ਤੋਂ ਆਇਆ। ਇੱਕ ਤੇ ਗੁਰਸੇਵ ਸਿੰਘ ਜੀ ਆਪਣਾ ਨੰਬਰ ਦੇ ਦਿਓ, ਤੇ ਇੱਕ ਸਰਦਾਰ ਜਿਹੜੇ ਕੁਲਜੀਤ ਸਿੰਘ ਖੋਸਾ ਜੀ ਦਾ, ਤੁਹਾਡਾ ਮੈਂ ਵਿਚਾਰ ਅੱਗੇ ਵੀ ਸੁਣਦਾ ਰਹਿੰਦਾ, ਅੱਜ ਵੀ ਵੀਰ ਜੀ ਜਿਹੜੇ ਤੁਸੀਂ ਵਿਚਾਰ ਦੱਸਦੇ ਨਾ ਬਹੁਤ ਵਧੀਆ। ਪਹਿਲਾਂ ਵੇਖੋ, ਜੱਗਾ ਡਾਕੂ, ਧਰਮੀ ਡਾਕੂ ਹੈ ਦੁੱਲਾ ਭੱਟੀ, ਉਹਨਾਂ ਨੇ ਕੁਝ ਕਰਕੇ ਮਰਿਆ ਤੇ ਉਹਨਾਂ ਦਾ ਇਤਿਹਾਸ ਨਾਮ। ਤੇ ਬਾਕੀ ਵੀਰ ਜੀ, ਸਾਡੀਆਂ ਸਰਕਾਰਾਂ ਵੀ ਅਸੀਂ ਮੰਨਦੇ ਹਾਂ, ਜ਼ਿੰਮੇਵਾਰ ਆ, ਪਰ ਅਸੀਂ ਆਪਣੇ ਬੱਚਿਆਂ ਤੇ ਪਹਿਲਾਂ ਆਪ ਕੰਟਰੋਲ ਕਰਨਾ ਚਾਹੀਦਾ ਵੀਰ ਜੀ, ਮੇਰੀ ਇਹ ਬੇਨਤੀ ਆ। ਪਤਾ ਨੀ, ਮੈਂ ਅੱਗੇ ਹਰਮਨ ਰੇਡੀਓ ਤੇ ਕਾਫੀ ਲਿਖਦਾ ਰਿਹਾ, ਬੋਲਦਾ ਰਿਹਾ। ਵੈਸੇ ਮੈਂ ਨਾ 2 ਦਸੰਬਰ ਨੂੰ ਵੀਰ ਜੀ ਆਇਆ ਸੀ, ਟਾਈਮ ਥੋੜਾ ਵਾ, ਤੇ ਤੁਸੀਂ ਮਿਹਰਬਾਨੀ ਜਿਹੜਾ ਟਾਈਮ ਦੇ ਦਿੰਦੇ ਆ। ਹਾਂਜੀ
ਜੀ ਜੀ ਜੀ, ਤੁਸੀਂ ਆਪਣੇ ਵਿਚਾਰ ਕਰ ਸਕਦੇ ਹੋ ਸਾਂਝੇ।
ਹਾਂ, ਬੜੀ ਮਿਹਰਬਾਨੀ। ਮੈਂ ਨਾ, ਚਲੋ ਆ ਕਿਤਾਬਾਂ ਬਾਰੇ ਤੁਸੀਂ ਦੱਸਿਆ ਵੀਰ ਜੀ, ਜਿਹੜੀ ਕਿਤਾਬ ਆ ਨਾ, ਕੋਈ ਵੀ ਪੜ੍ਹਾਈ ਆ, ਇਹਨੇ ਪੜ੍ਹਾਈ ਨੇ ਤੇ ਪਾਣੀ ਨੇ ਆਪਣਾ ਰਸਤਾ ਆਪ ਲੱਭਣਾ। ਪੜ੍ਹਾਈ ਜਿਹੜੀ ਆ ਗਰੀਬ ਦੀ ਤੇ ਹੈਗੀ ਜੀ, ਮਤਲਬ ਜਿਸ ਤਰ੍ਹਾਂ ਆਪਾਂ ਕਮਾਈ ਦਾ ਸਾਧਨ ਕਹਿ ਲਓ, ਤੇ ਅਮੀਰ ਦੀ ਸ਼ਾਨ ਆ ਜੀ। ਇਸ ਕਰਕੇ ਵੀਰ ਜੀ, ਅਸੀਂ ਗਰੀਬੀ ਤੋਂ ਪਾਏ ਤਾਂ ਉੱਠਦੇ ਹਾਂ। ਤੁਸੀਂ ਹਰੀਜਨ ਦੀਆਂ ਮਿਸਾਲਾਂ ਦਿੱਤੀਆਂ ਵੀਰ ਜੀ, ਉਹਨਾਂ ਨੇ ਵੇਖੋ ਮਿਹਨਤ ਕਰਕੇ ਆ, ਅਸੀਂ ਖੁਸ਼ਕਦੀਆਂ ਕਰਦੇ ਹਾਂ, ਸਾਡਾ ਖਰਚੇ ਵਧਾਏ ਆ ਵੀਰ ਜੀ। ਕੁਲਜੀਤ ਖੋਸਾ ਜੀ ਦੇ ਬਹੁਤ ਵਧੀਆ ਵਿਚਾਰ ਲੱਗੇ ਮੈਨੂੰ, ਮੈਂ ਅੱਗੇ ਵੀ ਸੁਣਦਾ ਰਿਹਾ। ਇੱਕ ਅਰਦਾਸ ਕਿਤਾਬ ਇਹਨਾਂ ਨੇ ਦੱਸੀ ਉਦਣ, ਅੱਜ ਵੀ ਜਿਹੜੀ ਜਰਨਲ ਦੀ, ਸਾਡੇ ਪਿਤਾ ਜੀ 1937 ਚ ਭਰਤੀ ਹੋਏ ਤੇ ਉਹ ਦੱਸਦੇ ਹੁੰਦੇ ਵੀ ਅਸੀਂ ਕਿਸ ਤਰ੍ਹਾਂ ਬਾਹਰ ਜਿਹੜੇ ਬੱਚੇ ਅਨਾਥ ਹੋ ਜਾਂਦੇ ਉਹਨਾਂ ਨੂੰ ਵੀ ਚੁੱਕੇ ਕਿਸੇ ਦਾ ਛੱਡਦੇ ਸੀ। ਤੇ ਬਹੁਤ ਵਧੀਆ, 1937 ਤੋਂ 44 ਤੱਕ ਉਹਨਾਂ ਨੇ ਉੱਥੇ ਜੌਬ ਕੀਤੀ, ਤੇ ਅਸੀਂ ਵਾਕਿਆ ਮਖੌਲ ਕਰਦੇ ਹੁੰਦੇ ਜਿਸ ਤਰ੍ਹਾਂ ਖੋਸਾ ਜੀ ਕਹਿ ਦਿੰਦੇ ਆ, ਪਰ ਉਹਨਾਂ ਦੀ ਬਹਾਦਰੀ ਕਰਕੇ ਅਸੀਂ ਇੱਥੋਂ ਤੱਕ ਹੋਏ ਹਾਂ ਜੀ ਵੀਰ ਜੀ। ਮੇਰੇ ਤੋਂ ਵੱਡਾ ਵੀ ਡਾਕਟਰ ਰਣਜੀਤ ਸਿੰਘ ਘੁੰਮਣ ਪੰਜਾਬੀ ਜੀ ਨੂੰ ਵੀ ਪਟਿਆਲੇ ਤੋਂ ਹੈੱਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋਏ, ਮੈਂ ਵੀ ਵੀਰ ਜੀ। ਪਰ ਜਿਹੜੀ ਕਿਤਾਬ ਆ ਨਾ, ਇਹਦੇ ਬਾਰੇ ਬੱਚਿਆਂ ਨੂੰ ਜਿਸ ਤਰ੍ਹਾਂ ਗਲਤ ਰਾਏ ਗੈਂਗਰਸ ਬਣਨ ਤੋਂ, ਜ਼ਰੂਰ ਉਹਨਾਂ ਨੂੰ ਰੋਕਣਾ ਚਾਹੀਦਾ। ਇੱਕ ਵਾਰ ਪੜ੍ਹ ਕੇ ਕਿਤਾਬ ਜਿਹੜੀ ਆ ਨਾ, ਉਹਨੂੰ ਜ਼ਰੂਰ ਇੱਕ ਵਾਰ ਪੜ੍ਹਨਾ ਚਾਹੀਦਾ। ਦੁੱਧ ਤੇ ਪਾਣੀ ਵੀਰ ਜੀ ਲੜ ਪੈਂਦੇ, ਦੁੱਧ ਪਤਾ ਕੀ ਆਉਂਦਾ, ਮੇਰਾ ਬਣ ਜਾਂਦਾ ਗਜਰੇਲਾ, ਤੇਰਾ ਮੁੱਲ ਨਹੀਂ ਪੈਂਦਾ ਧੇਲਾ। ਉਹ ਆਂਦਾ ਭਾਖੜਾ ਡੈਮ ਨੂੰ ਤੋੜ ਕੇ ਤੈਨੂੰ ਆਪਣਾ ਜ਼ੋਰ ਵਿਖਾ ਦੇਵਾਂ, ਤੇ ਤੇਰੀਆਂ ਮੱਝੀਆਂ ਗਾਈਆਂ ਸਭ ਮੈਂ ਪਾਕਿਸਤਾਨ ਪਹੁੰਚਾ ਦੇਵਾਂ। ਹਾਂਜੀ, ਹੁਣ ਤੁਸੀਂ ਦੱਸੋ ਵੀਰ ਜੀ।
ਜੀ ਬਹੁਤ ਬਹੁਤ ਧੰਨਵਾਦ ਜੀ, ਪਹਿਲਾਂ ਤਾਂ ਆਪਣੇ ਤੁਸੀਂ, ਹੈਲੋ, ਹਾਂਜੀ ਬਹੁਤ ਬਹੁਤ ਧੰਨਵਾਦ।
ਹਾਂਜੀ, ਹਾਂਜੀ, ਆਪਣਾ ਨੰਬਰ ਜ਼ਰੂਰ ਦੇ ਦਿਓ ਗੁਰਸੇਵ ਸਿੰਘ ਜੀ, ਤੇ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਇਹ ਦੱਸ ਦਿਓ।
ਮੈਂ ਜੀ ਮੈਲਬਰਨ ਅੱਜ ਕੱਲ।
ਹਾਂਜੀ,
ਤੇ ਵੈਸੇ ਮੈਂ ਬ੍ਰਿਸਬਨ ਤੋਂ ਬਿਲੋਂਗ ਕਰਦਾ ਜੀ।
ਅੱਛਾ, ਪੰਜਾਬ ਨੂੰ ਨੀ ਗਏ?
ਵੀਰ
ਜੀ, ਮੇਰੀ ਇੱਕ ਬੇਨਤੀ ਹੋਰ ਸੁਣਿਓ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਕੁਝ ਰੋਪੜ ਏਰੀਆ, ਮੈਂ 1978 ਚ ਜੋਬ ਕੀਤੀ ਸੀ ਜਲੰਧਰ ਜੀ। ਇਹ ਜਿਹੜਾ ਦੁਆਬਾ ਕਹਿੰਦੇ ਕਿਉਂ ਇਹਨੂੰ ਵੀਰ ਜੀ, ਪਤਾ ਭਲਾ?
ਹਾਂਜੀ, 2 ਦਰਿਆਵਾਂ ਦੇ ਵਿਚਲਾ ਜਿਹੜਾ ਧਰਤੀ ਪੈ ਜਾਂਦੀ, ਸਥਾਨ ਪੈ ਜਾਂਦਾ, ਉਹਨੂੰ ਦੁਆਬਾ ਕਹਿੰਦੇ ਸਤਲੁਜ ਦੇ ਵਿੱਚ।
ਥੈਂਕ ਯੂ ਜੀ, ਥੈਂਕ ਯੂ। ਦੁਆਬ ਦੋ, ਹਾਂ, ਤੇ ਮਾਝਾ ਕਹਿੰਦੇ ਤਾਂ ਕਰਕੇ ਅੰਮ੍ਰਿਤਸਰ ਨੂੰ ਵੀਰ ਜੀ, ਵੀ ਉਹ ਜਿਹੜਾ ਚਬਲਦਾ ਸੁਹਾਗਾ ਹੁੰਦਾ ਨਾ ਜੀ, ਉਹ ਜਿਹੜਾ ਉਹਨਾਂ ਨੂੰ ਜੋੜਦਾ ਉਹਨੂੰ ਮਾਝਾ ਕਹਿੰਦੇ ਆ। ਤੇ ਮਾਲਵਾ ਕਹਿੰਦੇ ਆ ਬਠਿੰਡੇ ਜ਼ਿਲ੍ਹੇ ਨੂੰ ਜੀ, ਉਹ ਬਠਿੰਡਾ ਇੱਧਰ। ਖੁਦਕਸ਼ੀਆਂ ਦਾ ਕਾਰਨ ਸਿਰਫ ਇਹ ਹੈ ਵੀ ਇਹ ਦਾਜ ਬਹੁਤ ਜ਼ਿਆਦਾ ਵੀਰ ਜੀ ਦਿੰਦੇ ਆ, ਤੇ ਪੜ੍ਹਾਈ ਹੈ ਨੀ ਜੀ ਉੱਧਰ।
ਅੱਛਾ ਜੀ,
ਤੇ ਮੇਰੇ 3 ਬੱਚੇ ਆ ਜੀ, 3 ਆਸਟ੍ਰੇਲੀਆ, ਵੱਡੀ ਬੇਟੀ ਡਬਲ MA ਆ ਜੀ, ਤੇ ਜਵਾਈ ਵੀ ਉਹ ਇੱਥੇ ਪੀਆਰ ਆ ਜੀ, ਦੋਤਾ ਮੇਰੇ ਹੋਇਆ, ਮੈਂ ਤੇ ਮੇਰੀ ਵਾਈਫ 2 ਦਸੰਬਰ ਤੇ ਆਏ ਆ ਜੀ, ਤੇ 28 ਮਈ ਤੱਕ ਵੀਜ਼ਾ ਸੀ, ਪਰ ਮੈਂ 10,000 ਰੁਪਇਆ ਲਾ ਕੇ, ਮੇਰਾ ਦਿਲ ਨੀ ਵਧੀਆ ਲੱਗਦਾ ਇੱਥੇ, ਹਰਮਨ ਰੇਡੀਓ ਮੈਂ ਸੁਣਦਾ ਜ਼ਰੂਰ ਰਹਿਣਾ, ਭੈਣ ਜੀ ਸੋਖਾ ਮਿੰਟੂ ਬਰਾੜ ਦੀ ਕਿਤਾਬ ਪੜ੍ਹੀ ਆ, ਹੋਰ ਵੀ ਕਿਤਾਬ ਇੱਕ ਮੈਂ ਪੜ੍ਹੀ ਆ ਜੀ, 20ਵੀਂ ਸਦੀ ਦੀ ਸਿੱਖ ਰਾਜਨੀਤੀ, ਅਣਚਿਤਵਿਆ ਕਹਿਰ, ਨਾ ਮੰਨਣ ਯੋਗ, ਨਾ ਭੁੱਲਣ ਯੋਗ, ਨਾ ਬਖਸ਼ਣ ਯੋਗ, ਸਰਦਾਰ ਅਜਮੇਰ ਸਿੰਘ ਦੀ ਲਿਖੀ ਹੈ। ਤੇ ਹੋਰ ਵੀ ਜਿਹੜੀਆਂ ਕਿਤਾਬਾਂ ਵੀਰ ਜੀ, ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹਾਂ, ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ, ਪਰਿਵਾਰ ਨੂੰ ਖੁਸ਼ੀ ਦੇਵੇ, ਤੇ ਆਹ ਜਿਹੜੇ ਖੋਸਾ ਜੀ ਆ, ਇਹਨਾਂ ਦਾ ਵੀ ਵਧੀਆ ਹੁੰਦੇ ਆ, ਹੋਰ ਜਿਹੜੇ ਸਾਰੇ ਕੀ ਨਾ ਬਰਾੜ ਜੀ, ਉਹ ਅਮਨਦੀਪ ਸਿੰਘ, ਸਾਰਿਆਂ ਦੇ ਮੈਂ ਵਿਚਾਰ ਸੁਣਦਾ ਰਹਿੰਦਾ, ਤੇ ਤੁਹਾਡਾ ਟਾਈਮ ਮੇਰੇ ਕੋਲ ਗਲਤੀ ਹੋਈ ਤੇ ਮਾਫ਼ ਜੀ, ਤੇ ਇੱਕ ਆਪਣਾ ਨੰਬਰ ਦੇ ਦਿਓ ਤੇ ਇੱਕ ਖੋਸਾ ਜੀ ਦਾ, ਬਸ ਹੋਰ ਮੈਨੂੰ ਕੋਈ ਨੀ। ਤੇ ਖੋਸਾ ਜੀ ਵਿਚਾਰ ਜੀ ਕਿੱਥੋਂ ਰਹਿਣ ਵਾਲੇ ਆ?
ਉਹ ਹੁਣ ਬ੍ਰਿਸਬੇਨ ਰਹਿੰਦੇ ਆ, ਵੈਸੇ ਉਹ ਫਿਰੋਜ਼ਪੁਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ ਜੀ, ਤੇ ਪਿੰਡ ਦਾ ਨੀ ਪਤਾ ਜੀ ਉਹਨਾਂ ਦੇ, ਤਾਂ ਮੈਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ।
ਬੜੀ ਖੁਸ਼ੀ ਦੀ, ਹਾਂ ਬੜੀ ਖੁਸ਼ੀ, ਵੇਖੋ ਅੰਮ੍ਰਿਤਸਰ, ਫਿਰੋਜ਼ਪੁਰ ਤੇ ਗੁਰਦਾਸਪੁਰ, 3 ਜਿਹੜੇ ਡਿਸਟ੍ਰਿਕਟ ਨਾ ਵੀਰ ਜੀ, ਇਹ ਪਾਕਿਸਤਾਨ ਨਾਲ ਰਹੇ ਆ, ਤੇ ਇਹਨਾਂ ਦੀ ਬੋਲੀ ਜ਼ਰੂਰ ਪਾਕਿਸਤਾਨ ਨਾਲ ਰਲਦੀ ਆ, ਪਰ ਇਹ ਥੋੜੇ ਜੇ ਖਾੜਕੂ ਟਾਈਪ, ਤਾਂ ਵੀ ਇਹਨਾਂ ਨੂੰ ਉਸ ਤਰ੍ਹਾਂ ਦਾ ਹੋ ਕੇ ਰਹਿਣਾ ਪੈਂਦਾ। ਖਾੜਕੂ ਬਣਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ, ਠੀਕ ਆ, ਪਰਿਵਾਰ ਨਾਲ ਜਿਹੜਾ ਵੇਖੋ, ਮਾਂ ਦਾ ਜਿਹੜੀ ਮਮਤਾ ਬਹੁਤ ਔਖੀ ਤੋੜਨੀ, ਪਰ ਉਹਨਾਂ ਨੂੰ ਵਿਆਹ ਦੀ ਪੋਠੀ ਇਹੋ ਜਿਹੀ ਦਿੱਤੀ ਜਾਂਦੀ ਵੀ ਉਹ ਪਛਾਣ ਨਹੀਂ ਮੁੜਦੀ। ਤੇ ਹੋਰ ਕੋਈ ਗੱਲਬਾਤ ਤੁਸੀਂ ਵੀਰ ਜੀ ਦੱਸੋ ਆਪਣੀ, ਤੇ ਮੈਂ ਤੇ ਇੰਨਾ ਹੀ ਕਹਿੰਦਾ
ਜੀ। ਹੁਣ ਅਸੀਂ ਜੀ ਤੁਹਾਨੂੰ ਅਗਲੇ ਪ੍ਰੋਗਰਾਮ ਚ ਹੁਣ ਜੁਆਇਨ ਕਰਾਵਾਂਗੇ ਜੀ, ਤੇ ਹੁਣ ਕਿਉਂਕਿ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਗਿਆ ਜੀ 10 ਵਜੇ, ਅੱਜ ਲਈ ਮਾਫ ਕਰਿਓ ਜੀ, ਇੰਨਾ ਹੀ ਸਮਾਂ ਦੇ ਸਕਾਂਗੇ ਤੁਹਾਨੂੰ, ਤੇ ਤੁਹਾਨੂੰ ਨੰਬਰ ਸੈਂਡ ਕਰ ਦਿੰਦੇ
ਹਾਂ। ਬੜੀ ਮਿਹਰਬਾਨੀ,
ਤੁਹਾਡਾ ਨੰਬਰ ਸਾਡੇ ਕੋਲ ਆ ਗਿਆ,
ਨੰਬਰ ਮੈਨੂੰ ਬਹੁਤਾ ਪਤਾ ਨਹੀਂ। ਮੈਂ ਵੀਰ ਜੀ ਕੱਲ ਵੀ ਹਰਮਨ ਰੇਡੀਓ ਬਾਰੇ ਬੜਾ ਵਧੀਆ ਬੋਲਿਆ, ਭੈਣ ਜੀ ਨੇ ਦੱਸਿਆ ਮੈਨੂੰ, ਤੇ ਮੈਂ ਬੋਲਿਆ ਸੀ, ਚਲੋ ਤੁਹਾਡੀ ਮਿਹਰਬਾਨੀ, ਅਗਲੀ ਵਾਰ ਕਰ ਲਿਓ ਤੁਸੀਂ ਯਾਦ, ਤੇ ਆਪਣਾ ਨੰਬਰ ਜਰੂਰ ਦੇ ਦਿਓ ਵੀਰ ਜੀ। ਸਤਿ ਸ੍ਰੀ ਅਕਾਲ
ਜੀ, ਜਰੂਰ 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 ਤੁਹਾਨੂੰ ਭੇਜ
ਦਿੰਦੇ।
ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ
ਲਈ, ਧੰਨਵਾਦ ਹੈ ਜੀ। ਅੰਬ ਦੇ ਬੂਟੇ ਵਾਂਗ ਸਦਾ ਤੁਸੀਂ ਹਰੇ ਰਹੋ, ਬਾਏ,
ਓਕੇ, ਧੰਨਵਾਦ,
ਓਕੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ
ਜੀ। ਤੇ ਆਪਣੀ ਬਹੁਤ ਬਹੁਤ ਧੰਨਵਾਦ ਕਾਲਰਸ ਦਾ, ਤੇ ਜਿੰਨੇ ਵੀ ਮੈਸੇਜ ਆਏ ਉਹਨਾਂ ਦਾ ਵੀ, ਸਾਰਿਆਂ ਦਾ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਆਪਣੇ ਵਿਚਾਰ ਜਿਹੜੇ ਤੁਹਾਡੇ ਹੁੰਦੇ ਆ, ਸੋ ਸਾਡੇ ਤੱਕ ਜ਼ਰੂਰ ਪਹੁੰਚਦੇ ਕਰਿਆ ਕਰੋ, ਸੋ ਇੱਕ ਨਵਾਂ ਰੰਗ ਮਿਲਦਾ ਪ੍ਰੋਗਰਾਮ ਨੂੰ, ਨਵਾਂ ਰੰਗ ਮਿਲਦਾ, ਤੇ ਵੱਧ ਤੋਂ ਵੱਧ ਵਿਚਾਰ, ਵਧੀਆ ਵਿਚਾਰ ਸਰੋਤਿਆਂ ਤੱਕ ਪਹੁੰਚਣਗੇ, ਤੇ ਇਸੇ ਤਰ੍ਹਾਂ ਅਸੀਂ ਸਿੱਖਾਂਗੇ, ਅਸੀਂ ਤੁਹਾਡੇ ਤੋਂ ਸਿੱਖਦੇ ਹਾਂ, ਠੀਕ ਹੈ, ਤੁਹਾਡੇ ਸੁਨੇਹੇ ਤੁਹਾਡੇ ਤੱਕ ਪਹੁੰਚਦੇ ਕਰਦੇ ਹਾਂ। ਤੇ ਜਿਹੜੀ ਆ, ਚਲੋ ਮੈਸੇਜ ਚੱਲ ਰਿਹਾ ਸੀ, ਮੈਂ ਪਹਿਲਾਂ ਪੂਰਾ ਕਰ ਦਵਾਂ ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ, ਤਾਂ ਕਹਿੰਦੇ ਕਿਤਾਬ ਅਤੇ ਟੀਵੀ ਵਿੱਚ ਇਹੀ ਫਰਕ ਹੁੰਦਾ ਹੈ ਕਿ ਕਿਤਾਬ ਤੇ ਅਸੀਂ ਪੜ੍ਹਦੇ ਰੁਕ ਕੇ ਵਿਚਾਰ ਕਰ ਸਕਦੇ ਹਾਂ, ਪਰ ਟੀਵੀ ਤੇ ਨਹੀਂ, ਕਿਉਂਕਿ ਟੀਵੀ ਤੇ ਸੂਚਨਾਵਾਂ ਦਾ ਹੜ੍ਹ ਆਉਂਦਾ ਰਹਿੰਦਾ ਆ, ਤੇ ਇਹ ਸੂਚਨਾਵਾਂ ਦਾ ਹੜ੍ਹ ਸਾਡੇ ਵਿੱਚੋਂ ਵਿਚਾਰ ਕਰਨ ਦੀ, ਸੋਚਣ ਦੀ, ਚਿੰਤਨ ਕਰਨ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਆ। ਸੋ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਜੀ, ਮੈਸੇਜ ਬਹੁਤ ਲੰਬਾ ਆ, ਮੈਂ ਰੱਖ ਲੈਂਦਾ ਅਗਲੀ ਵਾਰ ਨੂੰ ਜ਼ਰੂਰ ਸ਼ੇਅਰ ਕਰਾਂਗਾ, ਤੇ ਮਾਫ ਕਰਨਾ ਕਿ ਮੈਂ ਪਹਿਲਾਂ ਨਹੀਂ ਸ਼ੇਅਰ ਕਰ ਸਕਿਆ ਪ੍ਰੋਗਰਾਮ ਦੇ ਦੌਰਾਨ। ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਚਰਚਾ ਦਾ ਸਿਲਸਿਲਾ ਤਾਂ ਚਲੋ ਚੱਲਦਾ ਰਹਿਣਾ, ਜਿੰਨਾ ਚਿਰ ਸਵਾਸ ਚੱਲਦੇ ਉਨਾ ਚਿਰ ਚਰਚਾਵਾਂ ਚੱਲਦੀਆਂ ਰਹਿਣੀਆਂ। ਸੋ ਬਹੁਤ ਹੁਣ ਗੱਲਾਂ ਬਾਤਾਂ ਚੋਂ ਚਿੰਤਨ ਨਿਕਲੇ ਆਉਂਦੇ ਨੇ, ਜਿੱਦਾਂ ਦਾਜ ਦੀ ਗੱਲ ਕੀਤੀ ਹੈ, ਖਰਚਿਆਂ ਦੇ, ਵਧੇਰੇ ਖਰਚਿਆਂ ਦੀ ਗੱਲ ਕੀਤੀ ਹੈ, ਤੇ ਇਹਨਾਂ ਦੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਅਸੀਂ ਗੱਲਬਾਤ ਕਰਦੇ ਰਹਾਂਗੇ, ਤੇ ਤੁਹਾਡੇ ਸਹਿਯੋਗ ਦੀ ਲੋੜ ਰਹੇਗੀ, ਤੁਸੀਂ ਆਪਣੇ ਵਿਚਾਰ ਸਾਨੂੰ ਭੇਜਦੇ ਰਿਹਾ ਕਰੋ, ਤੇ ਫੀਡਬੈਕ ਜ਼ਰੂਰ ਦਿਆ ਕਰੋ ਕਿ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ, ਕਿ ਕੀ ਇੰਪਰੂਵਮੈਂਟਸ ਦੀ ਲੋੜ ਆ, ਕਿ ਤੁਹਾਡੇ ਫੀਡਬੈਕ ਦੇ ਨਾਲ ਅਸੀਂ ਇੰਪਰੂਵ ਕਰ ਸਕਦੇ। ਸੋ ਇੰਨਾ ਹੀ ਕਹਿੰਦਾ ਹੋਇਆ ਜੀ, ਮੈਂ ਚੀਵਾਂ ਦਾ ਜਾਜਕਾਂ, ਤੇ ਪਤੇ ਦੀ ਸਾਂਝ ਪਾਉਂਦੇ ਹਾਂ ਜੀ, ਤੇ ਅਗਲੇ ਵੀਰਵਾਰ ਮਿਲਣ ਦੀ ਆਸ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਸਿੰਘ ਨੇ ਗੋਰੇ ਦਾ ਰਾਤੀ ਰੋਕਤਾ ਫਿਰੰਗੀ ਹਜ਼ਾਰ।
ਲਾ ਕੇ ਥੜੇ